ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ, ਕੌਫ ਸਾਰਬਰ ਸਟੂਡੀਓ ਤੋਂ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀਆਂ ਨੂੰ ਆਪ ਸਭ ਦਾ ਪ੍ਰੋਗਰਾਮ ਦੇ ਵਿਚ, ਤੇ ਅੱਜ 2 ਘੰਟੇ ਪ੍ਰੋਗਰਾਮ ਚੱਲੇਗਾ। ਇਸ ਦੇ ਵਿਚ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੁਹਾਡੀਆਂ ਗੱਲਾਂ ਬਾਕੀਆਂ ਨੂੰ ਸਾਂਝੀਆਂ ਕਰਾਂਗੇ। ਸੋ ਆਦਾਨ ਪ੍ਰਦਾਨ ਦਾ ਇਹ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਤੁਸੀਂ ਹਿੱਸਾ ਲੈ ਸਕਦੇ ਹੋ, ਟੈਲੀਗ੍ਰਾਮ ਦੇ ਰਾਹੀਂ ਸੁਨੇਹਾ ਭੇਜ ਕੇ ਜਾਂ ਈਮੇਲ ਦੇ ਜ਼ਰੀਏ request@harmanradio.com। ਤੇ ਸਾਰੀ ਦੁਨੀਆਂ ਦੇ ਵਿਚੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਤੇ ਬਹੁਤ ਸਾਰੇ ਸੱਜਣ ਪੋਡਕਾਸਟ ਤੇ ਸੁਣ ਰਹੇ ਹੋਣਗੇ, ਤੇ ਉਨ੍ਹਾਂ ਦਾ ਵੀ ਸਵਾਗਤ ਹੈ। ਔਰ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਤੇ ਆਓ ਸਾਰੇ ਫਿਰ ਆਪਾਂ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਿਡਨੀ ਦਾ ਸਮਾਂ 9:02 ਦਿਖਾਉਣ ਲੱਗ ਪਿਆ ਇਸ ਵੇਲੇ, ਔਰ ਬ੍ਰਿਸਬਨ ਦੇ ਵਿਚ 8:02 ਸੁਬਹ ਦੇ ਹੋਏ ਨੇ। ਐਡਲੇਡ ਦੇ ਵਿਚ 8:32, ਪਰਥ ਦੇ ਵਿਚ 6:02, ਵੱਡਾ ਤੜਕਾ 3:32 ਸੂਈ ਦਿਖਾ ਰਹੀ ਹੈ ਇੰਡੀਆ ਦੇ ਵਿਚ, ਤੇ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ 10:02, ਔਰ ਨਿਊਯਾਰਕ ਦੇ ਵਿਚ 5:02 ਸ਼ਾਮਾਂ ਢਲ ਰਹੀਆਂ ਨੇ। ਇਸੇ ਤਰ੍ਹਾਂ ਵੈਨਕੂਵਰ ਤੇ ਲਾਸ ਏਂਜਲਿਸ ਦੇ ਵਿਚ ਦੁਪਹਿਰ ਤੇ 2:02 ਹੋਏ ਨੇ। ਸੋ ਸਾਰੇ ਸਰੋਤਿਆਂ ਦਾ ਸਵਾਗਤ ਇਕ ਵਾਰੀ ਫਿਰ ਅੱਜ ਦੇ ਪ੍ਰੋਗਰਾਮ ਦੇ ਵਿਚ। ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਉਨ੍ਹਾਂ ਨਾਲ ਕਰਾਂਗੇ, ਤੇ ਤੁਸੀਂ ਵੀ ਸਾਡੇ ਨਾਲ ਜੁਆਇਨ ਕਰੋ, ਸੁਨੇਹਾ ਭੇਜੋ ਤੇ ਈਮੇਲ ਟੈਲੀਗ੍ਰਾਮ ਚੱਲ ਰਹੀ ਹੈ। ਤੇ ਲਓ ਜੀ ਆ ਗਿਆ ਮੈਸੇਜ, ਗੌਰਵ ਸ਼ਰਮਾ ਜੀ ਵੀ ਆ ਗਏ ਨੇ, ਤੇ ਠੀਕ ਹੈ ਜੀ ਤੁਹਾਡਾ ਮੈਸੇਜ ਮੈਂ ਬਾਅਦ ਚ ਪੜ੍ਹਦਾ, ਪਰ ਪਹਿਲਾਂ ਇੱਦਾਂ ਕਰਦੇ ਹਾਂ ਕਿ ਆਪਾਂ ਪ੍ਰੋਗਰਾਮ ਸ਼ੁਰੂਆਤ ਦੇ ਵਿਚ ਇਕ ਵਿਚਾਰ ਪੇਸ਼ ਕਰਦੇ ਹੁੰਦੇ ਹਾਂ, ਤੇ ਉਸ ਦੇ ਬਾਰੇ ਆਪਾਂ ਥੋੜੀ ਗੱਲ ਕਰ ਲਈਏ। ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਜਿਹੜਾ 15 ਚੱਲ ਰਿਹਾ, 15-20 ਦਿਨ ਪੋਹ ਮਹੀਨੇ ਦੇ ਨੇ, ਬੜਾ ਹੀ ਭਿਆਨਕ ਸਮਾਂ ਸੀ ਉਹ। ਮੈਂ ਗੱਲ ਕਰ ਰਿਹਾ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ, ਫਿਰ ਬੱਚਿਆਂ ਦੀ ਸ਼ਹੀਦੀ ਹੋਈ, ਮਾਤਾ ਜੀ ਦੀ ਸ਼ਹੀਦੀ ਹੋਈ, ਚਮਕੌਰ ਦੀ ਗੜੀ, ਮਾਛੀਵਾੜੇ ਦੇ ਜੰਗਲ ਤੇ ਸਿੰਘਾਂ ਦੀ ਸ਼ਹੀਦੀ, ਕਿੰਨਾ ਕੁਛ ਵਾਪਰਿਆ, ਕਿੰਨਾ ਘਟਨਾਕ੍ਰਮ ਵਾਪਰਿਆ, ਉਸ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਆ। ਹੁਣ ਸਿੱਖ ਇਤਿਹਾਸ ਅਸੀਂ ਸਾਰੇ ਜਾਣਦੇ ਹਾਂ, ਪੜ੍ਹਦੇ ਹਾਂ, ਬਾਰ ਬਾਰ ਅਸੀਂ ਪੜ੍ਹਦੇ ਹਾਂ, ਰਿਮਾਇੰਡ ਕਰਾਉਂਦੇ ਹਾਂ, ਆਪਣੇ ਬੱਚਿਆਂ ਨੂੰ ਵੀ ਪੜ੍ਹਾਉਂਦੇ ਹਾਂ, ਤੇ ਇਹ ਜੋ ਫਿਲਾਸਫੀ ਆ, ਇਹ ਜੋ ਵਿਚਾਰਧਾਰਾ ਆ ਕਿ ਇੰਨੇ ਸਮੇਂ ਤੱਕ ਆਪਣੇ ਸਿਰ ਦੇ ਉੱਤੇ ਕਾਇਮ ਰਹਿਣਾ, ਇਹ ਕਿੱਥੋਂ ਆਈ ਹੈ, ਇਹ ਕਿਹਨੇ ਤਰਾਸ਼ਿਆ ਆ, ਇਹ ਸੋਚ ਕਿੱਦਾਂ ਆਈ ਹੈ। ਜੇ ਆਪਾਂ ਗੁਰੂ ਸਾਹਿਬ ਵੀ ਦੇਖੀਏ, 10ਵੇਂ ਪਾਤਸ਼ਾਹ, ਤੇ ਉਹਨਾਂ ਨੂੰ ਗੁਰਤਾ ਬਾਅਦ ਚ ਮਿਲੀ ਹੈ, ਪਹਿਲਾਂ ਉਹ ਜਨਮੇ, ਪਲੇ, ਵੱਡੇ ਹੋਏ ਤੇ ਫਿਰ ਉਨ੍ਹਾਂ ਨੂੰ ਗੁਰਤਾ ਮਿਲੀ। ਗੁਰਤਾ ਕਿਹਦੇ ਕੋਲ ਮਿਲੀ? 9ਵੇਂ ਪਾਤਸ਼ਾਹ ਤੋਂ। ਔਰ ਉਹ ਸੋਚ ਕਿੱਥੋਂ ਚੱਲੀ ਜਾਂਦੀ ਹੈ? ਪਹਿਲੇ ਪਾਤਸ਼ਾਹ ਤੋਂ। ਔਰ ਉਹਨਾਂ ਦੇ ਪਿੱਛੇ ਅਨੇਕਾਂ ਭਗਤਾਂ ਭੱਟਾਂ ਦੀ ਬਾਣੀ ਵੀ ਹੈ। ਸੋ ਮੈਂ ਧਿਆਨ ਦਵਾਉਣਾ ਚਾਹਾਂਗਾ ਆਪਣਾ ਥੋੜਾ ਜਿਹਾ ਕਿ ਇਹ ਜੋ ਬੀਜ ਨੇ ਦਲੇਰੀ ਦੇ ਜਾਂ ਸਿਰੜ ਦੇ, ਸਿਦਕ ਦੇ, ਉਹ ਤਾਂ ਬਹੁਤ ਪਹਿਲਾਂ ਹੀ ਬੀਜ ਹੋ ਚੁੱਕੇ ਨੇ। ਉਹ ਤਾਂ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਹੀ ਭਗਤਾਂ ਵੇਲੇ ਹੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਗੁਰਬਾਣੀ ਦੇ ਵਿੱਚ ਦਰਜ ਨੇ। ਇਹੀ ਆਧਾਰ ਹੈ, ਇਹੀ ਆਧਾਰ ਹੈ ਦਲੇਰੀ ਦਾ, ਇਹੀ ਆਧਾਰ ਹੈ ਸਿਰੜ ਦਾ, ਸਿਦਕ ਦਾ। ਤੇ ਇਹ ਹੁਣ ਵੀ ਆ, ਉਦੋਂ ਵੀ ਆ, ਹੁਣ ਵੀ ਆ, ਤੇ ਗਾਂਹ ਨੂੰ ਵੀ ਰਹੇਗਾ। ਸੋ ਮੈਂ ਤੁਹਾਡਾ ਧਿਆਨ ਅੱਜ ਦਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਅਗਰ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹੋ, ਪੜ੍ਹੋ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਸ ਦੇ ਵਿੱਚ ਸਾਰੇ ਰੰਗ ਤੁਹਾਨੂੰ ਮਿਲ ਜਾਣਗੇ, ਅਧਿਆਤਮ ਦੇ ਔਰ ਜ਼ਿੰਦਗੀ ਦੇ ਵੀ। ਕਹਿੰਦੇ ਇਸ ਬਾਣੀ ਮੇਂ ਸਗਲ ਪਦਾਰਥ ਹੈ, ਜੋਈ ਜੋਈ ਖੋਜੇ ਸੋਈ ਸੋਈ ਨਿਕ ਜਾਵੇ। ਸੋ ਮੈਂ ਤੁਹਾਡਾ ਧਿਆਨ ਅੱਜ ਰਾਗ ਮਾਰੂ ਦੇ ਵਿੱਚ ਦਵਾਉਣਾ ਚਾਹੁੰਦਾ। ਪੰਨਾ 1105 ਤੇ ਤੁਸੀਂ ਘੋਖੋਗੇ, ਅਸੀਂ ਦੇਖਾਂਗੇ ਤਾਂ ਭਗਤ ਕਬੀਰ ਜੀ ਦੇ ਬਾਣੀ ਉਥੋਂ ਸ਼ੁਰੂ ਹੁੰਦੀ ਹੈ ਰਾਗ ਮਾਰੂ ਦੇ ਵਿੱਚ। ਤੇ ਉਹ ਸ਼ੁਰੂ ਹੀ ਅਨਭਉ ਕਿਨੇ ਨਾ ਦੇਖਿਆ ਬੈਰਾਈ ਅੜੇ ਬੈਰਾਗੇ ਅੜੇ ਬਿਨ ਭੈ ਅਨਭਉ ਹੋਏ ਵਣਹੰਬੈ। ਸੋ ਭੈ ਤੇ ਭਉ ਤੇ ਅਨਭਉ ਦੀਆਂ ਗੱਲਾਂ ਚੱਲ ਰਹੀਆਂ। ਉਸ ਤੋਂ ਬਾਅਦ ਇਉਂ ਜਾਪ ਰਿਹਾ ਕਿ ਇਹ ਜੋ ਬਾਣੀ ਹੈ, ਫਿਰ ਜੋ 1105 ਪੰਨੇ ਤੇ ਚਲੇ ਜਾਂਦੀ ਹੈ, ਉਹ ਸੂਰਮਿਆਂ ਵਾਸਤੇ ਲਿਖੀ ਗਈ ਹੈ, ਰਾਜਿਆਂ ਵਾਸਤੇ ਲਿਖੀ ਗਈ ਹੈ, ਜਿਨ੍ਹਾਂ ਕੋਲ ਜ਼ੋਰ ਹੈ, ਜਿਨ੍ਹਾਂ ਕੋਲ ਜ਼ੋਰ ਦੀ ਕਲਾ ਹੈ, ਉਨ੍ਹਾਂ ਵਾਸਤੇ ਲਿਖੀ ਗਈ ਹੈ ਕਿ ਵਿਚਰਨਾ ਕਿਸ ਤਰ੍ਹਾਂ। ਸੋ ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਗੁਰਬਾਣੀ ਇਕੱਲੀ ਭਗਤਾਂ ਲਈ ਨਹੀਂ, ਮਤਲਬ ਨੋਰਮਲ ਬੰਦਿਆਂ ਲਈ ਨਹੀਂ, ਮੂਰਖਾਂ ਲਈ ਵੀ ਹੈ, ਸਾਰਿਆਂ ਲਈ ਹੈ, ਅਸੀਂ ਉਸ ਤੋਂ ਚਤਰ ਬਣ ਸਕਦੇ ਹਾਂ ਪੜ੍ਹ ਕੇ। ਇਹ ਰਾਜਿਆਂ ਲਈ ਵੀ ਹੈ, ਬ੍ਰਹਮ ਗਿਆਨੀਆਂ ਲਈ ਵੀ ਹੈ। ਸਾਰੀ ਇੱਕ ਸ਼ਬਦ ਹੈ 1105 ਪੰਨੇ ਦੇ ਸ਼ੁਰੂ ਚ ਹੀ ਆਉਂਦਾ, ਰਾਜਨ ਕੌਣ ਤੁਮਾਰੇ ਆਵੇ। ਇਹ ਵਾਰਤਾ ਪੇਸ਼ ਕਰ ਰਹੇ ਨੇ ਕਿ ਜਦੋਂ ਬਿਦਰ ਦੇ ਘਰੇ ਕ੍ਰਿਸ਼ਨ ਜੀ ਆਏ, ਮਹਿਲਾਂ ਨੂੰ ਛੱਡ ਦਿੱਤਾ ਉਹਨਾਂ ਨੇ, ਉਹ ਦੁਰਯੋਧਨ ਦੇ ਨਹੀਂ ਗਏ, ਉਹ ਬਿਦਰ ਦੀ ਕੁੱਲੀ ਚ ਜਾ ਕੇ ਰਹੇ, ਸਮਝੌਤਾ ਕਰਾਉਣ ਗਏ ਉਹ ਮਹਾਭਾਰਤ ਤੋਂ ਪਹਿਲਾਂ। ਤਾਂ ਉਹ ਗੁੱਸਾ ਕਰਦਾ, ਦੁਰਯੋਧਨ ਗੁੱਸਾ ਕਰਦਾ ਕਿ ਕ੍ਰਿਸ਼ਨ ਤੂੰ ਮੇਰੇ ਨਹੀਂ ਆਇਆ, ਤੂੰ ਬਿਦਰ ਦੀ ਕੁੱਲੀ ਚ ਕਿਉਂ ਗਿਆ। ਤਾਂ ਉਸ ਵੇਲੇ ਦਾ ਵਰਤਾਂਤ ਇੱਕ ਥੋੜਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਕਿ ਬਾਣੀ ਚ ਕਹਿੰਦੇ ਨੇ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹਿ ਭਾਏ। ਕਿ ਤੂੰ ਹੰਕਾਰ ਦੇ ਵਿੱਚ ਡੁੱਬਿਆ ਹੋਇਆ, ਤੇਰੇ ਕੌਣ ਆਵੇ। ਜਿੰਨਾ ਭਾਉ ਜਿੰਨਾ ਸਤਿਕਾਰ ਬਿਦਰ ਦੇ ਵਿੱਚ ਮੈਂ ਦੇਖਿਆ, ਉਹ ਗਰੀਬ ਮੈਨੂੰ ਭਾਉਂਦਾ ਹੈ। ਹਸਤੀ ਦੇਖ ਭਰਮ ਪੈ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੂੰ ਕ੍ਰਿਸ਼ਨ ਨੂੰ ਇੱਕ ਰਾਜਾ ਹੀ ਸਮਝ ਬੈਠਾ, ਉਹਦੇ ਵਿੱਚ ਜਿਹੜਾ ਦ੍ਰਿਸ਼ਟਮਾਨ ਭਗਵਾਨ ਨਹੀਂ ਤਾਂ ਜਾਣਿਆ। ਤੂੰ ਹਸਤੀ ਦੇਖ ਭਰਮ, ਤੂੰ ਆਪਣੀ ਮਤਲਬ ਵੱਡੇ ਵੱਡੇ ਜਿਹੜੀਆਂ ਹਸਤੀਆਂ ਜਾਂ ਹਾਥੀ ਦੇਖ ਕੇ ਭਰਮ ਪੈ ਭੂਲਾ ਵੀ ਤੇਰੇ ਕੋਲ ਬੜੀਆਂ ਫੌਜਾਂ ਨੇ, ਪਰ ਤੂੰ ਭਗਵਾਨ ਨੂੰ ਨਹੀਂ ਜਾਣਿਆ। ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਜਾਣਿਆ। ਤੇਰਾ ਦੁੱਧ ਬਿਦਰ ਦੇ ਪਾਣੀ ਦੇ ਬਰਾਬਰ ਹੈ, ਜਿਹੜਾ ਕਿ ਮੈਂ ਅੰਮ੍ਰਿਤ ਕਰਕੇ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਵਿਹਾਨੀ। ਉਹਦਾ ਜਿਹੜਾ ਸਾਗ ਮੈਂ ਖਾਧਾ, ਅਲੂਣਾ ਸਾਗ ਬਿਨਾਂ ਲੂਣ ਤੋਂ, ਉਹ ਖੀਰ ਦੇ ਨਾਲੋਂ ਵੀ ਜ਼ਿਆਦਾ ਮੈਨੂੰ ਸਵਾਦ ਲੱਗਿਆ। ਕਬੀਰ ਕੋ ਠਾਕੁਰ ਅਨੰਦ ਬਿਨੋਦੀ, ਜਾਤ ਨ ਕਾਹੂ ਕੀ ਮਾਨੇ। ਉਹ ਕਿਸੇ ਜਾਤਾਂ ਪਾਤਾਂ ਦੇ ਵਿਚ ਨਹੀਂ ਆਉਂਦਾ। ਹੁਣ ਆਨੇ ਆ ਜੀ ਅਗਲਾ ਸ਼ਲੋਕ, ਜਿਹੜਾ ਸ਼ਲੋਕ ਹੈਗਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ। ਕਿ ਜਦੋਂ ਦਮਾਮਾ ਵੱਜਿਆ, ਦਮਦਮਾ ਜਿਹਨੂੰ ਅਸੀਂ ਦਮਦਮਾ ਵੀ ਕਹਿੰਦੇ ਹਾਂ ਜਾਂ ਨਗਾਰਾ ਵੀ ਕਹਿੰਦੇ ਹਾਂ, ਗਗਨ ਗੂੰਜ ਉੱਠਿਆ, ਪਰਿਓ ਨਿਸ਼ਾਨੇ ਕਾਓ, ਤੇ ਐਨ ਟਿਕਾਣੇ ਸਿਰ ਨਿਸ਼ਾਨੇ ਤੇ ਲੱਗਿਆ ਤੀਰ ਜਾ ਕੇ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਣ ਕੋ ਦਾਓ। ਹੁਣ ਕਹਿੰਦੇ ਹੁਣ ਮੌਕਾ ਆ ਲੜਨ ਦਾ, ਜਿਹੜਾ ਸੂਰਮਾ ਹਮੇਸ਼ਾ ਕਹਿੰਦਾ ਰਹਿੰਦਾ ਮੈਂ ਲੜਨਾ ਆ ਲੜਨਾ ਆ, ਉਹਨੂੰ ਹੁਣ ਮੌਕਾ ਲੜਨ ਦਾ। ਹੁਣ ਮੈਂ ਇੱਥੇ ਥੋੜੀ ਗੱਲ ਹੋਰ ਵੀ ਕਰਦਾ ਕਿ ਸਾਡੇ ਵਿੱਚ ਕਈ ਸਿੱਖ ਨੇ, ਕਈ ਸਿੰਘ ਨੇ, ਜਿਹੜੇ ਅਕਸਰ ਲੜਨ ਲੜਾਈਆਂ ਦੀਆਂ ਗੱਲਾਂ ਕਰਦੇ ਨੇ, ਪਰ ਦੇਖਣ ਦੇ ਵਿੱਚ ਆਇਆ ਅਖੀਰ ਨੂੰ ਹੁੰਦਾ ਕੁਛ ਵੀ ਨਹੀਂ, ਕਰਦੇ ਕੁਛ ਵੀ ਨਹੀਂ। ਉਹ ਜਿਹੜਾ ਖੇਤ ਮੰਗਦਾ ਆ, ਮਤਲਬ ਲੜਾਈ ਦਾ ਮੈਦਾਨ ਮੰਗਦਾ, ਉਹਦੇ ਕੋਲ ਦਾਅ ਹੁੰਦੇ, ਸਾਰੇ ਦਾਓ ਪੇਚ ਹੁੰਦੇ ਆ, ਉਹ ਕਿਤੇ ਨਾ ਕਿਤੇ ਤਾਂ ਉਹਨੂੰ ਚਲਾਉਣੇ ਆ, ਜਾ ਕੇ ਚਲਾਉਣੇ ਚਾਹੀਦੇ ਵੀ ਆ, ਪਰ ਉਹ ਖੇਤ ਮੰਗਦਾ ਕਿੱਥੇ ਚਲਾਉਣੇ ਆ, ਜਿੱਥੇ ਜ਼ੁਲਮ ਹੁੰਦਾ ਹੋਵੇ। ਹੁਣ ਅਗਲੀ ਪੰਕਤੀ ਇਹੀ ਦੱਸ ਰਹੇ ਨੇ ਗੁਰੂ ਸਾਹਿਬ ਬਾਣੀ ਦੇ ਵਿੱਚ ਸ਼ਲੋਕ ਕਬੀਰ ਜੀ, ਕਿ ਸੂਰਾ ਸੋ ਪਹਿਚਾਣੀ ਹੈ ਜੋ ਲਰੇ ਦੀਨ ਕੇ ਹੇਤ। ਸੂਰਮਾ ਉਹ ਪਹਿਚਾਣਿਆ ਜਾਂਦਾ ਆ, ਸੂਰਮੇ ਦੀ ਪਹਿਚਾਣ ਉਹ ਹੁੰਦੀ ਹੈ ਜੋ ਦੀਨ ਦੇ ਹੇਤ ਲੜੇ, ਨਾ ਕਿ ਐਵੇਂ ਲੜੀ ਜਾਵੇ ਹਰੇਕ ਦੇ ਨਾਲ ਪੰਗੇ ਲਈ ਜਾਵੇ, ਉਹ ਨਹੀਂ ਸੂਰਮਾ ਹੁੰਦਾ, ਜੋ ਦੀਨ ਦੇ ਹੇਤ ਲੜੇ ਧਰਮ ਦੇ ਹੇਠ। ਧਰਮ ਕੀ ਆ? ਕੋਈ ਵੀ ਕਿਸੇ ਦੇ ਵੀ ਜ਼ੁਲਮ ਹੁੰਦਾ ਉਹਨੂੰ ਰੋਕਣਾ ਧਰਮ ਹੈ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਇਹ ਤਾਂ ਸਿੱਧੀਆਂ ਸਿੱਧੀਆਂ ਲਾਈਆਂ ਹੈ ਜੀ। ਸੋ ਸੂਰਮ ਗਤੀ ਜਿਹੜੀ ਆ ਸਾਡੇ ਦੇ ਵਿੱਚ ਗੁਰਬਾਣੀ ਪੜ੍ਹ ਕੇ ਹੀ ਆਉਣੀ ਆ, ਆਪਣੀ ਰੂਹ ਆਜ਼ਾਦ ਹੈ ਫੇਰ ਹੀ ਤੁਸੀਂ ਆਜ਼ਾਦ ਪੱਖ ਨਾਲ ਸੋਚ ਸਕਦੇ ਹੋ, ਫਿਰ ਤੁਹਾਨੂੰ ਸਾਰਾ ਬ੍ਰਹਿਮੰਡ ਹੀ ਆਪਣਾ ਦੇਸ਼ ਲੱਗੇਗਾ, ਸਾਰਾ ਬ੍ਰਹਿਮੰਡ ਹੀ ਤੁਹਾਨੂੰ ਆਪਣਾ ਲੱਗੇਗਾ, ਸਾਰੇ ਮਨੁੱਖ ਇੱਕੋ ਜਿਹੇ ਲੱਗਣਗੇ, ਕੋਈ ਧਰਮ ਜਿਹੜੀ ਵੰਡ ਨਹੀਂ ਤੁਹਾਨੂੰ ਲੱਗੇਗੀ। ਸੋ ਆਓ ਇੱਕ ਤੁਹਾਨੂੰ ਫਿਰ ਇਸੇ ਹੀ ਸਲੋਕ ਦਾ ਧਾਰਮਿਕ ਗੀਤ ਵਾਂਗਰ ਬਣਾਇਆ ਹੋਇਆ ਇਹ ਗੀਤ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਜਾਰੀ ਰੱਖਾਂਗੇ। ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ। ਔਰ ਸੱਤੀ ਸਿੰਘ ਕੌਫ ਸਾਰਬਰ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਫੋਟੋ ਮੈਂ ਸ਼ੇਅਰ ਕਰਤੀ ਹੈ ਸੱਤੀ ਜੀ ਤੇ ਗ੍ਰੀਨ ਹਾਊਸ ਤੁਸੀਂ ਕਲੀਨ ਅਪ ਕਰ ਰਹੇ ਹੋ ਤੇ ਬਹੁਤ ਸੋਹਣਾ ਤੁਸੀਂ ਫੋਟੋਆਂ ਦੇ ਨਾਲ ਸਾਨੂੰ ਜਾਣਕਾਰੀਆਂ ਦਿੰਦੇ ਹੋ ਸੋ ਮੈਂ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰਤੀ ਹੈ ਜੀ ਫੋਟੋ ਤੁਸੀਂ ਦੇਖੋ ਕਿ ਗ੍ਰੀਨ ਹਾਊਸ ਦੀ ਕਲੀਨ ਅਪ ਚੱਲ ਰਹੀ ਹੈ ਸੱਤੀ ਸਿੰਘ ਹੁਣੀ ਸਵੇਰ ਦੇ ਲੱਗੇ ਹੋਏ ਨੇ ਤੇ ਜਗਤਾਰ ਭਾਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ ਤੇ ਉਨ੍ਹਾਂ ਨੇ ਪ੍ਰੋਗਰਾਮ ਦੇ ਵਿਚ ਇਕ ਬਹੁਤ ਸੋਹਣਾ ਵਿਚਾਰ ਭੇਜਿਆ ਹਾਂਗਕਾਂਗ ਦੀ ਫੋਟੋ ਦੇ ਸਮੇਤ ਕਹਿੰਦੇ ਬਿਨ ਸ਼ਰਤਾਂ ਪਿਆਰ ਆਪਣੇ ਆਪ ਚ ਇਕ ਅਜਿਹਾ ਤੋਹਫਾ ਹੈ ਜੋ ਤੁਸੀਂ ਆਪਣੇ ਆਪ ਕਿਸੇ ਨੂੰ ਵੀ ਦੇ ਸਕਦੇ ਹੋ ਬਿਲਕੁਲ ਇਹੀ ਤਾਂ ਗੱਲ ਹੈ ਜੀ ਜਗਤਾਰ ਜੀ ਮੈਂ ਮੈਸੇਜ ਲਵਾਂਗਾ ਮੈਸੇਜ ਦੇ ਨਾਲ ਨਾ ਗੀਤ ਲਾਵਾਂਗਾ ਸੋਰੀ ਤੇ ਕੋਈ ਗੱਲ ਨੀ ਥੋੜੀ ਦੇਰ ਵੇਟ ਕਰੋ ਤੇ ਸੁਖਜੀਤ ਸਿੰਘ ਢਿੱਲੋਂ ਜੀ ਤੁਹਾਡਾ ਵੀ ਸਵਾਗਤ ਹੈ ਮਹਿੰਦਰ ਸਿੰਘ ਹੰਸ ਬਰੈਂਪਟਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਮੈਂ ਟੀਮ ਦੇਖੀ ਹੈ ਫੇਸਬੁੱਕ ਤੇ ਤੁਹਾਡੀ ਫੋਟੋ ਬਹੁਤ ਸੋਹਣੀ ਟੀਮ ਹੈ ਤੇ ਫਲੋਰਾ ਜੀ ਦੀ ਗੱਲਬਾਤ ਦਾ ਇੰਤਜ਼ਾਰ ਹੈ ਸੁਣਾਂਗੇ ਹਰਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਉਹ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਇੰਜੋਏ ਕਰ ਰਹੇ ਪ੍ਰੋਗਰਾਮ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ ਸਾਂਝ ਪਾਉਂਦੇ ਨੇ ਈਮੇਲ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਟੈਲੀਗ੍ਰਾਮ ਨਹੀਂ ਹੈ ਸੋ ਹੁਣ ਆਪਾਂ ਬਾਕੀ ਆਸਟ੍ਰੇਲੀਆ ਦੀ ਵੀ ਸਾਂਝ ਪਾਉਂਦੇ ਹਾਂ ਮੌਸਮ ਦੇ ਨਾਲ ਕੇਨਸ ਤੋਂ ਸ਼ੁਰੂ ਕਰਦੇ ਹਾਂ ਜਿੱਥੇ 32 ਡਿਗਰੀ ਅੱਜ ਬਾਅਦ ਦੁਪਹਿਰ ਸ਼ਾਵਰ ਹੋਣ ਦੀ ਉਮੀਦ ਹੈ ਔਰ ਬ੍ਰਿਸਬਨ ਦੇ ਵਿਚ 31 ਡਿਗਰੀ ਦਿਨ ਗਰਮ ਤੇ ਸ਼ਾਵਰ ਹੋਣ ਦੀ ਉਮੀਦ ਹੈ ਕੌਫ ਸਰਵੇ ਦੇ ਵਿਚ ਗਰਜ ਨਾਲ ਛਿੱਟਾਂ ਦੱਸੀਆਂ ਗਈਆਂ ਦੁਪਹਿਰ ਤੋਂ ਬਾਅਦ 29 ਡਿਗਰੀ ਅੱਜ ਸੂਈ ਜਾਏਗੀ ਔਰ ਸਿਡਨੀ ਦੇ ਵਿਚ ਵੀ ਇਸੇ ਹੀ ਤਰ੍ਹਾਂ ਰਹੇਗਾ ਕੈਨਬਰਾ ਚ ਥੋੜਾ ਗਰਮ ਹੋਏਗਾ 32 ਡਿਗਰੀ ਔਰ ਮੈਲਬਨ ਦੇ ਵਿਚ 27 ਡਿਗਰੀ ਐਡਲੇਡ ਦੇ ਵਿਚ ਗਰਮ 35 ਡਿਗਰੀ ਔਰ ਵੱਧ ਭਰ ਮੀਂਹ ਪੈਣ ਦੇ ਆਸਾਰ ਨੇ ਔਰ ਗਰਮ ਹੀ 30 ਡਿਗਰੀ ਦੇ ਨਾਲ ਪਰਥ ਹੋਏਗਾ 34 ਡਿਗਰੀ ਗਰਜ ਨਾਲ ਛਿੱਟਾਂ ਦੁਪਹਿਰ ਤੋਂ ਬਾਅਦ ਡਾਰਵਿਨ ਦੇ ਵਿਚ ਪੈਣ ਦੀ ਸੰਭਾਵਨਾ ਹੈ ਔਰ ਉਸ ਤੋਂ ਬਾਅਦ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 8 ਡਿਗਰੀ ਹਲਕੀ ਧੁੰਦ ਪਈ ਹੋਈ ਹੈ ਔਰ ਦਿਨਾਂ ਨੂੰ ਸੂਰਜ ਕਿਤੇ ਕਿਤੇ ਨਿਕਲ ਸਕਦਾ ਹੈ ਧੁੰਦ ਤੋਂ ਬਾਹਰ ਹੋ ਕੇ 22 ਡਿਗਰੀ ਤਾਪਮਾਨ ਦਿਨੇ ਰਹੇਗਾ ਸੋ ਧੁੰਦਾਂ ਸ਼ੁਰੂ ਵੀ ਹੈ ਕਈ ਦਿਨ ਪੈ ਵੀ ਜਾਂਦੀਆਂ ਨਹੀਂ ਵੀ ਪੈ ਜਾਂਦੀਆਂ ਤਕਰੀਬਨ ਹਰ ਰੋਜ਼ ਇੰਡੀਆ ਗੱਲਬਾਤ ਹੋ ਜਾਂਦੀ ਹੈ ਸੋ ਉਥੋਂ ਪਤਾ ਲੱਗਦਾ ਰਹਿੰਦਾ ਹੈ ਜੀ ਤੇ ਲੱਕੀ ਖੱਟਲਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਮਨਦੀਪ ਸਿੰਘ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ ਆਨੰਦ ਮਾਣੋ ਜੀ ਪ੍ਰੋਗਰਾਮ ਦਾ ਤੇ ਬਿੱਟੂ ਬੋਪਾਰਾ ਜੀ ਮਲਡੂਰੇ ਵਾਲੇ ਵੀ ਸਾਡੇ ਨਾਲ ਜੁਆਇਨ ਕਰ ਗਏ ਨੇ ਉਹ ਵੀ ਵੈਦਰ ਜਾਣਕਾਰੀ ਭੇਜ ਰਹੇ ਨੇ ਇਸ ਵੇਲੇ 24.6 ਡਿਗਰੀ ਮਲਡੂਰੇ ਦੇ ਵਿਚ ਅੱਜ 39 ਡਿਗਰੀ ਤੱਕ ਪਹੁੰਚੇਗਾ ਚੱਕ ਦਿਓ ਫੱਟੇ ਜੀ ਸੋ ਗਰਮੀਆਂ ਦਾ ਮੌਸਮ ਹੈ ਜੀ ਆਪਣਾ ਧਿਆਨ ਰੱਖਿਓ ਸਿਹਤ ਦਾ ਏਦਾਂ ਨਾ ਹੋਵੇ ਕਿ ਹੀਟ ਸਟ੍ਰੋਕ ਹੋ ਜਾਵੇ ਕਈ ਵਾਰੀ ਆਪਾਂ ਟੌਰ ਦੇ ਵਿਚ ਟੋਪੀ ਨਹੀਂ ਲੈਂਦੇ ਆਪਣਾ ਆਪਣੇ ਆਪ ਨੂੰ ਢੱਕਦੇ ਨਹੀਂ ਹੈਗੇ ਕਿਤੇ ਵਾਲ ਨਾ ਖਰਾਬ ਹੋ ਜਾਣ ਪਰ ਏਦਾਂ ਦੀ ਗੱਲ ਨਹੀਂ ਆਪਣੇ ਆਪ ਨੂੰ ਢੱਕ ਸਵਾਰ ਕੇ ਗਰਮੀਆਂ ਦੇ ਵਿਚ ਰੱਖਣਾ ਚਾਹੀਦਾ ਤਾਂ ਕਿ ਕੋਈ ਇਹੋ ਜਿਹੀ ਗੱਲਬਾਤ ਨਾ ਹੋ ਜਾਏ ਕਿ ਹੀਟ ਸਟ੍ਰੋਕ ਹੋ ਜਾਏ ਲਓ ਜੀ ਫਿਰ ਪਿਆਰ ਦੀ ਗੱਲ ਚੱਲੀ ਸੀ ਤਾਂ ਮੈਂ ਉਹ ਵਿਚਾਰ ਜਿਹੜਾ ਸ਼ੇਅਰ ਕਰਤਾ ਸੀ ਜਗਤਾਰ ਭਾਜੀ ਦਾ ਬਿਨ ਸ਼ਰਤਾਂ ਪਿਆਰ ਆਪਣੇ ਆਪ ਚ ਇਕ ਅਜਿਹਾ ਤੋਹਫਾ ਹੈ ਜੋ ਤੁਸੀਂ ਆਪਣੇ ਆਪ ਕਿਸੇ ਨੂੰ ਵੀ ਦੇ ਸਕਦੇ ਹੋ ਲਓ ਫਿਰ ਕਿਸ਼ੋਰ ਕੁਮਾਰ ਜੀ ਦਾ ਤੁਹਾਨੂੰ ਇਕ ਗੀਤ ਸੁਣਾਉਂਦੇ ਆ 1976 ਦੇ ਵਿਚ ਕਭੀ ਕਭੀ ਫਿਲਮ ਆਈ ਸੀ
ਪਿਆਰ ਕਰ ਲਿਆ ਤੋ ਕਿਆ ਪਿਆਰ ਹੈ ਖਤਾ ਨਹੀਂ ਪਿਆਰ ਕਰ ਲਿਆ ਤੋ ਕਿਆ ਪਿਆਰ ਹੈ ਖਤਾ ਨਹੀਂ ਤੇਰੀ ਮੇਰੀ ਉਮਰ ਮੇ ਕਿਸਨੇ ਯੇ ਕੀਆ ਨਹੀਂ ਪਿਆਰ ਕਰ ਲਿਆ ਤੋ ਕਿਆ ਪਿਆਰ ਹੈ ਖਤਾ ਨਹੀਂ होंठ मेरे होंठ सिल गए तो क्या हुआ तेरे होंठ मेरे होंठ सिल गए तो क्या हुआ दिल की तरह जिस्म भी मिल गए तो क्या हुआ दिल की तरह जिस्म भी मिल गए तो क्या हुआ इससे पहले क्या कभी ये सितम हुआ नहीं प्यार कर लिया तो क्या प्यार है सता नहीं मैं भी होशमंद हूँ तू भी होशमंद है उस तरह जिएंगे हम जिस तरह पसंद है मैं भी होशमंद हूँ तू भी होशमंद है उस तरह जिएंगे हम जिस तरह पसंद है उनकी बात क्यों सुने जिनसे वास्ता नहीं प्यार कर लिया तो क्या प्यार है खता नहीं रस्म क्या रिवाज क्या धर्म क्या समाज क्या दुश्मनों का खौफ क्यों दोस्तों की लाज क्या रस्म क्या रिवाज क्या
जी गीत सुन रहे सी कभी कभी फिल्म दे विच्चो 1976 दे विच्चे फिल्म आई सी किशोर कुमार जी दी आवाज दे विच्चे गीत चल रहा सी ते खबरां हुण थोड़ियां आस्ट्रेलिया दीयां तुहाडे नाल सांझियां कर लईए उस तों बाद आपां अमरीक सिंह फलोरा हुणां नूं प्रोग्राम च लवांगे आस्ट्रेलिया दी खबरां दे विच इक मंदभागी खबर आ रही है कि आस्ट्रेलियन इक इंडिया दे विच उसदा एक्सीडेंट हो गया ते उसदी मौत हो गई है ते ओह दिल्ली वल नूं जा रहा सी ते मोटरसाइकिल दे उत्ते सी ट्रैफिक कारण धुंद करके एक्सीडेंट होया है ते इधर फ्लिंडर स्ट्रीट दे विच मेलबर्न दे विच जो घटनाक्रम होया पिछले हफ्ते जिस दे विच बहुत सारे लोग जिहड़े जख्मी हो गए ने उस दे संबंध विच हुण खुलासे होने शुरू होए ने ते उहनां दे विच जिहड़ा ड्राइवर सी उस दी अफगानिस्तान तो बैकग्राउंड सी और रिफ्यूजी वीजे दे उत्ते पक्का होया सी उस तो बाद नशे दे विच पै गया ते फिर थोड़ी मेंटल प्रॉब्लम भी आई है पर हुण इस चीज नूं लैके काफी विवाद चल रहा डिबेट चल रहा कि पहला मनमीत अली शेर दे उत्ते हमला होया ते उस दा जिहड़ा हमलावर सी ओह भी मेंटल स्टेट उहदी खराब सीगी हुण इह भी खराब है सो लोक मर रहे ने ते उहदे बाद फिर ओह मतलब उहनां दा की हशर है बंदयां दा मतलब जिहड़े इहो जिहे कम कर रहे ने इस दे बारे चिंतन चल रहा आस्ट्रेलिया दे विच कई वारी गर्म भी हो जांदा तत्ता माहौल भी हो जांदा पर होना चाहिदा है इस दे बारे कि एक मतलब बंदा होशो हवास दे विच कर रहा ते बाद दे विचों सरकार दा जां अथॉरिटीज दा पूरा जोर लग जांदा जी इह जी मेंटल है जी ओह है और क्यों लग रहा है इस दे बारे पिछे जाण दी लोड़ है क्योंकि वकील कई जिहड़ियां ह्यूमन राइट्स दी ऑर्गेनाइजेशनज ओ बड़ा जो ऐं करदा जी ऐं सरकार ने ऐं करता उस डर दे मारे भी ए कुछ करना पैंदा कि क्योंकि कई जिहड़ी जथेबंदियां ओह बिल्कुल ही उस नूं पोलिटिकल रंग फिर मुड़ के दे दिंदियां ह्यूमन राइट्स दे नां दे उत्ते पर जिहड़े बंदे मर गए ने उहनां दा की ह्यूमन राइट है हना इहदे बारे भी आपां नूं सोचना पैणा ते उस तों बाद आपां थोड़ा अमेरिका दी गल करदे आं कि उत्थे टैक्स लॉ जिहड़ा ओवरहॉल कीता गया उस नूं भी पास कर दिता गया ते इस दे नाल की फर्क पएगा अमरीका दे विच कंपनी टैक्स काफी घटा दिता गया मतलब ओवर द स्टेजिस घटेगा कई सालां दे विच ते मेरा ख्याल 35-36% तों लैके 21% तक आ जाएगा जिस दे नाल इह अंदाजा लाया जा रहा कि कंपनियां जिहड़ा मुनाफा है ओह वधेगा और ओह मुनाफा वधन दे नाल टैक्स भी वधेगा टैक्स भी वध आएगा ते ओ मुड़ के जिहड़ा पैसा आ दुबारा री इनवैसट करनगे इस दे नाल की होएगा कि जिहड़ी विदेशी कंपनियां अमरीका दे विच ओ भी इनवैसट करनगियां जिहड़ियां कि हुण चाइना नूं जा रहियां ने जां होर पासे इनवैसट हो रहा ते ओ अमेरिका च इनवैसट करनगे ते इस दे नाल उत्थे जॉबां उत्थे नौकरियां भी वधणगियां सो इह प्लान है जिहड़ा कि काफी देर तों पेंडिंग पिया सी और इस दे बारे आपां थोड़ी होर गल करांगे और उस तो बाद एक खबर आस्ट्रेलिया दी है कि आस्ट्रेलिया दे विच क्या बता चिट्टा रिकॉर्ड तोड़ चिट्टे दी जिहड़ी है ओह बस्ट कीता गया जां उहनूं फड़िया गया और जैरल्टन जिहड़ा कि वैस्टर्न आस्ट्रेलिया दे कोस्ट ते है तकरीबन 400 किलोमीटर पर्थ तों नॉर्थ वल नूं है 182 किलो जाने के 1.8 क्वांटल ਜਿਹੜਾ ਆਈਸ ਚਿੱਟਾ ਫੜਿਆ ਗਿਆ ਹੈ ਤੇ ਇਹ ਕਿੱਥੋਂ ਫੜਿਆ ਗਿਆ ਜੀ? ਇੱਕ ਚਾਈਨੀਜ਼ ਟਰਾਲਰ ਜਿਹੜਾ ਕਿ ਮੱਛੀਆਂ ਫੜਦੇ ਨੇ ਜੀ ਟਰਾਲਰ ਦੇ ਨਾਲ, ਤੇ ਉਸ ਦੇ ਉੱਤੋਂ ਹਾਂਜੀ ਮਾਫ ਕਰਨਾ ਜੀ, ਤੇ ਥੋੜੀ ਟੈਕਨੀਕਲ ਪਰੇਸ਼ਾਨੀ ਆ ਗਈ ਸੀ, ਇਸ ਕਰਕੇ ਮਾਫੀ ਚਾਹੁੰਦੇ ਹਾਂ। ਤੇ ਹਮਪ੍ਰੀਤ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਧਿਆਨ ਦਵਾਇਆ ਸਾਡਾ, ਤੇ ਮੇਰੇ ਤੋਂ ਹੀ ਕਹਿ ਲਓ ਕਿ ਸੂਈ ਰਹਿ ਗਈ ਸੀਗੀ ਦੱਬਣੀ, ਕਈ ਖਬਰਾਂ ਮਿਸ ਹੋ ਗਈਆਂ ਤੁਹਾਤੇ। ਕੋਈ ਗੱਲ ਨਹੀਂ, ਥੋੜਾ ਸਬਰ ਕਰੋ, ਆਪਾਂ ਦੁਬਾਰਾ ਫੇਰ ਉਹਨਾਂ ਨੂੰ ਪੜਦੇ ਆਂ। ਮਾਫੀ ਚਾਹੁੰਦੇ ਹਾਂ, ਮੇਰੇ ਤੋਂ ਥੋੜੀ ਜਿਹੀ ਟੈਕਨੀਕਲ ਪਰੇਸ਼ਾਨੀ ਹੋ ਗਈ ਸੀ, ਇਸ ਕਰਕੇ ਆਡੀਓ ਨਹੀਂ ਪਹੁੰਚ ਸਕੀ ਤੁਹਾਡੇ ਕੋਲ। ਚਲੋ ਤੁਹਾਨੂੰ ਫਿਰ ਇੱਕ ਹੋਰ ਗੀਤ ਸੁਣਾਉਂਦੇ ਹਾਂ, ਗੀਤ ਤੋਂ ਬਾਅਦ ਫਿਰ ਮੈਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਆਵਾਜ਼ ਮਾਰਾਂਗਾ ਜੀ।
ਪੈਲੀ ਲੈ ਕੇ ਠੇਕੇ ਤੇ ਜੱਟ ਨੇ ਲਾਇਆ 11-21, ਉੱਤੋਂ ਭਾ ਨਾ ਮਿਲਿਆ ਜੀ, ਲੱਗਦਾ ਫਸ ਗਈ ਜਾਨ ਕਿੜਕੀ। ਉੱਤੋਂ ਭਾ ਨਾ ਮਿਲਿਆ ਜੀ, ਲੱਗਦਾ ਫਸ ਗਈ ਜਾਨ ਕਿੜਕੀ। ਲਾਂਬੂ ਲਾ ਕੇ ਸਦਰਾਂ ਨੂੰ, ਲਾਂਬੂ ਲਾ ਕੇ ਸਦਰਾਂ ਨੂੰ, ਵਗਦਾ ਅੱਖੀਆਂ ਵਿੱਚੋਂ ਪਾਣੀ। ਠੁੱਡੇ ਵੱਜਦੇ ਫਸਲਾਂ ਨੂੰ, ਰੁੜਦੀ ਮੰਡੀਆਂ ਵਿੱਚ ਕਰਸਾਨੀ। ਠੁੱਡੇ ਵੱਜਦੇ ਫਸਲਾਂ ਨੂੰ, ਰੁੜਦੀ ਮੰਡੀਆਂ ਵਿੱਚ ਕਰਸਾਨੀ। ਪਿਛਲੇ ਸਾਲ ਹੀ ਲੈ ਦੇ ਕੇ ਪੁੱਤ ਨੂੰ ਮਸਾਂ ਜਹਾਜ਼ ਚੜਾਇਆ, ਨੌਕਰੀ ਲੱਗ ਕੇ ਗੋਰਿਆਂ ਦਾ ਫਿਰ ਵੀ ਸੁੱਖ ਦਾ ਸਹਾਰਾ ਆਇਆ। ਨੌਕਰੀ ਲੱਗ ਕੇ ਗੋਰਿਆਂ ਦਾ ਫਿਰ ਵੀ ਸੁੱਖ ਦਾ ਸਹਾਰਾ ਆਇਆ। ਸਾਡੀ ਖੇਤਾਂ ਵਾਲਿਆਂ ਦੀ, ਸਾਡੀ ਖੇਤਾਂ ਵਾਲਿਆਂ ਦੀ ਹੋਈ ਪਈਏ ਜੂਣ ਬਰਾਨੀ। ਠੁੱਡੇ ਵੱਜਦੇ ਫਸਲਾਂ ਨੂੰ, ਰੁੜਦੀ ਮੰਡੀਆਂ ਵਿੱਚ ਕਰਸਾਨੀ। ਠੁੱਡੇ ਵੱਜਦੇ ਫਸਲਾਂ ਨੂੰ, ਪੁਲਿਸ ਦੀਆਂ ਸਾਨੂੰ ਲਾਉਣੇ ਪੈ ਗਏ ਧਰਨੇ। ਚੈੱਕ ਆਉਂਦੇ ਸੌ ਸੌ ਦੇ ਫਾਹੇ, ਬਣ ਗਏ ਪੱਗਾਂ ਪਰਨੇ। ਚੈੱਕ ਆਉਂਦੇ ਸੌ ਸੌ ਦੇ ਫਾਹੇ, ਬਣ ਗਏ ਪੱਗਾਂ ਪਰਨੇ। ਸਲਫਾਸ ਦੀ ਗੋਲੀ ਜੀ, ਸਲਫਾਸ ਦੀ ਗੋਲੀ ਜੀ, ਕਰਨਾ ਦੇਵੇ ਖਤਮ ਕਹਾਣੀ। ਠੁੱਡੇ ਵੱਜਦੇ ਫਸਲਾਂ ਨੂੰ, ਰੁੜਦੀ
ਦੀਆਂ ਹੁਣ ਨਾ ਸੁਣਦਾ ਏ ਕੋਈ ਹੁੱਕਾਂ ਸਾਨੂੰ ਕਿਤੇ ਅੱਕਿਆਂ ਨੂੰ ਬੀਜਣੀਆਂ ਪੈ ਨਾ ਜਾਣ ਨਾ ਜਾਏ ਜਵਾਨੀ ਢੁੱਡੇ ਵੱਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ ਢੁੱਡੇ ਵੱਜਦੇ ਫਸਲਾਂ ਨੂੰ ਰੁੜਦੀ ਮੰਡੀਆਂ ਵਿੱਚ ਕਰਸਾਨੀ
ਦੁਨੀਆਂ ਨੂੰ ਦਿਖਾ ਦਿਆਂਗੇ ਵੀ ਭਜਨ ਅਮਲੀ ਅਜੇ ਮਰਿਆ ਨੀ ਪੂਰੀ ਤਰ੍ਹਾਂ ਕਾਇਮ ਆ
ਹਰਮਨ ਰੇਡੀਓ
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਇੱਕ ਵਾਰੀ ਫੇਰ ਸਵਾਗਤ ਹੈ ਸਾਰੇ ਸਰੋਤਿਆਂ ਦਾ ਜਿਹੜੇ ਹੁਣੇ ਹੁਣੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਜੁੜੇ ਨੇ ਮਾਫ਼ੀ ਚਾਹੁੰਦਾ ਕਿ ਪਹਿਲਾਂ ਥੋੜੀ ਤਕਨੀਕੀ ਖਰਾਬੀ ਆਉਣ ਕਾਰਨ ਮੇਰੀ ਆਵਾਜ਼ ਬਾਹਰ ਜਾ ਨਹੀਂ ਸਕੀ ਸੋ ਕੋਈ ਗੱਲ ਨਹੀਂ ਆਪਾਂ ਕਵਰ ਕਰਦੇ ਹਾਂ ਕਿਉਂਕਿ ਹੁਣ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਆ ਗਏ ਨੇ ਤੇ ਅੱਜ ਥੋੜਾ ਜਿਹਾ ਅਮਰੀਕ ਜੀ ਮਿਸ ਮਾਰ ਰਹੀ ਹੈ ਮੇਰੀ ਮੈਮਰੀ ਤੇ ਮਾਫ਼ੀ ਚਾਹੁੰਦੇ ਹਾਂ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
ਗੁਡ ਮਾਰਨਿੰਗ ਸਤਿ ਸ੍ਰੀ ਅਕਾਲ ਅਮਨਦੀਪ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਕੱਲ ਮੌਸਮ ਵਧੀਆ ਚੱਲ ਰਿਹਾ ਇਨ ਟਰਮਸ ਆਫ ਅਮਨਦੀਪ ਖੁਸ਼ੀਆਂ ਖੇੜੇ ਕਿਉਂਕਿ ਕ੍ਰਿਸਮਿਸ ਆ ਰਹੀ ਹੈ ਤੇ ਸਾਡੇ ਸਾਰੇ ਸਰੋਤੇ ਮੇਰੇ ਖਿਆਲ ਦੇ ਵਿਚ ਕਾਫ਼ੀ ਮਸ਼ਰੂਫੀਅਤ ਦੇ ਵਿਚ ਹੋਣਗੇ ਕ੍ਰਿਸਮਿਸ ਮਨਾਉਣ ਦੇ ਲਈ ਆਪਣੇ ਮੈਸੇਜ ਇੱਕ ਦੂਜੇ ਨੂੰ ਭੇਜਣ ਦੇ ਪ੍ਰੈਜੈਂਟ ਲੈਣ ਅਤੇ ਪ੍ਰੈਜੈਂਟ ਦੇਣ ਦੇ ਵਿਚ ਵੀ ਕਾਫੀ ਉਨ੍ਹਾਂ ਦੀ ਸ਼ਮੂਲੀਅਤ ਹੋਏਗੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ
ਹਾਂਜੀ ਗੁੱਡ ਮਾਰਨਿੰਗ ਤੇ ਅਮਰੀਕ ਜੀ ਕੁਝ ਆਪਾਂ ਖਬਰਾਂ ਕਰਨੀਆਂ ਕ੍ਰਿਸਮਿਸ ਦੀ ਵੀ ਗੱਲਾਂ ਕਰਨੀਆਂ ਗਿਫਟਾਂ ਦੀਆਂ ਵੀ ਕਰਨੀਆਂ ਤੇ ਕਈ ਕੁਝ ਕਰਨਾ ਅੱਜ ਪ੍ਰੋਗਰਾਮ ਦੇ ਚਿੰਤਨ ਕਰਨਾ ਬਹੁਤ ਸਾਰੇ ਸੁਨੇਹੇ ਵੀ ਸਾਡੇ ਨਾਲ ਸੁਨੇਹਾਂ ਨਾਲ ਵੀ ਸਾਡੇ ਜੁੜ ਰਹੇ ਨੇ ਤੇ ਸਾਡੇ ਨਾਲ ਸਤਨਾਮ ਗਿੱਲ ਵੀ ਪ੍ਰੋਗਰਾਮ ਚ ਆ ਗਏ ਨੇ ਉਨ੍ਹਾਂ ਨੇ ਇਕ ਫੋਟੋ ਭੇਜੀ ਆ ਉਹ ਵੀ ਆਪਾਂ ਸ਼ੇਅਰ ਕਰਾਂਗੇ ਸੁਖਵਿੰਦਰ ਸੌਂਦ ਵੀ ਸਿਡਨੀ ਤੋਂ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਜੀ ਤੇ ਸਾਰਿਆਂ ਨਾਲ ਆਪਾਂ ਜਿਹੜੀ ਗੱਲਬਾਤ ਕਰਾਂਗੇ ਤਾਂ ਬਾਕੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਕਹਿੰਦੇ ਦਿਲ ਵਾਲੀ ਗੱਲ ਮੀਨਸ ਮਨ ਕੀ ਬਾਤ ਕਹਿੰਦੇ ਮੈਨੂੰ ਲੱਗਦਾ ਕਹਿੰਦੇ ਮੋਦੀ ਸਾਹਿਬ ਨੇ ਕਾਪੀ ਕਰ ਲਿਆ ਆਪਣੇ ਅਮਰੀਕ ਸਿੰਘ ਜੀ ਤੇ ਵੈਸੇ ਤਾਂ ਕਈ ਗੀਤਕਾਰ
ਨਾ ਕੇਵਲ ਮੋਦੀ ਸਾਹਿਬ ਨੇ ਕਾਪੀ ਕੀਤਾ ਕਈ ਜਦੋਂ ਤੁਸੀਂ ਕਹਿਣੇ ਲੱਗੇ ਸੀ ਕਈ ਗੀਤਕਾਰਾਂ ਨੇ ਵੀ ਸਾਡੀ ਕਾਪੀ ਕੀਤੀ ਹੈ ਕਈ ਗੀਤਾਂ ਵਿਚ ਮੈਂ ਸੁਣਿਆ ਦਿਲ ਵਾਲੀ ਗੱਲ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਹੁੰਦੀਆਂ ਤੇ ਕਾਪੀ ਕਰ ਰਹੇ ਆ ਜੀ ਚੰਗੀ ਗੱਲ ਹੈ ਕਿ ਜੇ ਤੁਹਾਡੀ ਕਾਪੀ ਕਰੇ ਤੁਹਾਡੇ ਤੋਂ ਕੁਛ ਸਿੱਖੇ ਤਾਂ ਚੰਗੀ ਗੱਲ ਹੈ ਵੈਸੇ ਤੁਹਾਨੂੰ ਕਾਪੀ ਰਾਈਟ ਲੈ ਲੈਣਾ ਚਾਹੀਦਾ ਹੁੰਦੀ
ਨਹੀਂ ਨਹੀਂ ਦਿਲ ਦਾ ਕੋਈ ਕਾਪੀ ਰਾਈਟ ਨੀ ਜੀ ਕੋਈ ਵੀ ਕਰ ਸਕਦਾ ਨਾਲੇ ਸਾਡੀਆਂ ਗੱਲਾਂ ਦਾ ਕੋਈ ਕਾਪੀ ਰਾਈਟ ਨੀ ਹੈਗਾ ਤੇ ਕਿਉਂਕਿ
ਦਿਲ ਤੇ ਇੱਕ ਗੱਲ ਯਾਦ ਆ ਗਈ ਇੱਕ ਨਾ ਪਤਨੀ ਆਪਣੇ ਪਤੀ ਨੂੰ ਕਹਿੰਦੀ ਮੈਂ ਨਾ ਤੇਰੇ ਦਿਲ ਚ ਰਹਿਣਾ ਚਾਹੁੰਦੀ ਆ ਪਤੀ ਕਹਿੰਦਾ ਮੈਨੂੰ ਕੀ ਓਬਜੈਕਸ਼ਨ ਹੈ ਤੂੰ ਜਿੱਦਾਂ ਮਰਜ਼ੀ ਮੇਰੇ ਦਿਲ ਚ ਰਹਿ ਪਰ ਇੱਥੇ ਹੋਰ ਜਨਾਨੀਆਂ ਉਹਨਾਂ ਨਾਲ ਲੜੀ
ਠੀਕ ਹੈ ਸੋ ਦੇਖੋ ਇਹ ਪ੍ਰੋਬਲਮ ਹੈ ਕਾਪੀ ਰਾਈਟਰ ਕੋਈ ਨੀ ਹੈਗਾ ਸਾਡੀਆਂ ਦਿਲ ਦੀਆਂ ਗੱਲਾਂ ਨੇ ਇਹ ਕੋਈ ਕਿਸੇ ਦਾ ਕਾਪੀ ਰਾਈਟ ਨਹੀਂ ਓਪਨ ਸੋਰਸ ਹੈ ਅਸੀਂ ਕਿਹੜੇ ਪੈਸੇ ਕਮਾ ਰਹੇ ਹਾਂ ਜਾਂ ਪੈਸੇ ਕਮਾਉਣੇ ਆ ਆਪਣੀਆਂ ਗੱਲਾਂ ਕਰਕੇ ਆਪਾਂ ਤਾਂ ਸਾਂਝਾ ਪਾ ਰਹੇ ਨੇ ਇੱਕ ਦੂਜੇ ਦੇ ਨਾਲ ਕੋਈ ਵੀ ਦੇਖੋ ਜੀ ਮੈਂ ਇਹ ਕਹਿੰਦਾ ਹੁੰਦਾ ਕਿ ਸੱਜਣ ਮਿੱਤਰ ਬਹੁਤ ਮਿਲਦੇ ਨੇ ਆਉਂਦੇ ਵੀ ਨੇ ਜਦ ਆਪਾਂ ਉਹਨਾਂ ਨੂੰ ਕਿਤੇ ਹੋਰ ਜਾਂਦੇ ਮੇਲਿਆਂ ਮਸਾਬਿਆਂ ਚ ਉੱਥੇ ਵੀ ਮਿਲਦੇ ਨੇ ਤੇ ਪਤਾ ਲੱਗਦਾ ਕਿ ਉਹ ਸਾਨੂੰ ਸੁਣਦੇ ਵੀ ਆ ਤੇ ਇਹ ਵੀ ਪਤਾ ਲੱਗਦਾ ਕਿ ਉਹ ਬਾਅਦ ਚ ਡਿਸਕਸ਼ਨ ਵੀ ਚੱਲਦੀਆਂ ਨੇ ਤੇ ਮੈਂ ਤਾਂ ਇਹੀ ਕਹਿੰਦਾ ਕਿ ਦੇਖੋ ਇਹ ਜਿਹੜਾ ਸੰਵਾਦ ਹੈ ਇਹ ਅਸੀਂ ਗੱਲ ਕਰਦੇ ਆ ਇਹਦੇ ਵਿਚ ਕੋਈ ਵਿਚਾਰ ਹੈ ਇਹ ਚ ਤੁਹਾਡੇ ਵਿਚਾਰ ਵੀ ਨਾਲੇ ਮਿਲ ਜਾਂਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਕਿ ਇਹ ਗਾਂਹ ਤੇ ਗਾਂਹ ਸਾਰਥਿਕ ਹੋਣਾ ਚਾਹੀਦਾ ਇਹਦੇ ਵਿਚ ਪੈਸਾ ਕਮਾਉਣਾ ਜਿਹੜਾ ਗੱਲਾਂ ਕਰਕੇ ਜਾਂ ਲਿਖਤੀ ਰੂਪ ਦੇ ਵਿਚ ਅਸੀਂ ਕਰ ਰਹੇ ਆ ਇਹ ਤਾਂ ਗਿਆਨ ਹੈ ਗਿਆਨ ਇਕ ਦੂਜੇ ਨਾਲ ਸ਼ੇਅਰ ਕਰਨਾ ਬਣਦਾ ਤੇ ਜੇ ਉਹ ਹਰ ਚੀਜ਼ ਨੂੰ ਅਸੀਂ ਪੈਸੇ ਨਾਲ ਹੀ ਦੇਖਣਾ ਚਾਹੁੰਦੇ ਆ ਕਿ ਪੈਸਾ ਨਹੀਂ ਜੀ ਇਹਦਾ ਕਾਪੀ ਰਾਈਟ ਹੈ ਜੀ ਇਹਦਾ ਉਹ ਰਾਈਟ ਹੈ ਇਹਦਾ ਫਲਾਨਾ ਰਾਈਟ ਹੈ ਹੁੰਦਾ ਹੈਗਾ ਤੁਸੀਂ ਕੋਈ ਮਿਹਨਤ ਕਰੋ ਜਿੱਥੇ ਪੈਸਾ ਆਉਣ ਵਾਲਾ ਉਹਦਾ ਜ਼ਰੂਰ ਹੋਣਾ ਚਾਹੀਦਾ ਪਰ ਇੱਦਾਂ ਨਹੀਂ ਵੀ ਤੁਹਾਡੀਆਂ ਗੱਲਾਂ ਦਾ ਅਸੀਂ ਤਾਂ ਕਹਿੰਦੇ ਹਾਂ ਕਿ ਭਾਈ ਸਾਡੀਆਂ ਗੱਲਾਂ ਸੁਣੋ ਸਾਨੂੰ ਵੀ ਸੁਣਾਓ ਤੇ ਗਾਂ ਵੀ ਸ਼ੇਅਰ ਕਰੋ ਚਲੋ ਹੁਣ ਇੱਧਰ ਜੋ ਸ਼ੇਅਰ ਕਰ ਰਹੇ ਨੇ ਸਾਡੇ ਨਾਲ ਗੁਰੀ ਸਿੰਧ ਸ਼ੈਪਟਨ ਵਾਲੇ ਨਾ ਅੱਜ ਕਹਿੰਦੇ ਅੱਜ ਐਪਰੀਕੋਟ ਖਵਾਣੇ ਤੁਹਾਨੂੰ ਐਪਰੀਕੋਟ
ਅੱਛਾ ਜੀ
ਹਾਂਜੀ ਹਾਂਜੀ ਐਪਰੀਕੋਟ ਨੂੰ
ਫੇਸਬੁੱਕ ਤੇ ਪੇਜ ਤੇ ਆੜੂ ਨੂੰ ਕਹਿੰਦੇ ਸ਼ਾਇਦ
ਆੜੂ ਹਾਂਜੀ ਆੜੂ ਪੀਚ ਹਾਂਜੀ ਇੱਕ ਤਰ੍ਹਾਂ ਨਾਲ ਆੜੂਆਂ ਦੀ ਕਿਸਮ ਹੈ
ਏਦਾਂ ਦਾ ਹੀ ਹੁੰਦੀ ਐਪਰੀਕੋਟ ਮੇਰੇ ਖਿਆਲ ਚ ਆੜੂਆਂ ਦੀ ਕੋਈ ਕਿਸਮ ਹੁੰਦੀ ਆ ਐਪਰੀਕੋਟ ਖਾਦੇ ਆ ਕਾਫੀ ਲੇਕਿਨ ਪੰਜਾਬੀ ਚ ਯਾਦ ਨੀ ਆ ਰਿਹਾ ਬੇਦੀ ਸਾਹਿਬ ਨੂੰ ਪੁੱਛਾਂ ਕਿਸ ਵੇਲੇ ਉਹ ਬਹੁਤ ਕੁਝ ਜਾਣਦੇ ਇਹਦੇ ਬਾਰੇ
ਬੇਦੀ ਸਾਹਿਬ
ਮੇਰੇ ਇੱਕ ਦੋਸਤ ਬਹੁਤ ਦੇਰ ਬਾਅਦ ਉਹਨਾਂ ਦਾ ਫੋਨ ਆਇਆ ਕਾਫੀ ਦੇਰ ਬਾਅਦ 20-25 ਸਾਲ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਦੀਆਂ ਗੱਲਾਂ ਵੀ ਅਗਲੇ ਪ੍ਰੋਗਰਾਮਾਂ ਚ ਸੁਣਾਵਾਂਗੇ ਕਾਫੀ ਇੰਟਰਸਟਿੰਗ ਗੱਲਾਂ ਕਰਦੇ ਹੁੰਦੇ ਆ ਥੋੜੀ ਉਹਨਾਂ ਦੀ ਦਿੱਲੀ ਸਟਾਈਲ ਪੰਜਾਬੀ ਆ ਤੇ ਉਹ ਕਿਸ ਵੇਲੇ ਤੁਹਾਨੂੰ ਬੋਲ ਕੇ ਸਾਂਗ ਲਾਉਣ ਦੀ ਕੋਸ਼ਿਸ਼ ਕਰਾਂਗੇ ਜੇ ਹੋ ਸਕੇ ਤਾਂ ਅਗਲੇ ਪ੍ਰੋਗਰਾਮਾਂ ਦੇ ਵਿਚ ਜੀ
ਚਲੋ ਇਹ ਬਿਨ ਬਹੁਤ ਵੱਡੇ ਵੱਡੇ ਭਰੇ ਹੋਏ ਨੇ ਟਨਾਂ ਦੇ ਟਨ ਐਪਰੀਕੋਟ ਤੋੜੇ ਰੱਖੇ ਨੇ ਇਨ੍ਹਾਂ ਨੇ ਸ਼ੈਪਟਨ ਦੇ ਵਿਚ ਤੇ ਚਲੋ ਮੈਂ ਫੋਟੋ ਸ਼ੇਅਰ ਕਰਤੀ ਆ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਸਾਰੇ ਆਨੰਦ ਮਾਣ ਰਹੇ ਆ ਤਾਂ ਉਸ ਤੋਂ ਬਾਅਦ ਜੀ ਫਾਲਾ ਬੈਂਸ ਵੀ ਕੋਬਰਮ ਤੋਂ ਆ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕੱਲ ਦਾ ਲਹਿਰਾਂ ਪ੍ਰੋਗਰਾਮ ਪੋਡਕਾਸਟ ਤੇ ਪਾ ਦੇ ਹਾਂਜੀ ਕੱਲ ਵੀ ਬ੍ਰੇਕ ਹੋ ਗਈ ਸੀਗੀ ਸਿਸਟਮ ਦੇ ਵਿਚ ਤਾਂ ਪੂਰਾ ਹੋ ਨੀ ਸਕਿਆ ਪਰ ਮੈਂ ਪਾਵਾਂਗਾ ਅੱਜ ਤੇ ਲੱਕੀ ਖੱਟਾ ਹੁਣੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਕਹਿੰਦੇ ਇੱਕ ਨਾ ਉਹਨਾਂ ਨੇ ਕਾਰਟੂਨ ਸ਼ੇਅਰ ਕੀਤਾ ਕਿ ਪਤਨੀ ਕੇ ਸਾਥ 3 ਘੰਟੇ ਤੱਕ ਮਾਲ ਮੇ ਘੁੰਮਨੇ ਕੇ ਬਾਅਦ ਵੀ ਉਸੇ ਬਗੈਰ ਕੋਈ ਸ਼ਾਪਿੰਗ ਕਰਾਏ ਔਰ ਬਗੈਰ ਨਾਰਾਜ਼ ਕੀਏ ਘਰ ਲਾਣਾ ਵੀ ਆਰਟ ਆਫ ਲਿਵਿੰਗ ਹੈ ਜੀ
ਬਹੁਤ ਵਧੀਆ ਗੱਲ ਦੱਸੀ ਇਹਨਾਂ ਨੇ ਆਰਟ ਆਫ ਲਿਵਿੰਗ ਇਹਦੇ ਨਾ ਗਿਨੀਜ਼ ਬੁੱਕ ਆਫ ਰਿਕਾਰਡ ਵਿਚ ਵੀ ਇਦਾਂ ਆ ਸਕਦਾ ਜੇ ਤੁਸੀਂ 4 ਕੁ ਘੰਟੇ ਆਪਣੀ ਪਤੀ ਨੂੰ ਸ਼ਾਪਿੰਗ ਸੈਂਟਰ ਚ ਘੁਮਾਈ ਜਾਓ ਤੇ ਕ੍ਰਿਸਮਿਸ ਦਾ ਟਾਈਮ ਹੋਵੇ ਅਤੇ ਤੁਸੀਂ ਬੜੇ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਵਾਪਸ ਆ ਜਾਵੋ ਤੇ ਬੜੀ ਬੜੀ ਮੁਸ਼ਕਿਲ ਹੈ ਵੈਸੇ ਅਗਰ ਇੱਦਾਂ ਦਾ ਹੁੰਦਾ ਹੈ ਤਾਂ ਕਾਫੀ ਕਲਾਤਮਕ ਕਿਸਮ ਦੇ ਬੰਦੇ ਹੋਣਗੇ
ਅਵਾਰਡ ਦੇਣਾ ਬਣਦਾ ਫਿਰ ਆਪਾਂ ਨੂੰ ਤੇ
ਬਣਦਾ ਹਾਂਜੀ
ਹਾਂਜੀ ਤੇ ਨਾਨਕ ਬੇਕਰੀ ਵਾਲੇ ਵੀ ਸਾਡੇ ਨਾਲ ਆ ਗਏ ਨੇ ਕੇਕ ਭੇਜ ਰਹੇ ਨੇ ਮੈਰੀ ਕ੍ਰਿਸਮਿਸ ਦਾ ਤੇ ਸ਼ੇਅਰ ਕਰ ਰਹੇ ਜੀ ਤੁਹਾਡੀ ਫੋਟੋ ਡੈਂਡਨੋਂਗ ਵਾਲਿਓ ਤੇ ਰਮਨਜੀਤ ਜੰਦੋਰੀਆ ਕਹਿੰਦੇ ਨੀ ਐਪਰੀਕੋਟ ਨੂੰ ਖੁਰਮਾਨੀ ਕਹਿੰਦੇ ਆ ਜੀ ਪੰਜਾਬੀ ਚ ਖੁਰਮਾਨੀ
ਅੱਛਾ ਜੀ
ਹਾਂਜੀ ਹਾਂਜੀ ਤੇ ਅਸੀਂ ਪੰਜਾਬੀ ਤਾਂ ਅਸੀਂ ਤਾਂ ਆੜੂ ਹੀ ਗਈ ਜੀ ਤੇ ਸਾਡੇ ਨਾਲ
ਸਰਮਾਨੀ ਉਹ ਭੈਣ ਭਰਾ ਹੁੰਦੇ ਆਪਸ ਵਿਚ ਨੀ ਸਕੇ ਹੀ ਆ, ਜਿਹੜੇ ਸਕਿਆ ਨੂੰ ਫੇਰ ਇੱਕੋ ਜਿਹਾ ਨਾਮ ਦੇ ਦਿੱਤਾ ਜਾਵੇ ਤਾਂ ਕੋਈ ਗੱਲ ਨੀ ਹੁੰਦੀ।
ਹਾਂਜੀ ਹਰਮੀਤ, ਇਹ ਥੋੜੇ ਇਹ ਥੋੜੇ
ਪਤਾ ਲੱਗ ਗਿਆ
ਜਿਆਦਾ ਮਲਾਈਦਾਰ ਜਿਹਾ ਹੁੰਦਾ, ਇੱਕ ਆੜੂ ਹੁੰਦਾ ਉਹ ਥੋੜਾ ਸਖਤ ਹੁੰਦਾ, ਇਹ ਨਾ ਥੋੜਾ ਜਿਹਾ ਜਿਆਦਾ ਜੂਸੀ ਮਲਾਈ ਵਰਗਾ ਹੁੰਦਾ, ਜਾਣੀ ਕਿ ਥੋੜਾ ਸੋਫਟ ਹੁੰਦਾ ਤੇ
ਸ਼ਹਿਰੀ ਜਿਹਾ ਹੁੰਦਾ ਆੜੂ। ਆੜੂ ਜਿਹੜਾ ਪੇਂਡੂ ਜਿਹਾ ਹੁੰਦਾ, ਜਿਦਾ ਸੋਫਟ ਨੀ ਬਹੁਤੇ ਹੁੰਦੇ ਨਾ, ਰਫ ਟਫ ਜਿਹੇ ਹੁੰਦੇ ਆ। ਕਈ ਸ਼ਹਿਰੀ ਜਿਹੜੇ ਟਿਪ ਟੋਪ ਦੇ ਹੁੰਦੇ ਆ ਨਾ, ਉਹ ਥੋੜੀ ਲੈਂਗੁਏਜ ਵੀ ਹੋਰ ਇਸ ਤਰ੍ਹਾਂ ਬੋਲਦੇ ਹੈਗੇ, ਏਦਾਂ ਕਰਕੇ ਤਾਂ ਉਹ ਏਦਾਂ ਦਾ ਹੁੰਦਾ ਉਹ ਐਪਰੀਕੋਟ ਜਿਹੜਾ ਥੋੜਾ ਸ਼ਹਿਰੀ ਟਾਈਪ ਹੁੰਦਾ,
ਉਹਦੇ
ਸੋਫਟਪਨ ਜ਼ਿਆਦਾ
ਸੋਫਟਪਨ ਜ਼ਿਆਦਾ ਹੁੰਦਾ। ਅਸੀਂ ਜਿੱਦਾਂ ਪੰਜਾਬੀ ਬੋਲੀ ਸ਼ਹਿਰੀਆਂ ਦੇ ਪੰਜਾਬੀ ਚ ਫਰਕ ਹੁੰਦਾ, ਏਦੇ ਆੜੂਆਂ ਤੇ ਐਪਰੀਕੋਟ ਚ ਵੀ ਫਰਕ ਹੁੰਦਾ। ਇਹੀ ਖੈਰ ਹਰਮੀਤ ਚੰਨਾ ਹੋਣਾ ਨੇ ਵੀ
ਸ਼ਹਿਰ ਵਾਲੇ ਅਮਨਦੀਪ
ਹਾਂਜੀ ਹਰਮੀਤ ਚੰਨਾ ਹੁਣੀ ਵੀ ਇਹੀ ਕਹਿ ਰਹੇ ਨੇ ਕਿ ਖੁਰਮਾਨੀ ਕਹਿੰਦੇ ਆ ਜੀ ਐਪਰੀਕੋਟ ਨੂੰ। ਚਲੋ ਸਾਡੇ ਨੌਲੇਜ ਵੀ ਵਾਧਾ ਹੋਇਆ। ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜਗਤਾਰ ਗਿੱਲ ਭਾਜੀ ਵੀ ਪ੍ਰੋਗਰਾਮ ਚ ਆਏ ਨੇ, ਉਹਨਾਂ ਨੇ ਮੈਸੇਜ ਕੀਤਾ। ਪਰ ਇਹ ਮੈਸੇਜ ਪੜਨ ਤੋਂ ਪਹਿਲਾਂ ਨਾ ਆਪਾਂ ਥੋੜਾ ਜਿਹਾ ਖਬਰਾਂ ਤੇ ਹੋਰ ਗੱਲਾਂ ਬਾਤਾਂ ਸ਼ੇਅਰ ਕਰਨੀਆਂ। ਸੋ ਅਮਰੀਕ ਜੀ, ਤੁਸੀਂ ਜਹਾਜ਼ ਚਲਾ ਰਹੇ ਹੋ?
ਆਵਾਜ਼ ਮੈਂ ਬਾਹਰੋਂ ਪ੍ਰੋਗਰਾਮ ਕਰ ਰਿਹਾ ਤੇ ਹਵਾਈ ਅੱਡੇ ਦੇ ਕਿਸੇ ਦੇ ਆਏ ਹੋ ਤੇ ਨੇੜੇ ਹਵਾਈ ਅੱਡਾ ਤੇ ਉਹਦੀ ਆਵਾਜ਼ ਆਉਂਦੀ ਨੀ ਸਾਨੂੰ।
ਅੱਛਾ, ਮੈਂ ਕਰੇ ਜਹਾਜ਼ ਚ ਜਾ ਰਹੇ ਹੋਗੇ ਤੇ ਬੜਾ ਮਹਿੰਗਾ ਆਪਣਾ ਸਟੈਂਡਰਡ ਚੱਕ ਲਿਆ ਸੀ ਤਾਂ। ਅੱਛਾ,
ਮੈਂ ਪਾਰਕ ਦੇ ਵਿਚ ਪ੍ਰੋਗਰਾਮ ਕਰ ਰਿਹਾ ਵੀ ਪਾਰਕ ਤੁਹਾਨੂੰ ਨੈਚੁਰਲ ਚੀਜ਼ਾਂ ਵੀ ਦੀ ਆਵਾਜ਼ ਵੀ ਆਊਗੀ, ਚਿੜੀਆਂ ਤੋਂ ਬੋਲਦੇ ਵੀ ਸੁਣਾਈ ਦੇਣਗੇ ਤੇ ਜਹਾਜ਼ ਉੱਪਰ ਉੜਦੇ ਬਾਹਰੋਂ ਹੋਰ ਵੀ ਆਵਾਜ਼ਾਂ ਆ ਸਕਦੀਆਂ।
ਮੈਂ ਕਿਹਾ ਸ਼ਾਇਦ ਮਤਲਬ ਸੋਚ ਉੱਚੀ ਕਰ ਲਈ ਆਪਾਂ, ਉੱਚੀਆਂ ਵਿਚਾਰਾਂ ਕਰਨੀਆਂ ਹੁਣ ਪਰ ਜਹਾਜ਼ ਦੇ ਵਿਚ।
ਵੈਸੇ ਵਿਚਾਰ ਤਾਂ ਉੱਚੇ ਰੱਖਣੇ ਚਾਹੀਦੇ, ਜਿੱਦਾਂ ਜਹਾਜ਼ ਉਚਾਈਆਂ ਤੇ ਉੜਦੇ ਆ ਨਾ, ਏਦਾਂ ਦੇ ਸਾਡੇ ਵਿਚਾਰ ਵੀ ਹੋਣੇ ਚਾਹੀਦੇ। ਵਿਚਾਰ ਸਾਡੇ ਕਾਫੀ ਉੱਚੇ ਹੀ ਆ, ਕਾਫੀ ਜ਼ਿੰਦਗੀ ਭੋਗ ਲਈ ਆ ਤੇ ਦੇਖਦੇ ਆ ਕਿ ਕਿੱਦਾਂ ਬਾਕੀ ਦੀ ਜ਼ਿੰਦਗੀ ਕਿੱਦਾਂ ਲੰਘਦੀ ਆ। ਚਲੋ, ਅੱਜ ਕਾਫੀ ਡਿਸਕਸ਼ਨ ਵੀ ਕਰਨੀ ਅਸੀਂ।
ਅਮਰੀਕ ਜੀ, ਇੱਕ ਖਬਰ ਸਾਂਝੀ ਕਰਨਾ ਚਾਹਨਾ ਤੁਹਾਡੇ ਨਾਲ, ਪਹਿਲਾਂ ਮਿਸ ਹੋ ਗਈ ਸੀ ਕਿ ਚਿੱਟੇ ਦੀ ਜਿਹੜੀ ਸਮੱਸਿਆ ਆ ਪੰਜਾਬ ਦੇ ਵਿਚ ਹੀ ਨੀ, ਕੱਲ ਵੀ ਗੁਰਪ੍ਰੀਤ ਉਹਨਾਂ ਨਾਲ ਗੱਲ ਕਰ ਰਹੇ, ਜਿਹੜੀ ਚਿੱਟੇ ਦੀ ਸਮੱਸਿਆ ਵਿਦੇਸ਼ਾਂ ਦੇ ਵਿਚ ਬਹੁਤ ਵੱਡੀ ਆ, ਬਹੁਤ ਦੇਰ ਤੋਂ ਐਕਚੁਲੀ ਇਹਦੀ ਜਿਹੜੀ ਖੋਜ ਆ ਬਾਹਰ ਹੀ ਕੀਤੀ ਗਈ ਸੀ। ਇਹ ਕੈਮੀਕਲ ਡਰੱਗ ਆ ਤੇ ਹੁਣ ਇਹ ਤੁਹਾਨੂੰ ਪਤਾ ਕਿ ਜੈਲਟਨ ਇਕ ਪੋਰਟ ਹੈ ਵੈਸਟਰਨ ਆਸਟ੍ਰੇਲੀਆ ਚ, ਤੇ 400 ਕਿਲੋਮੀਟਰ ਹੈ ਜੀ ਪਰਥ ਤੋਂ ਨੌਰਥ ਵੱਲ ਨੂੰ, ਤੇ ਇਸ ਪੋਰਟ ਦੇ ਉੱਤੇ 182 ਕਿਲੋ ਚਿੱਟਾ ਫੜਿਆ ਜੀ, 182 ਕਿਲੋ।
ਅੱਛਾ,
ਹਾਂਜੀ। ਔਰ ਇਹ ਚਿੱਟਾ ਜੀ ਚਾਈਨੀਜ਼ ਟਰਾਲਰ ਜਿਹੜਾ ਕਿ ਮੱਛੀਆਂ ਫੜਦਾ ਸੀ ਉਹਦੇ ਵਿਚ ਇਹ ਲਿਆਂਦਾ ਜਾ ਰਿਹਾ ਸੀ, ਤੇ ਇਸ ਨੂੰ ਮਤਲਬ ਫੜਿਆ ਗਿਆ ਤੇ ਰਿਕਾਰਡ ਤੋੜ ਜਿਹੜੀ ਮਤਲਬ ਜੈਰਲਟਨ ਪੋਰਟ ਦੀ ਹੁਣ ਤੱਕ ਜਿਹੜੀ ਉੱਥੇ ਫੜ ਫੜਾਈ ਦਾ ਚੱਕਰ ਚੱਲ ਰਿਹਾ ਉਹਦੇ ਵਿਚ। ਪਰ ਮੈਂ ਇਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ
ਬਹੁਤ ਵੱਡੀ ਉਪਲਬਧੀ ਹੈ,
ਖੇਪ ਹੈ, ਬਹੁਤ ਵੱਡੀ ਖੇਪ ਹੈ। ਪਰ ਅਮਰੀਕ ਜੀ, ਇਸ ਜੈਲਟਨ ਪੋਰਟ ਦੀ ਖਾਸੀਅਤ ਇਹ ਹੈ ਕਿ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਪਾਪੂਲਰ ਪੋਰਟ ਹੈ ਇਹ ਜੀ ਡਰੱਗ ਸਮਗਲਰਸ ਵਾਸਤੇ, ਤੇ ਹੁਣ ਇਸ ਪੋਰਟ ਦੇ ਉੱਤੇ ਹੁਣ ਤੱਕ 1.2 ਟਨ ਜਾਣੀ ਕਿ 12 ਕੁਆਂਟਲ ਚਿੱਟਾ ਜਿਹੜਾ ਆ ਉਹ ਫੜਿਆ ਜਾ ਚੁੱਕਾ ਹੈ, ਜਿਸ ਦੀ ਸਟਰੀਟ ਵੈਲਿਊ $1.1 ਬਿਲੀਅਨ ਦੱਸੀ ਜਾ ਰਹੀ ਹੈ। ਬਿਲੀਅਨ ਡਾਲਰ ਮਤਲਬ ਬਿਲੀਅਨ ਦੇਖ ਲਓ ਕਿੰਨੇ ਹੁੰਦੇ, ਕਰੋੜ ਡਾਲਰ,
ਅਬਾਉਟ 2 ਕਰੋੜ ਚਿੱਟਾ ਬਣਾਇਆ ਤਾਂ ਉਹ ਚ ਤੁਹਾਨੂੰ ਬਿਲੀਅਨ ਡਾਲਰ ਦੀ ਆਮਦਨ ਆ, ਕਾਫੀ ਕਾਫੀ
ਹਾਂਜੀ
ਮਹਿੰਗੀ ਚੀਜ਼ ਹੈ,
ਮਹਿੰਗੀ ਚੀਜ਼ ਹਾਂਜੀ, ਮਤਲਬ 12 ਕੁਆਂਟਲ ਦੀ ਜਿਹੜੀ ਵੈਲਿਊ ਹੈ।
ਤਦੇ ਤਾਂ ਚਿੱਟਿਆਂ ਦਾ ਜਿਹੜਾ ਨਾਂ ਹੈ ਨਾ ਬੜੇ ਬੰਦਿਆਂ ਦੇ ਨਾਲ ਇਹ ਲੱਗਦਾ ਹੈ, ਛੋਟੇ ਛੋਟੇ ਬੰਦਿਆਂ ਨਾਲ ਹੀ ਲੱਗਦਾ, ਬਹੁਤ ਵੱਡੇ ਵੱਡੇ ਜਿਹੜੇ ਬੰਦੇ ਨਾ, ਬਹੁਤ ਵੱਡੇ ਵੱਡੇ ਬੰਦੇ ਹੁੰਦੇ ਆ, ਉਹਨਾਂ ਨਾਲ ਚਿੱਟੇ ਦਾ ਨਾਂ ਅਟੈਚ ਹੁੰਦਾ ਤੇ ਜਿਸ ਵੇਲੇ ਫੜ ਹੁੰਦਾ ਤੇ ਉਸ ਵੇਲੇ ਵੀ ਖਬਰਾਂ ਜਿਹੜੀਆਂ ਆਉਣੀਆਂ ਉਹ ਫਿਰ ਬਿਲੀਅਨ ਦੇ ਵਿੱਚ ਆਉਣੀਆਂ, ਮਿਲੀਅਨ ਵੀ ਨਹੀਂ ਹੁੰਦੇ।
ਹਾਂਜੀ, ਸੋ ਇਹ ਜਿਹੜਾ ਜੈਲਟਨ ਪੋਰਟ ਹੈ ਨਾ ਇਹ ਤਾਂ ਪਾਪੂਲਰ ਹੈ, ਕਹਿੰਦੇ ਵੀ ਇੱਕ ਤਾਂ ਇਹ ਚਾਈਨਾ ਜਾਂ ਜਿਹੜੇ ਏਸ਼ੀਅਨ ਕੰਟਰੀ ਉਹਨਾਂ ਦੇ ਲਾਗੇ ਪੈਂਦਾ ਹੈ, ਨੇੜੇ ਨੂੰ ਪੈਂਦਾ ਹੈ, ਔਰ ਉਥੋ ਮਤਲਬ ਟਰਾਂਸਪੋਰਟ ਜਿਹੜੀ ਕਰਨੀ ਆ ਸੌਖੀ ਆ, ਤੇ ਦੂਜਾ ਗੱਲ ਹੈ ਕਿ ਉੱਥੇ ਜਿਹੜੇ ਕਸਟਮ ਜਾਂ ਹੋਰ ਆ ਉਹ ਥੋੜੇ ਜਾ ਰਿਲੈਕਸਡ ਆ, ਛੋਟੇ ਪੋਰਟ ਹੋਣ ਕਰਕੇ ਮੱਛੀਆਂ ਮੁੱਛੀਆਂ ਵਾਲੇ ਫੜਨ ਵਾਲੇ ਆਉਂਦੇ ਨੇ ਆਪਣੀਆਂ ਸਪਲਾਈ ਭਰਨ ਵਾਸਤੇ, ਤੇ ਉਹ ਆਲੇ ਦੁਆਲੇ 10 ਕਿਲੋਮੀਟਰ ਕਹਿੰਦੇ ਉਹ ਫਲੋਟ ਕਰਦੇ ਰਹਿੰਦੇ ਨੇ, ਤੇ ਰਾਤ ਬਰਾਤ ਤੇ ਫਿਰ ਛੋਟੀਆਂ ਕਿਸ਼ਤੀਆਂ ਦੇ ਵਿਚ ਉਹਨੂੰ ਢੋ ਲੈਂਦੇ ਨੇ ਪੋਰਟ ਨੂੰ ਜਿੱਥੇ ਕ ਸੂਤ ਲੱਗਦਾ ਉਹਨਾਂ ਦਾ। ਸੋ ਇਹ ਹੁਣ ਫੜਿਆ ਗਿਆ, ਤੇ ਇਹ ਇਹ ਜਿਹੜਾ ਡੈਸਟੀਨੇਸ਼ਨ ਇਹਦੀ ਆ, ਇਹ ਹੈਗੀ ਤੁਹਾਡੇ ਸਿਡਨੀ ਈਸਟਰਨ ਕੋਸਟ ਜਿੱਦਾਂ ਮੈਲਬਰਨ ਬ੍ਰਿਸਬੇਨ ਵਾਲੇ ਜਿਹੜੇ ਇਲਾਕੇ ਨੇ ਜਿੱਥੇ ਜ਼ਿਆਦਾ ਵਸੋਂ ਹੈ ਆਸਟ੍ਰੇਲੀਆ ਦੇ, ਉੱਥੇ ਨੂੰ ਇਹ ਆਉਂਦੇ ਨੇ ਜ਼ਿਆਦਾ ਫਿਰ ਵੈਨਾਂ ਦੇ ਵਿਚ, ਤੇ ਇਹ ਬੋਰੀਆਂ ਦੇ ਵਿਚ ਪੈਕ ਕਰਕੇ ਲਿਆਂਦਾ ਸੀ, ਉਹਦੀਆਂ ਫੋਟੋਆਂ ਵੀ ਹੈ ਜੀ, ਜਿਹੜੇ ਬੋਰੇ ਨਹੀਂ ਹੁੰਦੇ ਜਿੱਦਾਂ ਖਾਦ ਦੇ ਬੋਰੇ ਹੁੰਦੇ, ਇਸ ਤਰ੍ਹਾਂ ਉਹਦੇ ਵਿਚ ਲਿਆਂਦਾ ਗਿਆ 60 ਬੈਗ ਜੀ 20-20 ਕਿਲੋ ਦੇ ਭਰ ਕੇ ਹਾਂਜੀ ਫੜੇ ਆ। ਸੋ ਇਹ ਬਹੁਤ ਵੱਡੀ ਖੇਪ ਫੜੀ ਗਈ ਆ ਆਸਟ੍ਰੇਲੀਆ ਦੇ ਵਿਚ, ਇਹ ਸੀ ਇਕ ਖਬਰ। ਤੇ ਦੂਜੇ ਪਾਸੇ ਅਮਰੀਕ ਜੀ, ਜਿਹੜਾ ਅਮਰੀਕਾ ਦੇ ਵਿਚ ਟੈਕਸ ਬਿੱਲ ਪਾਸ ਹੋਇਆ ਡੋਨਲਡ ਟਰੰਪ ਨੇ ਕੀਤਾ, ਉਸ ਦੀ ਜਿਹੜੀਆਂ ਰਿਪਬਲਿਕਨ ਪਾਰਟੀ ਨੂੰ ਕਾਫੀ ਫਾਇਦਾ ਹੁੰਦਾ ਦਿਖਾਈ ਦੇ ਰਿਹਾ, ਕਿਉਂਕਿ ਅੰਦਾਜ਼ੇ ਇਕਨੋਮਿਸਟ ਇਹ ਲਾ ਰਹੇ ਨੇ ਕਿ ਜਿਹੜਾ ਟੈਕਸ ਬਿੱਲ ਪਾਸ ਹੋਇਆ ਉਹਦੇ ਵਿਚ ਨਾ ਸ਼ਾਇਦ ਇਨ੍ਹਾਂ ਨੇ 36% ਕੰਪਨੀ ਟੈਕਸ ਤੋਂ ਘਟਾ ਕੇ 21% ਤੱਕ ਲਿਆਉਣਾ ਆ ਕਈ ਸਾਲਾਂ ਦੇ ਵਿਚ, 64 ਸਾਲਾਂ ਦੇ ਵਿਚ, ਔਰ ਉਸ ਦੇ ਨਾਲ ਜਿਹੜੀ ਕੰਪਨੀ ਟੈਕਸ ਘਟਣ ਦੇ ਨਾਲ ਬਾਹਰਲੀਆਂ ਕੰਪਨੀਆਂ ਨਿਵੇਸ਼ ਕਰਨਗੀਆਂ ਅਮਰੀਕਾ ਦੇ ਵਿਚ ਮੁੜ ਕੇ, ਔਰ ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਆ ਉਹ ਬਾਹਰ ਭੱਜਦੀਆਂ ਨੇ, ਜਿਸ ਤਰ੍ਹਾਂ ਹਾਂਗਕਾਂਗ ਦੇ ਵਿਚ ਮੇਰੇ ਖਿਆਲ 10-12% ਹੀ ਹੈ ਟੈਕਸ, ਕਈ ਕੰਪਨੀਆਂ ਜਿਹੜੀਆਂ ਬਹੁਤ ਕਈ ਦੇਸ਼ ਨੇ ਉਹਨਾਂ ਦੇ ਵਿਚ ਕੰਪਨੀ ਟੈਕਸ ਬੜਾ ਘੱਟ ਹੈ ਹਨਾ। ਸੋ ਜਿਹੜੀਆਂ ਕੰਪਨੀਆਂ ਉਧਰ ਨੂੰ ਜਾਂਦੀਆਂ ਨੇ, ਬਾਹਰ ਪੈਸਾ ਲੈ ਜਾਂਦੀਆਂ ਨੇ। ਸੋ ਹੁਣ ਡੋਨਲਡ ਟਰੰਪ ਦੀ ਜਿਹੜੀ ਪਾਲਿਸੀ, ਉਹ ਆਪ ਬਿਜ਼ਨਸਮੈਨ ਹੈ, ਉਹਦੀ ਪਾਲਿਸੀ ਇਹ ਹੈ ਕਿ ਕੰਪਨੀ ਟੈਕਸ ਘਟਾਇਆ ਜਾਵੇ, ਜਿਸ ਦੇ ਨਾਲ ਉੱਥੇ ਦੀ ਜਿਹੜੀ ਕੰਪਨੀ ਆ ਉਹ ਆਪਣਾ ਜਿਹੜਾ ਸਰਮਾਇਆ ਆ ਉਹ ਇੱਥੇ ਹੀ ਦੁਬਾਰਾ ਨਿਵੇਸ਼ ਕਰਨ, ਉਸ ਦੇ ਨਾਲ ਜੋਬਾਂ ਕ੍ਰੀਏਟ ਹੋਊਗੀਆਂ, GDP ਵਧੇਗੀ, ਟੈਕਸ ਵਧੇਗਾ। ਸੋ ਓਵਰਆਲ ਟੈਕਸ ਵਧੇਗਾ ਟੈਕਸ ਘਟਾਉਣ ਦੇ ਨਾਲ, ਰੇਟ ਘਟਾਉਣ ਦੇ ਨਾਲ। ਔਰ ਤੁਹਾਡਾ ਕੀ ਖਿਆਲ ਹੈ ਕਿ ਇਹ ਅਮਰੀਕਾ ਦੇ ਹਿੱਤ ਦੇ ਵਿਚ ਤੁਹਾਨੂੰ ਲੱਗਦਾ ਹੈ ਜਾਂ ਨਹੀਂ?
ਅਮਨਦੀਪ, ਜਿਸ ਵੇਲੇ ਕੋਈ ਵੀ ਕੰਪਨੀ ਟੈਕਸ ਨੂੰ ਘਟਾਇਆ ਜਾਂਦਾ ਹੈ ਤੇ ਜਿਹੜੀ ਤੁਸੀਂ ਜਿੱਦਾਂ ਦੱਸਿਆ ਹੀ ਆ ਕਿ ਜਿਹੜੀਆਂ ਕਾਰਪੋਰੇਟ ਸੈਕਟਰ ਹੁੰਦੇ ਉਹਨਾਂ ਦੀ ਆਮਦਨ ਬਹੁਤ ਜ਼ਿਆਦਾ ਵੱਧਦੀ ਆ, ਤੇ ਉਹਨਾਂ ਦਾ ਜਿਹੜਾ ਰੀਟੇਨਡ ਪ੍ਰੋਫਿਟ ਆ, ਇੱਕ ਤਾਂ ਗ੍ਰੋਸ ਪ੍ਰੋਫਿਟ ਤੋਂ ਬਾਅਦ ਇੱਕ ਤਾਂ ਡਿਵੀਡੈਂਡ ਵੰਡ ਦਿੱਤਾ ਜਾਂਦਾ ਜਿਹੜੇ ਸ਼ੇਅਰ ਹੋਲਡਰਸ ਨੂੰ ਹੁੰਦਾ, ਉਹਦਾ ਕੁਝ ਪ੍ਰਪੋਰਸ਼ਨ ਐਜ਼ ਏ ਰੀਟੇਨਡ ਪ੍ਰੋਫਿਟ ਰੱਖ ਲਿਆ ਜਾਂਦਾ, ਜਿਸ ਨੂੰ ਰੀਇਨਵੈਸਟ ਕੀਤਾ ਜਾਂਦਾ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਲਈ, ਜਿੱਦਾਂ ਮਲਟੀਨੈਸ਼ਨਲ ਕਾਰਪੋਰੇਸ਼ਨ ਜਾਂ ਛੋਟੇ ਬਿਜ਼ਨਸ ਵੀ ਇੱਦਾਂ ਹੀ ਕਰਦੇ ਆ। ਜਿਸ ਵੇਲੇ ਤੁਹਾਡੇ ਕੋਲ ਥੋੜਾ ਜਿਹਾ ਪੈਸਾ ਜ਼ਿਆਦਾ ਆ ਜਾਂਦਾ ਤੇ ਬੰਦਾ ਸੋਚਦਾ ਕਿ 2-3 ਹੋਰ ਖੱਤੇ ਲਏ ਜਾਣ ਤੇ ਉਹਨਾਂ ਵਿਚ ਹੋਰ ਟਮਾਟਰ ਵਗੈਰਾ ਲਾਏ ਜਾਣ ਤਾਂ ਕਿ ਤੁਹਾਡਾ ਬਿਜ਼ਨਸ ਅੱਗੇ ਤੋਂ ਅੱਗੇ ਵਧੇ। ਜੇ ਇਨਕਮ ਨਾ ਵਧੇ ਤਾਂ ਫਿਰ ਜਿਹੜਾ ਉਹ ਪੈਸੀਮਿਸਟਿਕ ਹੋ ਜਾਂਦਾ, ਚਾਹੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇੰਟਰਪਨੇਅਰ ਹੋਵੇ, ਚਾਹੇ ਉਹ ਫਾਰਮਰ ਹੋਵੇ, ਚਾਹੇ ਕੋਈ ਛੋਟੀ ਕੰਪਨੀ ਦਾ ਮਾਲਕ ਹੋਵੇ, ਚਾਹੇ ਵੱਡੇ ਘਰਾਣੇ ਹੋਣ। ਤੇ ਮੇਰੇ ਖਿਆਲ ਦੇ ਵਿਚ ਅਮਰੀਕਾ ਦੀ ਇਹ ਜ਼ਰੂਰਤ ਸੀ। ਅਮਰੀਕਾ ਤੋਂ ਬਹੁਤ ਸਾਰਾ ਬਿਜ਼ਨਸ ਇਸ ਵੇਲੇ ਬਾਹਰ ਜਾ ਰਿਹਾ ਟੈਕਸ ਹੈਵਨ ਨੇਸ਼ਨਸ ਨੂੰ, ਜਿਹਨਾਂ ਨੂੰ ਟੈਕਸ ਹੈਵਨ ਕਿਹਾ ਜਾਂਦਾ, ਜਿਨ੍ਹਾਂ ਦੇ ਸਿੰਗਾਪੁਰ ਵੀ ਹੈ, ਚਾਈਨਾ ਦੇ ਵੀ ਕਈ ਜੋਨਸ ਹਨ ਜਿੱਥੇ ਕਿ ਟੈਕਸ ਹੈਵਨ ਹੈ, ਉੱਥੇ ਟੈਕਸ ਬਹੁਤ ਘੱਟ ਲਿਆ ਜਾਂਦਾ ਕੰਪਨੀਜ਼ ਤੋਂ, ਉੱਥੇ ਕੰਪਨੀਆਂ ਜਾਂਦੀਆਂ। ਜਿੰਨੀਆਂ ਵੀ ਟਾਈਗਰਸ ਇਕਾਨਮੀਆਂ ਸਾਰੀਆਂ ਟੈਕਸ ਹੈਵਨ ਦੇ ਅੰਡਰ ਆਉਂਦੀਆਂ, ਡਬਈ ਆ ਜਾਂ ਤੁਸੀਂ ਲੈ ਲਓ ਕਤਰ ਆ, ਇੱਥੇ ਵੀ ਕਾਫੀ ਫੈਕਟਰੀਆਂ ਜਾ ਰਹੀਆਂ। ਤੇ ਇਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੀ ਇੰਪਲਾਇਮੈਂਟ ਜਿਹੜੀ ਸੀ ਉਹ ਜਨਰੇਟ ਨਹੀਂ ਹੋ ਰਹੀ ਸੀ ਅਮਰੀਕਾ ਦੇ ਵਿਚ, ਕੰਪਨੀਜ਼ ਅਮਰੀਕਾ ਦੀਆਂ ਅਮਰੀਕਾ ਵਿਚ ਫਲੋਰਿਸ਼ ਨਹੀਂ ਹੋ ਰਹੀਆਂ ਸਨ, ਉਹ ਕੰਪਨੀਆਂ ਕਿਸੇ ਹੋਰ ਦੇਸ਼ ਵਿਚ ਜਾ ਕੇ ਉਨ੍ਹਾਂ ਦਾ ਫਾਇਦਾ ਕਰ ਰਹੀਆਂ ਸਨ, ਤੇ ਉਥੋਂ ਫਿਰ ਪ੍ਰੋਡਕਟ ਅਮਰੀਕਾ ਨੂੰ ਆਉਂਦੇ ਸੀ। ਤੇ ਉਹਦੇ ਨਾਲ ਕੀ ਹੁੰਦਾ ਸੀ, ਅਮਰੀਕਾ ਦੀ ਥੋੜੀ ਇਕਾਨਮੀ ਦੇ ਵਿਚ ਹਾਹਾਕਾਰ ਜੀ ਮਚਣ ਲੱਗ ਪਈ ਸੀ। ਉਹ ਜਿਹੜੇ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ 15-20 ਸਾਲ ਤੋਂ ਜਿਹੜੀ ਅਮਰੀਕਨ ਇਕਾਨਮੀ ਆ ਕੋਈ ਵਧੀਆ ਨਹੀਂ ਹੈ ਇਸ ਵੇਲੇ, ਤੇ ਹੁਣ ਇਸ ਦੇ ਨਾਲ ਕੀ ਹੋਏਗਾ ਕਿ ਅਮਰੀਕਨ ਇਕਾਨਮੀ ਦੇ ਵਿਚ ਕੋਨਫੀਡੈਂਸ ਰਿਸਟੋਰ ਹੋਏਗਾ। ਜਿਸ ਵੇਲੇ ਕਹਿੰਦੇ ਸੈਲਫ ਕੋਨਫੀਡੈਂਸ ਰਿਸਟੋਰ ਹੋ ਜਾਵੇ ਤਾਂ ਸਭ ਕੁਝ ਠੀਕ ਹੋਣ ਲੱਗ ਪੈਂਦਾ। ਮੇਰੇ ਖਿਆਲ ਦੇ ਵਿਚ ਇਹਨੂੰ ਉਛਾਲ ਮਿਲਿਆ ਹੈਗਾ ਅਮਰੀਕਨ ਜਿਹੜੇ ਸ਼ੇਅਰ ਆ ਉਸ ਵੀ ਇਹਦੇ ਇੰਨੇ ਕਹਿਣ ਦੇ ਨਾਲ ਕਿ 36% ਤੋਂ ਲੈ ਕੇ 21% ਤੱਕ ਜਿਹੜਾ ਟੈਕਸ ਰੇਟ ਘੱਟ ਕਰ ਦਿੱਤਾ ਜਾਊਗਾ 4 ਸਾਲ ਦੇ ਵਿਚ। ਉਹਦੇ ਨਾਲ ਇਸ ਵੇਲੇ ਜਿਹੜੇ ਇੰਟਰਨੈਸ਼ਨਲ ਮਾਰਕੀਟ ਦੇ ਵਿਚ ਸ਼ੇਅਰਸ ਆ, ਅਮਰੀਕਨ ਸ਼ੇਅਰਸ ਆ ਜਾਂ ਅਮਰੀਕਨ ਹਿੱਤ ਆ, ਉਨ੍ਹਾਂ ਨੂੰ ਕਾਫੀ ਫਾਇਦਾ ਮਿਲਿਆ ਹੈ। ਅਤੇ ਇਹਦੇ ਨਾਲ ਅਮਰੀਕਾ ਦਾ ਜਿਹੜਾ ਵਪਾਰ ਆ ਅਮਨਦੀਪ, ਉਹ ਕਿਉਂਕਿ GDP ਵਧਣ ਦੇ ਨਾਲ ਪ੍ਰੋਡਕਟ ਸਰਵਿਸ ਦੀ ਕੁਆਂਟਿਟੀ ਵਧਣ ਦੇ ਨਾਲ ਫਿਰ ਵਪਾਰ ਵੀ ਵੱਧਦਾ, ਉਹ ਤੁਹਾਡੇ ਇੰਪਲਾਇਮੈਂਟ ਵੀ ਜਨਰੇਸ਼ਨ ਹੁੰਦੀ ਆ, ਤੁਹਾਡਾ ਵਪਾਰ ਵੀ ਵੱਧਦਾ, ਸੋਸਾਇਟੀ ਵਿਚ ਜਿਹੜੀ ਅਨਰੈਸਟ ਫੈਲੀ ਹੁੰਦੀ ਆ ਉਹ ਵੀ ਘੱਟ ਜਾਂਦੀ ਆ ਤੇ ਇਹਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਲੇਕਿਨ ਆਸਟ੍ਰੇਲੀਆ ਨੂੰ ਵੀ ਨੁਕਸਾਨ ਹੋਏਗਾ ਅਗਰ ਆਸਟ੍ਰੇਲੀਆ ਉਸ ਪੈਟਰਨ ਤੇ ਨਹੀਂ ਚੱਲੇਗਾ ਅਮੈਰੀਕਨ ਪੈਟਰਨ ਤੇ ਨਹੀਂ ਚੱਲੇਗਾ ਤੇ ਉਹਦੀ ਜੀ ਡੀ ਪੀ ਚ 1% ਦਾ ਘਾਟਾ ਹੋ ਸਕਦਾ ਅਗਲੇ 5-6 ਸਾਲ ਦੇ ਵਿਚ ਮੇਰੇ ਖਿਆਲ ਦੇ ਵਿਚ ਇਹ ਜਿਹੜਾ ਪੈਟਰਨ ਇਸ ਵੇਲੇ ਅਮੈਰੀਕਾ ਨੇ ਸ਼ੁਰੂ ਕੀਤਾ ਟੈਕਸ ਰਿਡਕਸ਼ਨ ਦਾ ਕੰਪਨੀ ਕਾਰਪੋਰੇਟ ਟੈਕਸ ਰਿਡਕਸ਼ਨ ਦਾ ਜਾਂ ਬਿਜ਼ਨਸ ਟੈਕਸ ਘੱਟ ਕਰਨ ਦਾ ਉਹਦਾ ਪੈਟਰਨ ਉਹਦੀ ਚੱਲਦੇ ਹੋਏ ਆਸਟ੍ਰੇਲੀਆ ਨੂੰ ਵੀ ਅਜਿਹਾ ਕਰਨਾ ਪਏਗਾ ਤਾਂ ਕਿ ਇੱਥੇ ਦਾ ਬਿਜ਼ਨਸ ਇੱਥੇ ਹੀ ਰਹੇ ਜਿੱਥੇ ਹੋਰ ਬਿਜ਼ਨਸ ਐਕਸਪੈਂਡ ਹੋਏ ਤੇ ਇੱਥੋਂ ਦੇ ਲੋਕ ਉਨ੍ਹਾਂ ਨੂੰ ਇੰਪਲਾਇਮੈਂਟ ਮਿਲੇ ਮੇਰੇ ਖਿਆਲ ਵਿਚ ਕੋਲ ਮਿਲਾ ਕੇ ਇਹੀ ਕਹਿ ਸਕਦੇ ਹਾਂ ਕਿ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਕਾਫ਼ੀ ਵੈਸੇ ਤਾਂ ਕਈ ਦਾ ਵੀ ਕੰਮ ਕਰ ਰਿਹਾ ਜਿਹੜੇ ਕਿ ਨਹੀਂ ਸਲਾਹੇ ਜਾ ਸਕਦੇ ਲੇਕਿਨ ਮੈਂ ਪਰਸਨਲੀ ਇਸ ਇਹਦੇ ਕਦਮ ਨੂੰ ਸਲਾਹਣਾ ਆ ਤੇ ਆਸ ਕਰਦਾ ਕਿ ਅਮੈਰੀਕਨ ਇਕਾਨਮੀ ਉੱਠੀ ਜਾਏਗੀ ਤੇ ਇਹਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਕਾਫ਼ੀ ਫਾਇਦਾ ਹੋ ਸਕਦਾ ਉਹਨਾਂ ਦੀ
ਅਮਰੀਕ ਜੀ ਇਹਦੇ ਨਾਲ ਕੱਲ ਹੀ ਖ਼ਬਰ ਛਪੀ ਸੀਗੀ ਕਿ ਆਸਟ੍ਰੇਲੀਆ ਦੀ ਜਿਹੜੀ ਕੰਪਨੀਆਂ ਅਮਰੀਕਾ ਦੇ ਵਿਚ ਓਪਰੇਟ ਕਰ ਰਹੀਆਂ ਉਨ੍ਹਾਂ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਕਿਉਂਕਿ ਉਹ ਬਾਹਰਲੀਆਂ ਕੰਪਨੀਆਂ ਜਿੱਦਾਂ ਹੁਣ ਆਸਟ੍ਰੇਲੀਆ ਦੇ ਵਿਚ ਤੁਸੀਂ ਦੱਸਿਆ ਕਿ 30% ਕੰਪਨੀ ਟੈਕਸ ਹੈ ਪਿਛਲੇ ਕਈ ਸਾਲਾਂ ਤੋਂ ਜਿਹੜੀ ਕੋਐਲੀਸ਼ਨ ਸਰਕਾਰ ਹੈ ਉਹ ਇਸ ਨੂੰ ਘਟਾ ਕੇ 28% ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਆਸਟ੍ਰੇਲੀਆ ਦੀ ਸਾਰੀਆਂ ਓਪੋਜੀਸ਼ਨ ਪਾਰਟੀਆਂ ਲੇਬਰ ਪਾਰਟੀ ਗ੍ਰੀਨ ਪਾਰਟੀ ਸਾਰੀਆਂ ਇਸ ਨੂੰ ਰੋਕ ਰਹੀਆਂ ਨੇ ਕਿ ਨਹੀਂ ਹੁਣ ਇਸ ਦੇ ਨਾਲ ਕੀ ਹੋਏਗਾ ਕਿ ਆਸਟ੍ਰੇਲੀਆ ਦੀਆਂ ਕੰਪਨੀਆਂ ਜਿਹੜੀਆਂ ਅਮਰੀਕਾ ਦੇ ਵਿਚ ਜਾ ਕੇ ਓਪਰੇਟ ਕਰਨਾ ਜ਼ਿਆਦਾ ਬਿਹਤਰ ਸਮਝਣਗੀਆਂ ਔਰ ਇਸ ਨੂੰ ਰੋਕਣ ਵਾਸਤੇ ਹੁਣ ਆਸਟ੍ਰੇਲੀਆ ਤੇ ਵੀ ਪ੍ਰੈਸ਼ਰ ਬਣੇਗਾ ਕਿ ਜੇ ਘੱਟ ਨਹੀਂ ਤਾਂ ਕਮ ਸੇ ਕਮ ਬਰਾਬਰ ਜਿੱਦਾਂ ਹੁਣ ਜੇ ਪਹਿਲਾਂ ਦੇਖੀਏ ਤਾਂ ਸ਼ਾਇਦ 36% ਅਮਰੀਕਾ ਦਾ ਕੰਪਨੀ ਟੈਕਸ ਸੀਗਾ ਔਰ ਉਸ ਦੇ ਮੁਕਾਬਲੇ ਆਸਟ੍ਰੇਲੀਆ ਦਾ 30% ਸੀ ਸੋ ਜੇ ਹੁਣ ਉਹਨੇ 21 ਕਰ ਦਿੱਤਾ ਤੇ ਆਸਟ੍ਰੇਲੀਆ ਨੂੰ 18% ਕਰ ਦੇਣਾ ਚਾਹੀਦਾ ਹੈ ਪਰ ਵਿਚ ਇਜ਼ ਵੈਰੀ
ਆਸਟ੍ਰੇਲੀਆ ਨੂੰ ਘੱਟ ਕਰਨਾ ਪੈਣਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਆ ਗ੍ਰੋਸ ਡੋਮੈਸਟਿਕ ਰੇਟ ਆ ਉਹ 1% ਘੱਟ ਸਕਦਾ ਇਹਦੇ ਨਾਲ ਉਨ੍ਹਾਂ ਤੇ ਕਾਫ਼ੀ ਉਨ੍ਹਾਂ ਦੀ ਜਿਹੜੀ ਜਿੱਦਾਂ ਇਸ ਵੇਲੇ ਇਕਾਨਮੀ ਚੱਲ ਰਹੀ ਹੈ 3.7 ਤੇ ਉਹ ਜਿਹੜੀ ਘੱਟ ਕੇ 2.7 ਹੋ ਸਕਦੀ 4-5 ਸਾਲ ਦੇ ਵਿਚ ਅਗਰ ਅਜਿਹਾ ਨਹੀਂ ਕੀਤਾ ਗਿਆ ਤੇ ਅਮੈਰੀਕਾ ਨੂੰ ਕਰਨਾ ਪਊਗਾ ਨਹੀਂ ਤਾਂ ਅਮੈਰੀਕਨ ਕੰਪਨੀਆਂ ਹੋਰ ਬਾਹਰ ਜਾਣਗੀਆਂ ਤੇ ਇੱਥੇ ਖਿਲਾਫ ਫਾਇਦਾ ਹੋ ਜਾਊਗਾ ਅਨਪਲਾਇਮੈਂਟ ਸੈਕਟਰ ਦੇ ਵਿਚ
ਜੀ ਸੋ ਦੂਜੇ ਪਾਸੇ ਟਰੰਪ ਦਾ ਹੀ ਚਲੋ ਇਕ ਹੋਰ ਫੈਸਲਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਜਰੂਸਲਮ ਜਿਹੜਾ ਇਜ਼ਰਾਇਲ ਦੀ ਰਾਜਧਾਨੀ ਡਿਕਲੇਅਰ ਕਰਤਾ ਸੀ ਉਨ੍ਹਾਂ ਨੇ ਤੇ ਇਸ ਦੇ ਸਬੰਧ ਦੇ ਵਿਚ UN ਦੇ ਵਿਚ ਇਕ ਮਤਾ ਪਾਸ ਕੀਤਾ ਗਿਆ ਇਕ ਬਿੱਲ ਪਾਸ ਕੀਤਾ ਗਿਆ ਇਸ ਨੂੰ ਖੰਡਨ ਕਰਨ ਦਾ ਔਰ ਇਸ ਨੂੰ ਨਕਾਰਨ ਦਾ ਔਰ ਉਸ ਦੇ ਉਤੇ ਪਿਛਲੇ ਕਈ ਹਫ਼ਤਿਆਂ ਤੋਂ ਕਾਫ਼ੀ ਪੋਲੀਟਿਕਸ ਚੱਲੀ ਤੇ ਨਿਕ ਹੇਲੀ ਜੋ ਕਿ UN ਦੇ ਅੰਬੈਸਡਰ ਹੈ ਅਮਰੀਕਾ ਦੀ ਪੰਜਾਬਣ ਹੈ ਵੈਸੇ ਤਾਂ ਉਸ ਦੇ ਡਿਪਾਰਟਮੈਂਟ ਵੱਲੋਂ ਬਹੁਤ ਸਾਰੇ ਦੇਸ਼ਾਂ ਨੂੰ ਚਿੱਠੀਆਂ ਲਿਖੀਆਂ ਗਈਆਂ ਕਿ ਅਸੀਂ ਤੁਹਾਨੂੰ ਇੰਨੀ ਏਡ ਦਿੰਨੇ ਆ ਇੰਨੀ ਤੁਹਾਡੀ ਮਦਦ ਕਰਦੇ ਆ ਦੇਖਾਂਗੇ ਵੋਟ ਦੇਖਿਓ ਕਿੱਧਰ ਪਾਉਣੇ ਨਹੀਂ ਤਾਂ ਤੁਹਾਡੇ ਅਸੀਂ ਸਕੰਜੇ ਕੱਸਾਂਗੇ ਸੋ ਇਸ ਸਬੰਧ ਦੇ ਵਿਚ ਪਹਿਲੀ ਵਾਰੀ ਕਹਿੰਦੇ ਹੋਇਆ ਵੀ ਅਮਰੀਕਾ ਨੇ ਧਮਕੀਆਂ ਦਿੱਤੀਆਂ ਨੇ ਦੂਜੇ ਦੇਸ਼ਾਂ ਨੂੰ ਕਿ ਜੇ ਤੁਸੀਂ ਸਾਡੇ ਹੱਕ ਚ ਵੋਟ ਨਹੀਂ ਪਾਈ ਤਾਂ ਅਸੀਂ ਆਹ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਪਰ ਵੋਟ ਇਦਾਂ ਹੋਈ ਹੈ ਕਿ 9 ਵੋਟਾਂ ਜਿਹੜੀਆਂ ਉਹ ਪਈਆਂ ਨੇ ਅਮਰੀਕਾ ਦੇ ਹੱਕ ਚ ਤੇ 100 ਤੋਂ ਉੱਤੇ ਵੋਟ ਜਿਹੜੀ ਆ ਉਹ ਅਮਰੀਕਾ ਦੇ ਵਿਰੋਧ ਚ ਪਈ ਆ ਭਾਰਤ ਨੇ ਵਿਰੋਧ ਚ ਪਾਈ ਆ ਆਸਟ੍ਰੇਲੀਆ ਤੇ ਕੈਨੇਡਾ ਪਾਉਣੀ ਚਾਹੁੰਦੇ ਸੀ ਵਿਰੋਧ ਦੇ ਵਿਚ ਪਰ ਧਮਕੀ ਤੋਂ ਡਰਦੇ ਉਹ ਗਏ ਹੀ ਨੀ ਐਬਸੈਂਟ ਲਾਤੀ ਤੇ ਕਈ ਕੰਟਰੀਆਂ ਨੇ ਜਿਹੜੀ ਆ ਉਹ ਮੁਕਰੀ ਮਾਰੀ ਆ ਕਈ ਡਰੇ ਨੇ ਵੀ ਨਹੀਂ ਯਾਰ ਨਾ ਅਸੀਂ ਇਧਰ ਨਾ ਉਧਰ ਹਨਾ ਸੋ ਕਹਿਣ ਦਾ ਮਤਲਬ ਹੈ ਕਿ ਅਮਰੀਕਾ ਤੋਂ ਡਰ ਗਏ ਸਿੱਧੀ ਜੀ ਗੱਲ ਹਨਾ ਕੈਨੇਡਾ ਦਾ ਤਾਂ ਆਸਟ੍ਰੇਲੀਆ ਦਾ ਇਹੀ ਹਾਲ ਹੈ ਮਤਲਬ ਡਿਪੈਂਡੈਂਟ ਹੈ ਨਾ ਇਹ ਅਮਰੀਕਾ ਤੇ ਸੋ 9 ਵੋਟਾਂ ਉਨ੍ਹਾਂ ਦੇ ਹੱਕ ਚ ਪਈਆਂ ਨੇ ਤੇ ਹੁਣ ਉਹ ਕਹਿੰਦੇ ਨੇ ਕਿ ਡੋਨਲਡ ਟਰੰਪ ਲਿਸਟਾਂ ਮੰਗਾ ਰਿਹਾ ਵੀ ਲਿਸਟ ਲਿਆਓ ਕਿਹੜੇ ਕਿਹੜੇ ਕੰਟਰੀਆਂ ਨੇ ਸਾਡੇ ਅਗੇਂਸਟ ਵੋਟ ਪਾਈ ਆ ਤੇ ਕਿੰਨੇ ਕਿੰਨੇ ਹੱਕ ਚ ਪਾਈ ਕਿਹੜੇ ਕਿਹੜੇ ਐਬਸੈਂਟ ਰਹੇ ਨੇ ਹੁਣ ਇਹ ਸਾਰੀ ਐਕਸਰਸਾਈਜ਼ ਇਹ ਸਾਰਾ ਜਿਹੜਾ ਮਤਲਬ ਬੜੀ ਸਮਾਰਟਲੀ ਪਲੇ ਕੀਤਾ ਗਿਆ ਇਜ਼ਰਾਈਲ ਦਾ ਕਾਰਡ ਫਾਇਦਾ ਕਿਹਨੂੰ ਹੋਣਾ ਫਾਇਦਾ ਹੁਣ ਹੋਣਾ ਅਮਰੀਕਾ ਨੂੰ ਕਿ ਅਮਰੀਕਾ ਨੇ ਟੈਸਟ ਕੀਤਾ ਵੀ ਕਿਹੜੇ ਕਿਹੜੇ ਦੇਸ਼ ਉਨ੍ਹਾਂ ਦੇ ਨਾਲ ਨੇ ਤੇ ਅਮਰੀਕਾ ਦੇ ਤਕਰੀਬਨ ਕਈ ਬਿਲੀਅਨ ਡਾਲਰ ਜਿਹੜਾ ਸਾਲ ਦਾ ਉਹ ਏਡ ਜਾਂਦੀ ਹੈ ਬਾਕੀ ਕੰਟਰੀਆਂ ਨੂੰ ਦੇਸ਼ਾਂ ਨੂੰ ਔਰ ਉਨ੍ਹਾਂ ਦੇ ਵਿਚ ਪਾਕਿਸਤਾਨ ਵੀ ਏਡ ਲੈਣ ਵਾਲਾ ਆ ਇਜ਼ਰਾਈਲ ਵੀ ਏਡ ਲੈਣ ਵਾਲਾ ਕਈ ਕੰਟਰੀ ਨੇ ਹੁਣ ਪਾਕਿਸਤਾਨ ਨੇ ਵਿਰੋਧ ਵਿਚ ਪਾਈ ਹੈ ਵੋਟ ਅਮਰੀਕਾ ਦੇ ਤੇ ਹੁਣ ਉਹ ਕਹਿੰਦੇ ਵੀ ਲਿਸਟਾਂ ਮੰਗਾ ਰਹੇ ਨੇ ਕਿ ਆਪਾਂ ਏਡ ਜਿਹੜੇ ਜਿਹੜੇ ਕੰਟਰੀ ਅਮਰੀਕਾ ਦੇ ਨਾਲ ਨਹੀਂ ਹੈਗੇ ਉਨ੍ਹਾਂ ਨੂੰ ਏਡ ਕਾਹਲੇ ਦੇਣੀ ਬਣਦੀ ਵੀ ਨਹੀਂ ਵੈਸੇ ਤਾਂ ਅਮਰੀਕ ਜੀ ਮਤਲਬ ਬਣਦੀ ਵੀ ਨਹੀਂ ਜਦੋਂ ਪੈਸੇ ਲੈਣ ਨੂੰ ਤਾਂ ਮੂਹਰੇ ਆ ਉਨ੍ਹਾਂ ਜਦ ਕਹਿੰਦੇ ਸਾਡੇ ਨਾਲ ਖੜੋ ਫੇਰ ਅਸੀਂ ਤੁਹਾਡੇ ਨਾਲ ਨਹੀਂ ਹੈਗੇ ਸੋ ਤੁਹਾਡਾ ਕੀ ਖਿਆਲ ਹੈ, ਮਤਲਬ ਇਹ ਐਥੀਕਲੀ ਰਾਈਟ ਹੈ ਉਹਦਾ ਐਜ ਏ ਦੇਸ਼ ਦਾ ਮੁੱਖ ਹੋਣ ਦੇ ਨਾਤੇ ਉਹਨੂੰ ਇਹ ਕਰਨਾ ਬਣਦਾ?
ਅਮਨਦੀਪ ਬਣਦਾ ਤਾਂ ਨਹੀਂ, ਕਿਸਮੇ ਦੇ ਨਾ ਇੱਕ ਜਿਹੜੀ ਹੁੰਦੀ ਕਿ ਤੁਹਾਨੂੰ ਇੱਕ ਬੈਕਗਰਾਉਂਡ ਜੀ ਬਣਾਉਣੀ ਹੁੰਦੀ ਹੈ, ਕੋਈ ਵੀ ਤੁਸੀਂ ਫੈਸਲਾ ਲੈਣਾ ਜਾਂ ਕੋਈ ਵੀ ਤੁਸੀਂ ਕੰਮ ਕਰਾਉਣਾ ਹੈ ਤਾਂ ਉਹਦੇ ਲਈ ਬੈਕਗਰਾਉਂਡ ਜੀ ਬਣਨੀ ਦੇਣੀ ਪੈਂਦੀ ਹੈ, ਕਿਉਂਕਿ ਮੇਰੇ ਖਿਆਲ ਚ ਅਮਰੀਕਾ ਜਿਹੜਾ ਹੈ ਨਾ ਇਹ ਕਈ ਕੰਟਰੀਆਂ ਨੂੰ ਏਡ ਦੇ ਰਿਹਾ ਸੀ ਤੇ ਉਹ ਕੰਟਰੀ ਉਹਦੇ ਖਿਲਾਫ ਚੱਲ ਰਹੇ ਸੀ, ਤੇ ਹੁਣ ਅਮਰੀਕਾ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦੀ ਜਿਹੜੀ ਏਡ ਆ ਉਹਨੂੰ ਬੰਦ ਕਰ ਦਿੱਤਾ ਜਾਵੇ, ਤੇ ਇੱਕ ਬਹਾਨਾ ਲੱਭਿਆ ਕਿ ਜੈਰੂਸਲਮ ਦਾ ਮੁੱਦਾ ਜਿਹੜਾ ਉਠਾ ਕੇ ਨਾ ਉੱਥੇ ਕੰਟਰੀਆਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਕਿਹੜੇ ਕੰਟਰੀ ਅਮਰੀਕਾ ਦੇ ਨਾਲ ਆ ਤੇ ਕਿਹੜੇ ਕੰਟਰੀ ਅਮਰੀਕਾ ਦੇ ਖਿਲਾਫ਼ ਆ, ਤੇ ਇਹ ਇਸ ਮੁੱਦੇ ਦਾ ਫੈਸਲਾ ਲੈ ਕੇ ਮੇਰੇ ਖਿਆਲ ਚ ਡੋਨਲਡ ਟਰੰਪ ਨੇ ਇੱਕ ਪੱਤਾ ਖੇਲਿਆ ਕਿ ਕਿਸੇ ਨਾ ਕਿਸੇ ਤਰੀਕੇ ਦੁਆਰਾ ਇਨ੍ਹਾਂ ਦੀ ਜਿਹੜੀ ਏਡ ਆ ਉਹਨੂੰ ਬੰਦ ਕੀਤਾ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਨੂੰ ਏਡ ਨਾ ਦਿੱਤੀ ਜਾਵੇ ਅਗਰ ਉਹ ਅਮਰੀਕਾ ਦੇ ਖਿਲਾਫ਼ ਜਾਂਦੇ ਆ। ਤੇ ਮੇਰੇ ਖਿਆਲ ਚ ਭਾਰਤ ਨੂੰ ਤਾਂ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਭਾਰਤ ਬਹੁਤ ਵੱਡੀ ਪਾਵਰ ਆ, ਉਹ ਡਿਪਲੋਮੈਟ ਆ ਤੇ ਭਾਰਤ ਦੀ ਤਾਂ ਏਡ ਨਹੀਂ ਬੰਦ ਹੋਊਗੀ, ਲੇਕਿਨ ਛੋਟੇ ਮੋਟੇ ਜਿਨ੍ਹਾਂ ਨੂੰ ਅਮਰੀਕਾ ਨੂੰ ਲੋੜ ਨਹੀਂ ਆ ਉਹਨਾਂ ਦੀ ਏਡ ਇਹਦੇ ਨਾਲ ਜ਼ਰੂਰ ਬੰਦ ਹੋ ਜਾਊਗੀ। ਤੇ ਆਸਟ੍ਰੇਲੀਆ ਤੇ ਵੀ ਫਰਕ ਨਹੀਂ ਪੈ ਸਕਦਾ ਕਿਉਂਕਿ ਜਿਸ ਵੇਲੇ ਤੁਸੀਂ ਦੋਸਤ ਦੇ ਨਾਲ ਖੜਦੇ ਨੀ ਨਾ, ਚਲ ਖੜਦੇ ਨੀ ਜਾਂ ਉਹਦੇ ਵਿਰੋਧ ਵਿਚ ਨਹੀਂ ਜਾਂਦੇ ਤਾਂ ਇਹਦਾ ਮਤਲਬ ਤੁਸੀਂ ਉਹਦੇ ਵਿਰੋਧ ਵਿਚ ਆ, ਤੁਸੀਂ ਡਰਦੇ ਆ ਉਹਦੇ ਤੋਂ। ਤੇ ਅਮਰੀਕਾ ਤੇ ਕੈਨੇਡਾ ਨੂੰ ਵੀ ਇਹਦੇ ਨਾਲ ਖਤਰਾ ਹੋ ਸਕਦਾ, ਲੇਕਿਨ ਇਹ ਤਾਂ ਸਕੇ ਭਰਾ ਇਹਨਾਂ ਨੂੰ ਤਾਂ ਬਹੁਤਾ ਖਤਰਾ ਨਹੀਂ, ਇਹਦੇ ਮਨ ਮੁਨ ਜਾਣੇ ਆ। ਲੇਕਿਨ ਜੇ ਛੋਟੇ ਮੋਟੇ ਦੇਸ਼ ਆ ਜਿਹੜੇ ਕਾਫੀ ਏਡ ਅਮਰੀਕਾ ਤੋਂ ਲੈ ਰਹੇ ਆ ਉਹਨਾਂ ਨੂੰ ਇਹਦੀ ਕਾਫੀ ਪ੍ਰਭਾਵ ਕਰਨੀ ਪਊਗੀ, ਉਹਨਾਂ ਦੇ ਇਹਦਾ ਕਾਫੀ ਅਸਰ ਪੈ ਸਕਦਾ।
ਅਮਰੀਕ ਜੀ ਜਿਹੜੇ ਦੇਸ਼ਾਂ ਨੇ ਹੱਕ ਚ ਵੋਟ ਪਾਈ ਹੈ ਨਾ, ਤੁਸੀਂ ਹੈਰਾਨ ਰਹਿ ਜਾਓਗੇ, ਉਹ ਇਹੋ ਜਿਹੇ ਦੇਸ਼ ਨੇ ਤੁਸੀਂ ਉਹਨਾਂ ਦਾ ਨਾਮ ਵੀ ਨੀ ਸੁਣਿਆ, ਛੋਟੇ ਛੋਟੇ ਟਾਪੂ ਜਿਹੜੇ ਦੇਸ਼ ਬਣਾਏ ਹੋਏ ਨੇ ਨਾ ਉਹਨਾਂ ਨੇ ਅਮਰੀਕਾ ਦੇ ਹੱਕ, ਜਿੱਦਾਂ ਹੰਡੂਰਸ ਹੋ ਗਿਆ, ਇੱਕ ਪਤਾ ਨੀ ਮੈਂ ਤਾਂ ਸੁਣਿਆ ਹੀ ਤਿੰਨ ਚਾਰ ਨਾਮ ਪਹਿਲੀ ਵਾਰੀ ਹੈ, ਛੋਟੇ ਛੋਟੇ ਜਿਹੜੇ ਆਈਲੈਂਡਸ ਬਣਾਏ ਹੋਏ ਨੇ, ਠੀਕ ਹੈ, ਉਹਨਾਂ ਨੇ ਹੱਕ ਚ ਵੋਟ ਪਾਈ ਆ ਤੇ ਮੈਜੋਰਟੀ ਜਿਹੜੀ ਵੋਟ ਉਹਦੇ ਅਗੇਂਸਟ ਗਈ ਆ। ਪਰ ਦੂਜੇ ਪਾਸੇ ਇਹ ਹੈ ਕਿ ਥੋੜੀ ਹਾਸੋਹੀਣੀ ਦਾ ਕਾਰਨ ਵੀ ਬਣਿਆ। ਪਰ ਡੋਨਲਡ ਟਰੰਪ ਇਹ ਕਹਿੰਦਾ ਆ, ਮੋਦੀ ਤਾਂ ਉਹਦੀ ਇੱਕੋ ਪਾਲਿਸੀ ਆ, ਕਹਿੰਦੇ ਕੋਈ ਨੀ ਜੇ ਮਤਲਬ ਕਹਿੰਦੇ ਬੇਇੱਜ਼ਤੀ ਇਜ਼ ਫਾਈਨ, ਥੋੜੀ ਬਹੁਤੀ ਬੇਇੱਜ਼ਤੀ ਕਹਿੰਦੇ ਮਤਲਬ ਵਧੀਆ ਹੁੰਦੀ ਆ ਸਿਹਤ ਦੇ ਲਈ, ਤੇ ਉਹਦੀ ਪਾਲਿਸੀ ਆ ਕਹਿੰਦਾ ਵੀ ਹਾਂ, ਕਹਿੰਦੇ ਯਾਰ ਫਿਰ ਕੀ ਹੋ ਗਿਆ, ਕਹਿੰਦਾ ਥੋੜੀ ਬਹੁਤੀ ਬੇਇੱਜ਼ਤੀ ਦਾ ਕਹਿੰਦੇ ਮਤਲਬ ਇੰਨੀ ਕੁ ਤਾਂ ਹੋਣੀ ਚਾਹੀਦੀ ਬੰਦਾ, ਕਹਿੰਦਾ ਜਾਣੀ ਕਿ ਜਿਹਨੂੰ ਕਹਿੰਦੇ ਨਾ, ਜੇ ਤੁਸੀਂ ਸੁਣਿਆ ਹੋਣਾ ਜੀ ਬਚਪਨ ਚ ਨਾ ਮੈਂ ਕਿਹਾ ਨਾਨਾ ਮੈਂ ਕੁੱਤੇ ਨਲਾਉਣੇ, ਕੁੱਤਾ ਨਲਾਉਣਾ, ਕਹਿੰਦੇ ਕੀ ਹੋਇਆ, ਮੈਂ ਕਿਹਾ ਸਾਰੀ ਇਹਦੇ ਪਿੱਸੂ ਪੈ ਗਏ, ਸਾਰੀ ਰਾਤ ਖਾਜ ਹੀ ਕਰਦਾ ਸੌਣ ਨੀ ਦਿੰਦਾ, ਉਹ ਕਹਿੰਦਾ ਨਾ, ਕਹਿੰਦਾ ਕੁੱਤੇ ਨੂੰ ਨੀ ਨਲਾਈਦਾ, ਪਿੱਸੂ ਨੀ ਮਾਰੀਦੇ ਕੁੱਤੇ ਦੇ, ਮੈਂ ਕਿਹਾ ਉਹ ਗੱਲ, ਕਹਿੰਦਾ ਜੇ ਇਹਦੇ ਪਿੱਸੂ ਮਾਰਦੇ ਕਹਿੰਦਾ ਸੁੱਤਾ ਰਹਿਣਾ ਸਾਰੀ ਰਾਤ, ਕਹਿੰਦਾ ਚੋਰ ਨੇ ਆਣਾ ਆਪਣੇ, ਕਹਿੰਦਾ ਇਹਦੇ ਪਿੱਸੂ, ਇਹ ਵੀ ਇੱਕ ਲੋਕ ਸਜਾਈ ਆ, ਕਹਿੰਦੇ ਕੁੱਤੇ ਦੇ ਪਿੱਸੂ ਪਏ ਹੋਣੇ ਚਾਹੀਦੇ ਤਾਂ ਕਿ ਸਾਰੀ ਰਾਤ ਜਾਗ ਹੀ ਜਾਵੇ, ਉਹਨੂੰ ਨੀਂਦ ਨਾ ਆਵੇ, ਮਤਲਬ ਨਾ ਖੜਕਾ ਕਰੇ, ਉਹ ਤੇ ਜਦੋਂ ਕੰਨ ਤੇ ਫੇਰ ਆਪਣੀ ਖਾਜ ਕਰਦਾ, ਕਦੇ ਖਾਜ ਕਰਦਾ ਤਾਂ ਹੁੰਦੀ ਨਾ ਥੋੜੀ ਬੱਤੀ, ਤਾਂ ਉਹ ਮੈਨੂੰ ਲੱਗਦਾ ਇਹ ਥੋੜੀ ਬਹੁਤੀ ਕਹਿੰਦੇ ਜਿਹੜੀ ਬੇਇੱਜ਼ਤੀ ਕਰਾਉਣੀ ਨਾ ਇਹ ਹੁੰਦੀ ਰਹਿਣੀ ਚਾਹੀਦੀ ਆ, ਤਾਂ ਕਿ ਬੰਦਾ ਵਧੀਆ ਕੰਮ ਕਰਦਾ ਰਹੇ ਤੇ ਚਰਚਾ ਜੀ
ਆਪਣੀ ਵੀ ਕਈ ਵਾਰੀ ਰਿਸਰਚ ਵੀ ਆਉਂਦੀਆਂ, ਰਿਸਰਚ ਜਿਹੜੀਆਂ ਹੁੰਦੀਆਂ ਖੋਜਾਂ ਜਿਹੜੀਆਂ ਆਮ ਹਿਊਮਨ ਬੀਇੰਗ ਤੇ ਵੀ ਹੁੰਦੀਆਂ ਕਿ ਹਿਊਮਨ ਬੀਇੰਗ ਨੂੰ ਸਟ੍ਰੈਸ ਵੀ ਹੋਣਾ ਚਾਹੀਦਾ, ਉਹਨੂੰ ਕਦੇ ਕਦੇ ਮਾੜੇ ਦਿਨ ਵੀ ਉਹਨੂੰ ਦਿਖਾਲਦਾ ਰੱਬ ਤਾਂ ਕਿ ਉਹ ਥਾਂ ਰਵੇ ਅਤੇ ਉਹ ਜਿਹੜੀ ਉਹਦੀ ਉਹਦੇ ਜਿਹੜੇ ਆਰਗਨ ਆ ਨਾ ਉਹ ਸੁਸਤ ਨਾ ਹੋ ਜਾਣ। ਜੇ ਬੰਦਾ ਖੁਸ਼ੀਆਂ ਹੀ ਮਾਣਦਾ ਰਵੇ, ਹਮੇਸ਼ਾ ਖੁਸ਼ੀ ਹੁੰਦੀ ਰਹਿੰਦੀ ਆ, ਕਦੇ ਗਮ ਨੀ ਆਉਂਦਾ, ਤਾਂ ਜੇ ਆਰਗਨ ਸੀ ਨਾ ਉਹ ਖੁਸ਼ੀ ਤੇ ਲੱਗ ਜਾਂਦੇ ਆ, ਜੇ ਅਚਨਚੇਤ ਕੋਈ ਗਮ ਆਵੇ ਤਾਂ ਉਹ ਆਰਗਨ ਨੂੰ ਰਜਿਸਟ ਨਹੀਂ ਕਰਦੇ। ਇਸੇ ਤਰ੍ਹਾਂ ਇਹ ਜਿਹੜੇ ਪੋਲੀਟੀਕਲ ਨੇਤਾ ਆ ਨਾ, ਜਿਹੜੇ ਪੋਲੀਟੀਕਲ ਨੇਤਾ ਆ ਜਾਂ ਬਿਜ਼ਨਸ ਪਰਸਨ ਆ, ਇਹ ਜਾਣ ਬੁੱਝ ਕੇ ਵੀ ਕਈ ਵਾਰੀ ਡਿਫੀਕਲਟ ਸਿਚੁਏਸ਼ਨ ਕ੍ਰੀਏਟ ਕਰ ਲੈਂਦੇ ਆ, ਤਾਂ ਕਿ
ਉਹਦੇ ਵਿੱਚ ਜਿਹੜੇ ਮਾੜੇ ਕੱਚੇ ਪੱਲੇ ਆ ਉਹ ਫੇਲ ਹੋ ਜਾਂਦੇ ਨੇ, ਤੇ ਜਿਹੜੇ ਹਾਈਲੀ ਜਿਹੜੇ ਵਧੀਆ ਬੰਦੇ ਨੇ ਉਹ ਸ਼ਾਈਨ ਕਰ ਦਿੰਦੇ ਨੇ ਉਸ ਸਿਚੁਏਸ਼ਨ ਦੇ ਵਿੱਚ। ਹਾਂਜੀ, ਚਲੋ ਜੀ, ਇਧਰ ਸਤਿ ਸ੍ਰੀ ਅਕਾਲ ਸਾਰੇ ਬੁਲਾ ਰਹੇ, ਰਾਜਵਿੰਦਰ ਸੇਖੋਂ ਜੀ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਆ ਜੀ। ਭੁਪਿੰਦਰ ਲਾਂਬਾ ਹੁਣੀ ਸਤਿ ਸ੍ਰੀ ਅਕਾਲ ਬੁਲਾਤੀ ਆ, ਤੇ ਪ੍ਰੋਗਰਾਮ ਗੁੱਡ ਚੱਲ ਰਿਹਾ ਜੀ, ਤੇ ਕ੍ਰਿਸਮਸ ਦੀਆਂ ਲਾਈਟਾਂ ਗਾਰਡਨ ਦੀਆਂ ਸ਼ੇਅਰ ਕਰਤੀਆਂ ਤੇ ਆਪਾਂ ਇਹ ਸ਼ੇਅਰ ਕਰਦੇ ਆ। ਲਓ ਜੀ, ਤੁਹਾਨੂੰ ਇੱਕ ਗੀਤ ਸੁਣਾਉਂਦੇ, ਗੀਤ ਤੋਂ ਬਾਅਦ ਫਿਰ ਚਰਚਾ ਕਰਾਂਗੇ ਆਪਾਂ ਬਹੁਤ ਸਾਰੇ ਮੁੱਦਿਆਂ ਤੇ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸੱਚ ਕਿਹਾ ਸਿਆਣਿਆਂ ਨੇ ਇਹ ਗੱਲ ਤੂੰ ਵੀ ਪਰਖ ਲੈ ਭਾਵੇਂ ਸੱਚ ਕਿਹਾ ਸਿਆਣਿਆਂ ਨੇ ਇਹ ਗੱਲ ਤੂੰ ਵੀ ਪਰਖ ਲੈ ਭਾਵੇਂ ਕਦ ਸਾਥ ਨਿਭਾਉਂਦੇ ਨਾ ਕਦ ਸਾਥ ਨਿਭਾਉਂਦੇ
ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ ਲਕਸ਼ਯ ਆਇਲਸ ਪੀਟੀਈ ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ ਰਿਜ਼ਰਵੋਇਰ ਵਿਕਟੋਰੀਆ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਵੱਡਾ ਜੀ ਹਾਂ ਨਾ ਵੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36 ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au ਜੀ ਹਾਂ ਬਗ ਬਸਟਰ ਵਾਲੇ ਨਾ ਵੱਡਾ ਤੁਹਾਡੀ ਮਦਦ ਕਰ ਸਕਦੇ ਨੇ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ। ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404184755, ਯਾਨੀ ਕਿ 0404-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-5640।
ਆ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜ਼ਿਟ ਸਟਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ, ਬਠਿੰਡਾ।
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ, ਤੇਰੇ ਇਹ ਗੀਤ ਗਾਇਆ ਕਰਨਗੀਆਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780-90001। ਵੈਬਸਾਈਟ ਵਿਜ਼ਿਟ ਕਰੋ kularhospital.com।
CD batteries, now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 0412-292-308।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ, ਦੂਸਰੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਤੇ ਜੀਆਂ ਨੂੰ ਸਾਰਿਆਂ ਨੂੰ, ਸਰੋਤਿਆਂ ਨੂੰ ਜਿਹੜੇ ਹੁਣੇ ਹੁਣੇ ਜੋੜ ਰਹੇ ਨੇ। ਮੈਂ ਤੇ ਅਮਰੀਕ ਸਿੰਘ ਫਲੋਰਾ, ਫਲੋਰਾ ਸਾਹਿਬ ਸਿਡਨੀ ਤੋਂ ਮੇਰੇ ਨਾਲ ਸ਼ਾਮਲ ਨੇ। ਸੋ ਫਲੋਰਾ ਸਾਹਿਬ, ਪਹਿਲਾਂ ਆਪਾਂ ਥੋੜੇ ਮੈਸੇਜ ਲੈਣੇ ਆ, ਕਾਫੀ ਆਏ ਨੇ ਸੱਜਣ ਮਿੱਤਰ ਜੁੜੇ ਨੇ
ਜੀ।
ਤਾਂ ਪਾਲਾ ਕੋਬਰਮ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਭਾਜੀ ਆਹ ਗਾਣਾ ਤਾਂ ਤੁਸੀਂ ਟਰੰਪ ਤੇ ਲਾ ਦਿੱਤਾ ਜੀ, ਤੇ ਚਲੋ ਕੋਈ ਗੱਲ ਨੀ, ਤੇ ਲੱਗ ਗਿਆ ਆਪਣੇ ਆਪ ਹੀ। ਜਗਤਾਰ ਭਾਜੀ, ਤੁਹਾਡਾ ਮੈਸੇਜ ਮੈਂ ਲੱਗਾ ਪੜ੍ਹਨ ਹੋਣੀ, ਪਰ ਰਾਜਵੰਸ਼ ਸੇਖੋਂ ਐਡਲੇਡ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਬਾਈ ਜੀ, ਕਿੱਦਾਂ, ਕਹਿੰਦੇ ਬਿੱਲੀਆਂ ਤੰਦਰੁਸਤ ਹੈ ਜੀ, ਬਿੱਲੀਆਂ ਜੀ ਤੰਦਰੁਸਤ ਹੈ, ਤੇ ਸਾਡੇ ਇੱਕ ਹੋਰ ਸੱਜਣ ਨੇ ਵੀ ਬਿੱਲੀਆਂ ਦਾ ਹਾਲ ਚਾਲ ਪੁੱਛਿਆ ਸੀ, ਉਹਨਾਂ ਨੂੰ ਦੱਸ ਦਿੰਦੇ ਆ ਜੀ, ਕਹਿੰਦੇ ਬਿੱਲਾ ਰੰਗਾ ਕਿੱਦਾਂ, ਬਿੱਲਾ ਰੰਗਾ ਬਹੁਤ ਵਧੀਆ ਜੀ, ਉਹਦਾ ਨਾਮ ਦੋ ਛੋਟੀਆਂ ਬਿੱਲੀਆਂ ਗੁਆਂਢੀਆਂ ਨੇ ਦਿੱਤੀਆਂ ਜੀ, ਬਿੱਲਾ ਰੰਗਾ ਉਹਨਾਂ ਦਾ ਨਾਮ ਰੱਖਿਆ। ਅਮਰੀਕ ਜੀ, ਤੁਹਾਨੂੰ ਪਤਾ ਬਿੱਲਾ ਰੰਗਾ ਬੜਾ ਮਸ਼ਹੂਰ ਕਿਰਦਾਰ ਹੋਏ ਨੇ ਭਾਰਤ ਦੇ, ਇੰਡੀਆ ਦੇ
ਜੀ ਜੀ। ਅਮਦੀਪ, ਉਹਨਾਂ ਨੇ ਕੋਈ ਕਾਰਾ ਕੀਤਾ ਸੀ ਕਿਸੇ ਲੜਕੀ ਦਾ, ਉਹਨੇ ਹੱਤਿਆ ਕੀਤੀ ਸੀ, ਰੇਪ ਕਰਨ ਤੋਂ ਬਾਅਦ ਉਹਨਾਂ ਕਾਫੀ ਉਹਨਾਂ ਦੀ ਭਾਲ ਕਾਫੀ ਦੇਰ ਹੁੰਦੀ ਰਹੀ ਭਾਰਤ ਦੇ ਵਿੱਚ।
ਬਹੁਤ ਮਸ਼ਹੂਰ ਠੱਗ ਸੀਗੇ ਜੀ, ਉਹ ਬਹੁਤ ਮਸ਼ਹੂਰ ਠੱਗ ਸੀਗੇ,
ਹਾਂਜੀ ਠੱਗ ਸੀਗੇ,
ਹਾਂਜੀ।
ਤੇ ਬਾਅਦ ਵਿੱਚ ਸ਼ਾਇਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ,
ਫਾਂਸੀ ਦੀ ਸਜ਼ਾ।
1978-79 ਦੇ ਇਸ ਪੀਰੀਅਡ ਦੇ ਦਰਮਿਆਨ ਉਹ ਮਸ਼ਹੂਰ ਹੋਏ ਸੀ ਕਾਫੀ,
ਹਾਂਜੀ। ਉਹਨਾਂ ਦੀ ਕਈ ਸਾਲ ਜਿਹੜੀ ਅਖਬਾਰਾਂ ਦੇ ਵਿੱਚ ਕਹਾਣੀਆਂ ਆਉਂਦੀਆਂ ਰਹੀਆਂ, ਕ੍ਰਾਈਮ ਜਿਹੜੇ ਮੈਗਜ਼ੀਨ ਹੁੰਦੇ ਸੀ ਉਹਨਾਂ ਦੇ ਵਿੱਚ ਆਉਂਦੀਆਂ ਰਹੀਆਂ ਸਟੋਰੀਆਂ, ਕਿ ਕਈ ਸਾਲ ਉਹ ਲਾਪਤਾ ਰਹੇ, ਪੁਲਿਸ ਉਹਨੂੰ ਭਾਲਦੀ ਰਹੀ, ਤੇ ਅੰਤਰਰਾਸ਼ਟਰੀ ਕ੍ਰਿਮੀਨਲ ਸੀਗੇ ਜੀ ਉਹ, ਮਤਲਬ ਕਿਉਂਕਿ ਉਹਨਾਂ ਨੂੰ ਬਾਰਡਰ ਬੁਰਡਰ ਕੁਛ ਨਹੀਂ ਸੀਗਾ, ਤੇ ਉਹਨਾਂ ਨੇ ਬਹੁਤ ਕਤਲ ਵਗੈਰਾ ਕੀਤੇ, ਤੇ ਬਿੱਲਾ ਰੰਗਾ ਮੈਨੂੰ ਚੇਤਾ ਆ ਗਿਆ, ਕਿਉਂਕਿ ਦੋ ਸੀਗੇ, ਇੱਕ ਤਾਂ ਸੀਗਾ ਬਿੱਲਾ, ਦੂਜਾ ਰੰਗ ਵੀ ਉਹਦੇ ਵਰਗੇ ਸੀਗਾ, ਮੈਂ ਕਿਹਾ ਯਾਰ ਇਹਦਾ ਨਾਂ ਬਿੱਲਾ ਰੰਗਾ ਰੱਖਦੇ ਆ, ਤਾਂ ਕਰਕੇ ਉਹਨਾਂ ਦਾ ਨਾਂ ਬਿੱਲਾ ਰੰਗਾ ਰੱਖਿਆ ਹੋਇਆ ਜੀ, ਇੱਕ ਦਾ ਨਾਮ ਬਿੱਲਾ ਤੇ ਦੂਜੇ ਦਾ ਨਾਮ ਰੰਗਾ। ਖੈਰ,
ਨਾਮ ਹੀ ਪਾਏ ਹੁੰਦੇ ਸੀ ਅਮਰਦੀਪ, ਉਦੋਂ ਲੋਕਾਂ ਨੇ ਜਿਹੜੇ ਸ਼ਰਾਰਤੀ ਹੁੰਦੇ ਸੀ ਨਾ, ਜਿਹੜਾ ਏਦਾਂ ਦੇ ਹੁੰਦੇ ਸੀ ਨਿਆਣੇ ਪਿੰਡਾਂ ਦੇ ਵਿਚ, ਉਹਨਾਂ ਦੇ ਨਾਂ ਵੀ ਰੱਖੇ ਹੁੰਦੇ, ਬਿੱਲਾ ਰੰਗਾ ਹੀ ਹੈ ਨਾ, ਕਾਫੀ ਤਰਥੱਲੀ ਮਚਾਈ ਰੱਖੀ ਉਹਨਾਂ ਨੇ ਭਾਰਤ ਦੇ ਵਿਚ ਉਹਨਾਂ ਦਿਨਾਂ ਦੇ ਵਿਚ,
ਬਹੁਤ ਬਹੁਤ ਸੀ, ਬੜੇ ਮਸ਼ਹੂਰ ਹੁੰਦੇ ਸੀ। ਤੇ ਇੱਕ ਖਬਰ ਤੁਹਾਨੂੰ ਸੁਣਾਉਣੀ ਹੈ ਜੀ, ਜਿਹੜਾ ਬਿਟਕੋਇਨ ਦੇ ਸੰਬੰਧ ਦੇ ਵਿਚ, ਪਿਛਲੇ ਕਈ ਮਹੀਨਿਆਂ ਤੋਂ ਬਿਟਕੋਇਨ ਹੋ ਰਹੀ ਆ, ਤੇ ਲਓ ਜੀ ਇਹਦੀ ਕੀਮਤ ਇੰਨੀ ਚੜ ਗਈ ਜੀ, ਇਹ $100 ਦਾ $10 ਦਾ ਲਿਆ ਸੀ ਜੀ, $25,000 ਦਾ ਹੋ ਗਿਆ ਬਿਟਕੋਇਨ। ਇਹ ਜੀ ਡਿਜੀਟਲ ਕ੍ਰਾਂਤੀਆਂ ਆ ਇੱਕ ਤਰ੍ਹਾਂ ਨਾਲ, ਜਿਹਨੂੰ ਕਹਿੰਦੇ ਨਾ ਸ਼ੇਅਰ, ਮਤਲਬ ਮੈਂ ਤਾਂ ਇਹਨੂੰ ਸਕੈਮ ਹੀ ਸਮਝਦਾ ਆ, ਮੈਂ ਤਾਂ ਇਹਨੂੰ ਇਹ ਸਮਝਦਾ ਇੱਕ ਫਰੋਡ ਹੈ ਸਾਰਾ ਕੁਛ, ਠੀਕ ਹੈ। ਤੇ ਉਹ ਲੋਕ ਤਾਂ ਤੁਹਾਨੂੰ ਪਤਾ, ਅਸੀਂ ਕਹਿੰਦੇ ਆ ਸਾਡੀ ਕੌਮ ਜਿਹੜੀ ਉਹ ਬਾਬਿਆਂ ਮਗਰ ਲੱਗਦੀ ਆ ਜਾਂ ਕਿਤੇ ਮਗਰ ਲੱਗਦੀ ਆ, ਇਹ ਸਾਰੀ ਧਰਤੀ ਦਾ ਹੀ ਹਾਲ ਇਹ ਆ, ਜਿੱਥੇ ਚਲ ਜਾਓ ਕੋਈ ਨਾ ਕੋਈ ਅਲਾਮਤ ਇੱਦਾਂ ਦੀ ਸਹੇੜੀ ਰੱਖਦੇ ਨੇ ਬੰਦੇ, ਕੀ ਅਸਲ ਦੇ ਵਿਚ ਕਿ ਸਹੀ ਮਿਹਨਤ ਕਰਨ ਦੇ ਵਿਚ ਯਕੀਨ ਘੱਟ ਰੱਖਦੇ ਨੇ, ਤੇ ਇਹੋ ਜਿਹੀਆਂ ਜਿਹੜੀਆਂ ਇਲਤਾਂ ਨੇ ਲੋਕਾਂ ਦੇ ਮਗਰ ਲੱਗ ਜਾਂਦੇ ਨੇ। ਹੁਣ ਦੇਖੋ ਅਸੀਂ ਅੱਗੇ ਪੜ੍ਹਦੇ ਹੁੰਦੇ ਸੀ, ਜਿਹੜੀ ਟੈਂਪਟੇਸ਼ਨ ਹੈ ਉਹ ਟੈਂਪਟੇਸ਼ਨ ਕੀ ਹੁੰਦੀ ਹੈ, ਤੁਸੀਂ ਤੁਹਾਡੇ ਮੂਹਰੇ ਟੈਂਪਟੇਸ਼ਨ ਇਹ ਹੁੰਦੀ ਹੈ ਕਿ ਵਿਆਹ ਚ ਤੁਸੀਂ ਚਲੇ ਜਾਂਦੇ ਹੋ, ਟੈਂਪਟੇਸ਼ਨ ਹੀ ਹੁੰਦੀ ਅਸਲ ਦੇ ਵਿਚ, ਜਦੋਂ ਤੁਹਾਡੇ ਮੂਹਰੇ ਖਾਣਾ ਪਿਆ ਹੁੰਦਾ ਬਨ ਸਮੰਨਾ ਬਹੁਤ ਕੁਝ, ਤੁਸੀਂ ਆਮ ਜਿਹੜੀ ਤੁਹਾਡੇ ਢਿੱਡ ਦੀ ਭੁੱਖ ਹੈ ਉਹ 3 ਰੋਟੀਆਂ ਨੇ, ਦਾਲ ਹੈ, ਸਬਜ਼ੀ ਹੈ ਨਾ, ਜੁਜ ਵਟੈਵਰ ਹੈ ਨਾ, ਹੁਣ ਉਹ ਤੁਹਾਡੇ ਮੂਹਰੇ ਏਦਾਂ ਵਿਛਾ ਕੇ ਰੱਖ ਦਿੰਦੇ ਨੇ ਕਿ ਤੁਸੀਂ 3 ਦੀ ਬਜਾਏ 6 ਰੋਟੀਆਂ ਖਾ ਜਾਂਦੇ, ਡਬਲ ਖਾ ਜਾਂਦੇ ਆ, ਉਹਨੂੰ ਕਹਿੰਦੇ ਲਾਲਚ, ਟੈਂਪਟੇਸ਼ਨ। ਉਹ ਵੀ ਇੱਕ ਤਰ੍ਹਾਂ ਨਾਲ ਤੁਹਾਡਾ ਟੈਸਟ ਹੁੰਦਾ ਕਿ ਤੁਹਾਡੇ ਮੂਹਰੇ ਇੰਨਾ ਕੁ ਪਦਾਰਥ ਪਿਆ ਕਿ ਤੁਸੀਂ ਕਿੰਨਾ ਕੁ ਚੱਕ ਲਓਗੇ। ਇਹ ਜਿਹੜੀਆਂ ਇਹ ਆਪਣੇ ਆਪ ਨੂੰ ਸਵੈ ਕੰਟਰੋਲ ਜਾਂ ਸੈਲਫ ਕੰਟਰੋਲ ਜਿਹੜਾ ਉਹ ਟੈਸਟ ਹੁੰਦਾ ਆ। ਸੋ ਲੋਕ ਤੁਹਾਡੇ ਮੂਹਰੇ ਠੱਗੀ ਮਾਰਨ ਦੇ ਲਈ ਟੈਂਪਟੇਸ਼ਨ ਤੁਹਾਨੂੰ ਦਿੰਦੇ ਆ, ਪਰ ਤੁਸੀਂ ਫਿਰ ਉਹਦੇ ਚ ਫਸਦੇ ਹੋ, ਜਿੱਦਾਂ ਦੀ ਤੁਹਾਡੀ ਅੰਦਰ ਨੀਤ ਹੁੰਦੀ ਆ ਫਿਰ ਫਸ ਜਾਂਦੇ ਹੋ। ਹੁਣ ਗੱਲ ਇਹ ਹੋ ਗਈ ਆ ਬਿਟਕੋਇਨ ਦੀ ਕਿ 33% ਗਿਰਾਵਟ ਆਈ ਆ, ਤੇ ਇਸ ਮਹੀਨੇ ਮਤਲਬ ਸਿਰਫ ਇੱਕ ਹਫ਼ਤੇ ਚ, ਔਰ ਪੂਰੇ ਮਹੀਨੇ ਦੀ 41% ਪਹੁੰਚੀ ਆ, ਔਰ ਜਿਹੜੀ ਕੀਮਤਾਂ ਆ ਕਰੈਸ਼ ਹੋ ਗਈਆਂ ਬਹੁਤ ਜ਼ਿਆਦਾ। ਤੇ ਇਹਦੀ ਨਾ ਆਸਟ੍ਰੇਲੀਅਨ $25,732 ਤੱਕ ਡਾਲਰ ਤੱਕ ਕੀਮਤ ਪਹੁੰਚ ਗਈ ਸੀ ਇੱਕ ਬਿਟਕੋਇਨ ਦੀ, ਜਿਹੜੀ ਕਿ ਹੁਣ 15,173 ਰਹਿ ਗਈ ਹੈ ਇੱਕ ਹਫ਼ਤੇ ਦੇ ਵਿਚ, ਰਾਤੀ ਕਰੈਸ਼ ਹੋ ਗਈ ਆ।
ਠੀਕ ਹੈ।
ਸੋ ਜਿਹੜੇ ਸੱਜਣ ਮਤਲਬ ਪਹਿਲੀ ਗੱਲ ਤਾਂ ਪੰਜਾਬੀਆਂ ਨੇ ਕਿਸੇ ਨੇ ਲਏ ਨੀ ਹੋਣੇ, 2-4 ਨੇ ਲਏ ਹੋਣੇ ਆ, ਤੇ ਬਹੁਤ ਤਾਂ ਦੱਸਦਾ ਕਿ ਇਹ ਲਈ ਹੱਕ ਦੀ ਕਮਾਈ ਆ ਉਹੀ ਜ਼ਿਆਦਾ ਵਧੀਆ ਰਹਿੰਦੀ ਹੈ। ਛੱਡੋ ਬਿਟਕੋਇਨ, ਇੱਕ ਹੋਰ ਵੀ ਆ, ਇੱਕ ਕੱਲੇ ਬਿਟਕੋਇਨ ਨਹੀਂ ਹੈਗੇ, ਬਿਟਰੈਕਸ ਵੀ ਆ, ਬਾਇਨੈਂਸ ਵੀ ਆ, ਤੇ ਇਥੀਰੀਅਮ ਵੀ ਆ, ਲਾਈਟ ਕੋਇਨ ਵੀ ਆ, ਪਤਾ ਨੀ ਕਿੰਨੇ ਕਿਹੜੇ ਕਿਹੜੇ ਮਤਲਬ ਜਾਲੀ ਕੰਮ ਚੱਲ ਰਹੇ ਨੇ। ਖੈਰ ਉਸ ਤੋਂ ਬਾਅਦ ਆਪਾਂ ਥੋੜੇ ਆਨੇ ਆ ਮੁੱਦੇ ਤੇ ਕਿ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਤੇ ਕਹਿੰਦੇ ਅੱਜ ਕੱਲ ਵਿਆਹਾਂ ਦਾ ਮੌਸਮ ਚੱਲ ਰਿਹਾ ਹੈ, ਵਿਆਹਾਂ ਵਿਚ ਕਈ ਕਿਸਮ ਦੇ ਬੰਦੇ ਮਿਲਦੇ ਹਨ, ਗੱਲ ਸ਼ੁਰੂ ਕਰਨਗੇ, ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਹੈ ਜੀ, ਤੁਸੀਂ ਕਿੱਧਰ ਦੇ ਜੀ, ਕਿੱਧਰ ਦੀ ਆਏ ਹੋ ਜੀ, ਤੇ ਅਸੀਂ ਇਧਰ ਦੇ ਜੀ, ਤੇ ਤੁਸੀਂ, ਅਸੀਂ ਇਧਰ ਦੇ ਜੀ, ਉਧਰ ਦੇ ਜੀ, ਉਥੋਂ ਤੁਸੀਂ ਇਧਰ ਦੀ ਹੋ ਜਾਂਦੇ ਹੋ, ਦੂਜਾ ਕਹੋ ਨਹੀਂ ਇਧਰ ਹੀ ਠੀਕ ਹੈ ਜੀ, ਉਧਰ ਤਾਂ ਨਹੀਂ, ਅਸੀਂ ਤਾਂ ਪਹਿਲਾਂ ਵੀ ਆਏ ਸੀ, ਇੰਨੇ ਨੂੰ ਤੀਜਾ ਆਓ, ਤੁਸੀਂ ਕਿੱਧਰ ਦੇ ਜੀ, ਅਸੀਂ ਇਧਰ ਦੇ ਜੀ, ਅਸੀਂ ਵੀ ਉਧਰ ਦੇ ਜੀ,
ਹੈਨਾ,
ਫੇਰ ਤਾਂ ਕਹਿੰਦੇ ਤੁਸੀਂ ਸਾਡੇ ਮਗਰ ਹੀ ਹੋਵੋਗੇ, ਅੱਧਾ ਘੰਟਾ ਲਾ ਕੇ ਫਿਰ ਪਕੌੜਿਆਂ ਕੰਨੀ ਹੋ ਕੇ ਪੂਰਾ ਮਤਲਬ ਖਾਂਦੇ ਨੇ, ਫਿਰ ਟੇਬਲਾਂ ਦੁਆਲੇ ਕੁਰਸੀਆਂ ਤੇ ਜੱਚ ਜਾਂਦੇ ਨੇ ਤੇ ਪੈਗ ਚੱਲ ਪੈਂਦਾ ਆ, ਬਹੁਤ ਗੱਲ ਛੇੜਦੇ ਆ ਫਿਰ ਰਾਜਨੀਤੀ ਦੀ, ਇੱਕ ਆਖੂ ਕੈਪਟਨ ਤੇ ਬਾਦਲ ਲੜੇ ਹੋਏ ਨੇ, ਦੂਜਾ ਕਹੂ ਹਾ 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 ਇਨ੍ਹਾਂ ਦਾ ਮਕਸਦ ਹੀ ਸੀ ਤੀਜੀ ਪਾਰਟੀ ਨੂੰ ਹਰਾਉਣ ਦਾ, ਬਸ ਇੰਨੀ ਕੁ ਗੱਲ ਨਾਲ ਜਿਹੜਾ ਝਾੜੂ ਪਾਰਟੀ ਨੂੰ ਵੋਟ ਪਾਈ ਵਾਲਾ ਹੁੰਦਾ ਆ ਉਹ ਪੂਰੇ ਜੋਸ਼ ਵਿਚ ਆ ਜਾਂਦਾ ਆ, ਉਹ ਕਹਿੰਦਾ ਆ ਮਸ਼ੀਨਾਂ ਖਰਾਬ ਸੀ ਜੀ, 2 ਘੰਟੇ ਪੂਰੀ ਕਹਿਬਾਜੀ ਕਰਕੇ ਤੇ ਬੱਠਲ ਬੱਠਲ ਦਾਰੂ ਦਾ ਪੀ ਕੇ ਹਨਾ, ਫਿਰ ਸ਼ਗਨ ਪਾਉਣ ਨੂੰ ਰੇਲ ਗੱਡੀ ਜਿੰਨੀ ਲੰਬੀ ਲਾਈਨ ਬਣਾ ਲੈਂਦੇ ਨੇ, ਨਵੀਂ ਮੰਡੀਰ ਆਰਕੈਸਟਰਾ ਵਾਲਿਆਂ ਨਾਲ ਸੈਲਫੀਆਂ ਲਈ ਜਾਂਦੀ ਆ, ਜਨਾਨੀਆਂ ਇਕ ਦੂਜੇ ਦੇ ਸੂਟਾਂ ਦੀ ਕਢਾਈ ਦੇਖੀ ਜਾਂਦੀਆਂ ਨੇ, ਕੈਮਰੇ ਵਾਲੇ ਪੋਜ ਬਣਵਾਈ ਜਾਂਦੇ ਨੇ, ਅੱਧੇ ਕ ਮੁਰਗੀਆਂ ਦੀਆਂ ਲੱਤਾਂ ਖਾਈ ਜਾਂਦੇ ਨੇ, ਫਿਰ ਰੋਟੀ ਵਾਲੀ ਤਹਿ ਲਾ ਦਿੰਦੇ ਨੇ, ਮਗਰ ਹੀ ਆਈਸਕ੍ਰੀਮ ਖੀਰ ਤੇ ਖੱਟਾ ਪੀ ਕੇ ਰੱਜ ਪੁੱਜ ਕੇ ਮੁੜਦੇ ਤੇ ਆਖਣਗੇ
ਅਮਨਦੀਪ ਤੁਸੀਂ ਹੋਰ ਕਈ ਤਰ੍ਹਾਂ ਦੀਆਂ ਆਈਟਮਾਂ ਉੱਥੇ ਹੁੰਦੀਆਂ ਜਿਹੜੀਆਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਜਿੱਦਾਂ ਉਹਦੇ ਚ ਇੱਕ ਕੋਕਟੇਲ ਸਮਥਿੰਗ ਹੁੰਦਾ ਉਹਦੇ ਸਾਰੇ ਪਹਿਲਾਂ ਜੂਸ ਰਲਾਏ ਹੁੰਦੇ ਆ ਉੱਪਰ ਲੱਸੀ ਜਿਹੀ ਪਾਉਂਦੇ ਆ ਕਈ ਤਰ੍ਹਾਂ ਦੇ ਆਈਸ ਕ੍ਰੀਮਾਂ ਜਿਹੜੀ ਆਈ ਜਾਂਦੀਆਂ ਮੁੜ ਕੇ ਉਹੀ ਆਈ ਜਾਂਦੇ ਮੁੜ ਕੇ ਉਹੀ ਆਈ ਜਾਂਦੇ ਤੇ ਉਸ ਤੋਂ ਬਾਅਦ ਹੁੰਦੀ ਤੇ ਇੱਕ ਨਾ ਸਬਜ਼ੀ ਦੇ ਵੀ ਬਣਾਏ ਹੁੰਦੇ ਉਹ ਇੱਕ ਰੌਂਦ ਜਾਏ ਉਹ ਕੀ ਉਹ ਲੰਬੇ ਲੰਬੇ ਜਾਏ ਤੇ ਉਹ ਕੀ ਉਹਨਾਂ ਨੂੰ ਕਹਿੰਦੇ ਆ ਉਹ ਰੋਲ ਜੇ ਉਸ ਤੋਂ ਇਲਾਵਾ ਫਿਰ ਚਿਕਨ ਦੇ ਆ ਜਾਂਦੇ ਆ ਫਿਰ ਮੀਟ ਦੇ ਆਏ ਤੇ ਭੇਡਾਂ ਦੇ ਆ ਜਾਂਦੇ ਆ ਪਤਾ ਨੀ ਕੀ ਕੀ ਚੀਜ਼ਾਂ ਉੱਥੇ ਆਈ ਜਾਂਦੇ ਮੈਨੂੰ ਨਾਏ ਬਦਲ ਕੇ ਦੇਈ ਜਾਂਦੇ ਉਹੀ ਚੀਜ਼ ਬਾਰ ਬਾਰ ਤੇ ਉਸ ਤੋਂ ਬਾਅਦ ਤੁਸੀਂ ਨਾ ਮੈਂ ਪਿਛਲੇ ਸਾਲ ਦਸੰਬਰ ਦੇ ਵਿਚ ਚੰਡੀਗੜ੍ਹ ਵਿਆਹ ਗਿਆ ਮੋਹਾਲੀ ਵਿਆਹ ਸੀ ਕਿਸੇ ਦਾ ਉੱਥੇ ਵਿਆਹ ਗਿਆ ਤਾਂ ਉਹ ਮੈਂ ਕਿਹਾ ਚਲੋ ਚਾਹ ਪੀਨੇ ਆ ਮੈਂ ਕਿਹਾ ਬਹਿਰਾ ਜਿਹਾ ਸੀ ਉਦਾਂ ਸੜੇ ਜੇ ਕੱਪੜੇ ਪਿਆ ਜਾ ਜੂਆਂ ਚ ਪਈਆਂ ਹੋਣੀਆਂ ਮੈਨੂੰ ਮੈਂ ਕਦੇ ਧੋਤੇ ਨੀ ਹੋਣੇ ਉਹਨੇ ਉਦਾਂ ਬਹੁਤ ਵੱਡਾ ਹਾਲ ਕੀਤਾ ਸੀ ਬਹਿਰੇ ਨੂੰ ਇੱਦਾਂ ਢਿੱਲੇ ਜਿਹੇ ਕੱਪੜੇ ਪਾ ਇੱਕ ਦੂਜੇ ਦੇ ਪਵਾਉਂਦੇ ਆ ਨਾ ਤੇ ਮੈਂ ਕਿਹਾ ਉਹਦੇ ਬਹਿਰੇ ਗੱਲ ਸੁਣ ਮੈਂ ਕਿਹਾ ਇੱਦਾਂ ਕਰ ਤੂੰ ਚਾਹ ਲੈ ਆ ਤੇ ਕਾਫੀ ਤਾਂ ਪੀਣੀ ਕਹਿੰਦੇ ਚਾਹ ਤਾਂ ਬਣਾਤੇ ਨੀ ਹੈ ਜਾਂ ਕਾਫੀ ਮਿਲਤੀ ਹੈ ਭਾਈ ਸਾਹਿਬ ਮੈਂ ਕਿਹਾ ਭਾਈ ਸਾਹਿਬ ਪਹਿਲਾਂ ਮੈਂ ਤਾਂ ਭਾਈ ਸਾਹਿਬ ਲਾਦਾ ਤੂੰ 18-20 ਸਾਲਾਂ ਦਾ ਮੈਂ 60 ਸਾਲ ਦਾ ਮੈਂ ਕਿਹਾ ਪਹਿਲਾਂ ਤਾਂ ਫਿਰ ਇਹ ਕਸਟਮਰ ਸਰਵਿਸ ਸਿੱਖ ਕੇ ਆਓ ਨਾ ਚਲੋ ਉਹ ਤਾਂ ਜੁਦੀ ਗੱਲ ਆ ਤਾਂ ਉਹ ਕਹਿੰਦਾ ਚਾਹ ਬਣਤੀ ਨੀ ਹੈ ਤਾਂ ਕਾਫੀ ਮਿਲਤੀ ਹੈ ਭਾਈ ਸਾਹਿਬ ਔਰ ਨੀ ਕੁਛ ਮਿਲੇਗਾ ਮੈਂ ਚੱਲ ਫਿਰ ਤੂੰ ਰਹਿਣੇ ਦੇ ਤੂੰ ਛੱਡ ਪਰੇ ਤਾਂ ਏਦਾਂ ਤਾਂ ਉੱਥੇ ਹੋਰੇ ਕਈ ਖਾਣੇ ਲੈ ਇੱਕ ਨੂੰ ਝਿੜਕੋ ਨਹੀਂ ਖਾਣਾ ਉਹ ਫਿਰ ਦੂਜਾ ਉਸੇ ਵੇਲੇ ਲੈ ਕੇ ਹੋਰ ਆਜੂਗਾ ਤੀਜਾ ਆਜੂਗਾ ਚੌਥਾ ਆਜੂਗਾ ਉਹ ਤਾਂ ਪੱਟੀ ਜੇ ਏਦਾਂ ਬਣਾ ਕੇ ਲਾਦੇ ਆਈ ਡੋਂਟ ਨੀਡ ਐਨੀਥਿੰਗ ਐਲਸ
ਪੱਟੀ ਤੇ ਇਹ ਕਹਿੰਦੇ ਕਿ ਆਈਸ ਕ੍ਰੀਮ ਖੀਰ ਤੇ ਖੱਟਾ ਪੀ ਕੇ ਨਾ ਰੱਜ ਪੁੱਜ ਕੇ ਕਹਿੰਦੇ ਸਾਰਾ ਕੁਛ ਕਰਕੇ ਨਾ 2-3 ਘੰਟੇ ਐਸ਼ ਪਾਸਤੀ ਕਰਕੇ ਕਹਿੰਦੇ ਮੁੜਦੇ ਹੋਏ ਆਖਣਗੇ ਆਹ ਤਾਂ ਐਵੇਂ ਖਰਚੇ ਵਧਾ ਲਏ ਅੱਜ ਕੱਲ ਪਹਿਲਾਂ ਕੰਮ ਲੋਟ ਸੀ ਨਾਲੇ ਤਾਂ ਖਾ ਪੀ ਜਾਂਦੇ ਨੇ ਨਾਲੇ ਤਾਂ ਹਾਂਜੀ ਹਾਂਜੀ ਤੁਸੀਂ ਔਰਤਾਂ ਦੀ ਗੱਲ ਕਰੋ
ਹਾਂਜੀ ਹਾਂਜੀ ਉਹ ਜਿਹੜੇ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਜਿਹੜੀਆਂ ਉੱਥੇ ਜਾਂਦੀਆਂ ਨਾ ਉਹ ਕੀ ਕਹਿਣਗੀਆਂ ਹਿੰਦੀ ਪੰਜਾਬੀ ਭੁੱਲ ਜਾਂਦੀਆਂ ਫਿਰ ਉੱਥੇ ਜਾ ਕੇ ਮਾੜੇ ਜੇ ਚੰਡੀਗੜ੍ਹ ਦੇ ਨੇੜੇ ਜਾ ਕੇ ਨਾ ਉਹ ਫਿਰ ਕਰਦੀਆਂ ਦੀਵਾਲੀ ਪਰ ਜੇ ਮੈਨੇ ਸੂਟ ਸਮਾਇਆ ਤਾਂ ਦੀਵਾਲੀ ਉਹ ਦੀਵਾਲੀ ਵੀ ਨੀ ਕਹਿੰਦੀਆਂ ਦੀਵਾਲੀ ਪਰ ਜੇ ਸੂਟ ਮੈਨੇ ਸਮਾਇਆ ਤਾਂ ਹੁਣ ਮੈਨੂੰ ਪਤਾ ਨੀ ਹਿੰਦੀ ਚ ਕੀ ਕਹਿੰਦੇ ਆ ਤਾਂ ਹੋਰ ਵੀ ਇੱਦਾਂ ਦਾਲ ਮੇ ਨਮਕ ਕਮ ਹੈ ਉਹ ਲੂਣ ਨੂੰ ਨਮਕ ਲਾ ਪੈਣੀ ਹੈ ਕਹਿਣ ਪਰ ਆਪਣੇ ਆਪ ਨੂੰ ਹਾਈ ਸੋਸਾਇਟੀ ਨੇ ਸਮਝਣ ਲੱਗ ਪੈਂਦੀ ਹੈ ਨਾ ਤੇ ਕਈਆਂ ਨੂੰ ਬੋਲਣੀ ਵੀ ਨਹੀਂ ਆਉਂਦੀ ਲੇਕਿਨ ਉਹ 1-2 ਵਰਡ ਇੱਦਾਂ ਦੇ ਬੋਲ ਦਿੰਦੀਆਂ ਵਿੱਚ ਤੇ ਉਹ ਇੱਦਾਂ ਦਾ ਖੈਰ ਨਖਰੇ ਤੱਕ ਬੰਦੇ ਵੀ ਬਹੁਤ ਕਰਦੇ ਆ ਕਈ ਵਾਰੀ ਲੈਂਗੁਏਜ ਨੂੰ ਤੋੜ ਮਲੋੜ ਕੇ ਇੱਧਰ ਉੱਧਰ ਕਰਨ ਦੀ ਇਹ ਤਾਂ ਜੁਦੀ ਗੱਲ ਆ
ਬਰਤਾਰੇ ਬਾਰੇ ਮੈਂ ਤੁਹਾਨੂੰ ਮੈਂ ਥੋੜੀ ਐਗਜ਼ਾਮਪਲ ਦੱਸ ਦਿੰਦਾ ਮੈਂ ਪਹਿਲਾਂ ਵੀ 1-2 ਵਾਰੀ ਦੱਸੀ ਆ ਕਿ ਸਾਡੇ ਉੱਥੇ ਜਾੜਲੇ ਇੱਕ ਡਾਕਟਰ ਹੈ ਜੀ ਤੇ ਚਲੋ ਹੁਣ ਮਿਹਨਤ ਕੀਤੀ ਕਾਫੀ ਦੇਰ ਤੋਂ ਤਾਂ ਉੱਥੇ ਗਏ ਤਾਂ ਗੱਲਾਂ ਬਾਤਾਂ ਚੱਲ ਪਈਆਂ ਉਹਨੇ ਕੁਝ ਮਹੀਨੇ ਪਹਿਲਾਂ ਮੁੰਡਾ ਵਿਆਹਿਆ ਸੀ ਆਪਣਾ ਉਹਦੇ ਮੁੰਡੇ ਦਾ ਵਿਆਹ ਹੋਇਆ ਸੀ ਤੇ ਗੱਲਾਂ ਚੱਲ ਪਈਆਂ ਖਰਚਿਆਂ ਦੀਆਂ ਤੇ ਮੈਂ ਕਿਹਾ ਜੀ ਅੱਜ ਕੱਲ ਕਾਫੀ ਖਰਚੇ ਵੱਧ ਰਹੇ ਨੇ ਬਿਨਾਂ ਕਿਸੇ ਗੱਲ ਤੋਂ ਹੀ ਤੇ ਉਹ ਕਹਿੰਦਾ ਉਹ ਕੀ ਦੱਸਾਂ ਮਨਦੀਪ ਮੈਂ ਕੀ ਹੋਇਆ ਕਹਿੰਦਾ ਮੈਂ ਮੁੰਡਾ ਵਿਆਹਿਆ ਕਹਿੰਦਾ ਆਪਣਾ ਕਹਿੰਦਾ ਮੈਨੂੰ ਲੋਕ ਕਹਿੰਦਾ ਗਾਲਾਂ ਕੱਢਦੇ ਆ ਮੈਂ ਕਿਹਾ ਲੋਕ ਵਿਆਹ ਮੈਂ ਕਿਹਾ ਤੁਸੀਂ ਸੱਦੇ ਨੀ ਕਹਿੰਦਾ ਨਾ ਇਸੇ ਕਰਕੇ ਤਾਂ ਗਾਲਾਂ ਕੱਢਦੇ ਕਹਿੰਦਾ ਮੈਂ ਕਿਸੇ ਨੂੰ ਸੱਦਿਆ ਨੀ ਬਹੁਤਾ ਮੈਂ ਕਿਹਾ ਫਿਰ ਤਾਂ ਡਾਕਟਰ ਸਾਹਿਬ ਫਿਰ ਤਾਂ ਪੈਣੀ ਸੀਗੀਆਂ ਗਾਲਾਂ ਹੈਨਾ ਤੇ ਤੁਹਾਤੋਂ ਐਕਸਪੈਕਟੇਸ਼ਨ ਬਹੁਤ ਸੀ ਨਾ ਵੀ ਵੱਡੇ ਡਾਕਟਰ ਹੈ ਵੱਡਾ ਪੈਦਾ ਫਿਰ ਤਾਂ ਪੈਣੀ ਹੈ ਮਤਲਬ ਫਿਰ ਉਹ ਕਹਿੰਦਾ ਗਲਤ ਅਸਲ ਦੇ ਵਿਚ ਕੀ ਹੋਈ ਨਾ ਅਸੀਂ ਬੜਾ ਚਿੰਤਨ ਕੀਤਾ ਕਹਿੰਦਾ ਕਹਿੰਦਾ ਮੈਂ ਕਹਿੰਦਾ ਮੇਰੇ ਦੋਸਤ ਸੀਗਾ ਉਹ ਵੀ ਡਾਕਟਰ ਹੀ ਸੀਗਾ ਕਹਿੰਦਾ ਉਹਨੇ ਬਹੁਤ ਆਲੀਸ਼ਾਨ ਵਿਆਹ ਕੀਤਾ ਕਹਿੰਦਾ ਸਾਡਾ ਕਹਿੰਦਾ ਮੂੰਹ ਜਿਹਾ ਉਹ ਵਿਆਹ ਤੋਂ ਬਾਅਦ ਨਾ ਸਾਡਾ ਆਈਡੀਆ ਹੀ ਚੇਂਜ ਹੋ ਗਿਆ ਮੇਰਾ ਵੀ ਦਿਲ ਕਰਦਾ ਸੀ ਕਹਿੰਦਾ ਮੈਂ ਆਪਣੇ ਮੁੰਡੇ ਦਾ ਬਹੁਤ ਆਲੀਸ਼ਾਨ ਵਿਆਹ ਕਰਾਂ ਲੋਕਾਂ ਨੂੰ ਖਿਲਾਵਾਂ ਪਿਲਾਵਾਂ ਬਹੁਤ ਕਹਿੰਦਾ ਪਰ ਮੈਂ ਆਪਣੇ ਦੋਸਤ ਦੇ ਕਹਿੰਦਾ ਮੁੰਡੇ ਦੇ ਵਿਆਹ ਤੇ ਬਾਅਦ ਨਾ ਮੇਰਾ ਲੋਕਾਂ ਦਾ ਕਹਿੰਦਾ ਮੈਂ ਨਾ ਵਿੱਚ ਲੋਕਾਂ ਦੇ ਵਿੱਚ ਰਹਿਣ ਤੇ ਲੋਕੇ ਨਾਲੇ ਖਾਈ ਜਾਣ ਜਿੱਦਾਂ ਜਗਤਾਰ ਭਾਜੀ ਨੇ ਮੈਸੇਜ ਭੇਜਿਆ ਹੀ ਆ ਹਨਾ ਤੇ ਨਾਲੇ ਕਹਿੰਦੇ ਖਾਈ ਜਾਣ ਤੇ ਨਾਲੇ ਕਰੀ ਜਾਣ ਉਹ ਖਾ ਲਓ ਉਹ ਸਾਡੇ ਟੀਕੇ ਲਾ ਲਾ ਕੇ ਰਗੜੇ ਹੋਇਆ ਪੈਸੇ ਲੋਕਾਂ ਨੂੰ ਚੂਸਿਆ ਆ ਆਹੋ ਇਹਨਾਂ ਤਾਂ ਕਰਨਾ ਹੀ ਆ ਏਡੇ ਕਿਹੜੇ ਹੱਡ ਕਮਾਏ, ਏਡੇ ਕਿਹੜੇ ਹੱਡ ਪੁੱਟੇ ਹੋਏ, ਇਹਨੇ ਤਾਂ ਕਰਨਾ ਹੀ ਆ, ਐਸ਼ ਪ੍ਰਸਤੀ ਸਾਡਾ ਹੀ ਆ। ਮਤਲਬ ਕਹਿੰਦਾ ਓਹਨੂੰ ਸੱਦੇ ਵੀ ਉਹਨਾਂ ਦਾ ਹੀ ਖਾਈ ਜਾਣ, ਓਹਦੀ ਬੇਇਜ਼ਤੀ ਕਰੀ ਜਾਣ। ਕਹਿੰਦਾ ਮੇਰਾ ਮੁੰਡਾ ਵੀ ਉੱਤੇ, ਫੈਮਿਲੀ ਵੀ ਉੱਤੇ, ਸਾਡੇ ਨਾਲ ਮੂਹਰੇ ਕਰੀ ਜਾਣ ਗੱਲਾਂ ਉਹ ਨਾ। ਫਿਰ ਅਸੀਂ ਕਹਿੰਦੇ ਘਰ ਆ ਕੇ ਕੀਤਾ ਵੀ ਯਾਰ ਇਹ ਤਾਂ ਫਿਰ ਜਦ ਗਾਲਾਂ ਹੀ ਖਾਣੀਆਂ ਆ, ਫਿਰ ਕਮ ਸੇ ਕਮ ਪੈਸੇ ਦਾ ਬਚਾ ਲਓ ਫਿਰ। ਲੋਕਾਂ ਉਹ ਦੇਖੋ ਗੱਲ ਇੱਥੇ ਨੀ ਮੁੱਕੀ। ਉਹ ਕਹਿੰਦੇ ਵੀ, ਮੈਂ ਕਿਹਾ ਵੀ ਤੁਸੀਂ ਕੀ ਕੀਤਾ? ਕਹਿੰਦੇ ਬਸ ਅਸੀਂ ਲੜਕੀ ਵਾਲਿਆਂ ਸਾਡੀ ਗੱਲਬਾਤ, ਉਹ ਵੀ ਬੜੇ ਪੜ੍ਹੀ ਲਿਖੀ ਸੀ ਲੜਕੀ ਹੈ ਨਾ, ਤੇ ਅਸੀਂ ਪਰਿਵਾਰਾਂ ਨੇ ਫੈਸਲਾ ਕੀਤਾ ਵੀ ਅਸੀਂ ਨਾ 3-3 ਲੱਖ ਰੁਪਇਆ ਦੋਨੋ ਪਾਸੇ ਅਸੀਂ ਜੁਆਇੰਟ ਅਕਾਊਂਟ ਖੁਲਾ ਕੇ ਮੁੰਡੇ ਕੁੜੀ ਦਾ, ਤਾਂ ਅਸੀਂ ਉਹਦਾ ਜੁਆਇੰਟ ਅਕਾਊਂਟ 6 ਲੱਖ ਉਹਨਾਂ ਦੇ ਅਕਾਊਂਟ ਜਮਾ ਕਰਾਤਾ ਵੀ ਤੁਸੀਂ ਚਲੋ ਕਿਤੇ ਘਰ ਲੈ ਲਓ ਕਿਰਾਏ ਤੇ ਜਾਂ ਕੋਈ ਪ੍ਰੋਪਰਟੀ ਲੈ ਲਓ, ਵਟ ਐਵਰ ਤੁਸੀਂ ਜੋ ਮਰਜ਼ੀ ਕਰੋ, ਤੇ ਅਸੀਂ ਸਾਦਾ ਵਿਆਹ ਕਰਨਾ ਗੁਰਦੁਆਰੇ ਜਾ ਕੇ, ਉੱਥੇ ਸਾਨੂੰ ਲੰਗਰ ਛਕਾ ਦਿਓ, ਅਸੀਂ ਆ ਜਾਂਗੇ, ਕੋਈ ਪਾਰਟੀਆਂ ਨੀ ਕਰਨੀਆਂ, ਕੋਈ ਕੁਛ ਨੀ ਕਰਨਾ। ਚਲ ਠੀਕ ਆ, ਜਿਹੜੇ ਘਰ ਲੇਡੀ ਸੰਗੀਤ ਹੁੰਦੇ ਨੇ, ਮਾਈਆਂ ਲੱਗਦੇ ਨੇ, ਉਹ ਤਾਂ ਲੱਗਣੇ ਹੀ ਲੱਗਣੇ ਨੇ, ਸ਼ਗਨ ਤਾਂ ਹੋਣੇ ਹੀ ਹੋਣੇ ਨੇ, ਹਨਾ। ਪਰ ਅਸੀਂ ਆ ਜਿਹੜਾ ਹਾਲਾਂ ਹੁਲਾਂ ਵਾਲਾ ਕੰਮ ਹੈ ਇਹ ਨੀ ਆਪਾਂ ਕਰਨਾ, ਠੀਕ ਹੈ। ਤੇ ਕਹਿੰਦੇ ਹੁਣ ਗੱਲ ਇਹ ਆ ਵੀ ਸਾਡਾ ਦੋਹਾਂ ਧਿਰਾਂ ਦਾ ਜਿਹੜਾ ਆ ਉਹ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਨੇ 6 ਲੱਖ ਮੁੰਡੇ ਨਿਆਣਿਆਂ ਨੂੰ ਦੇ ਦਿੱਤਾ ਆ, ਠੀਕ ਹੈ। ਲੋਕਾਂ ਨੇ ਤਾਂ ਖਾ ਕੇ ਵੀ ਗਾਲਾਂ ਕੱਢੀਆਂ ਨੇ, ਅਸੀਂ ਹੁਣ ਵੀ ਗਾਲਾਂ ਹੀ ਕੱਢਦੇ ਨੇ। ਸਾਨੂੰ ਕੋਈ, ਅਸੀਂ ਇਹਦੇ ਲਈ ਰੈਡੀ ਸੀਗੇ, ਕਿਸੇ ਗਾਲਾਂ ਲਈ ਸਾਨੂੰ ਲੋਕਾਂ ਨੇ ਰੈਡੀ ਕਰਤਾ ਸੀਗਾ। ਸੋ ਅਮਰੀਕ ਜੀ, ਇਹ ਜਿਹੜਾ ਵਿਆਹਾਂ ਦਾ ਸਿਲਸਿਲਾ ਨਾ, ਇਹ ਕਾਰਨ ਹੈ। ਕੱਲ ਗੁਰਪ੍ਰੀਤ ਗਿੱਲ ਉਹਨਾਂ ਨਾਲ ਵੀ ਗੱਲ ਚੱਲ ਰਹੀ ਸੀ ਵੀ ਉੱਥੇ ਹਰ 100 ਮੀਟਰ ਦੇ ਉੱਤੇ ਹਾਲ ਬਣਿਆ ਹੋਇਆ ਵਿਆਹ ਦਾ, ਤੇ ਜ਼ਿਆਦਾਤਰ ਜਿਹੜੇ ਨਾ ਵਿਆਹ ਹੋ ਰਹੇ ਨੇ ਉਹ ਇੰਡੀਆ ਦੇ ਘੱਟ ਵਿਆਹ ਹੋ ਰਹੇ ਨੇ। ਇੰਡੀਆ ਦੇ ਚਲੋ ਹੋ ਹੀ ਰਹੇ ਨੇ, ਇੰਡੀਆ ਚ ਬਥੇਰੀ ਪਾਪੂਲੇਸ਼ਨ ਹੈ, ਪਰ ਜ਼ਿਆਦਾਤਰ ਨਾ ਜਿਹੜੇ ਵਿਦੇਸ਼ਾਂ ਚੋਂ ਜਾਂਦੇ ਨੇ ਉਹਨਾਂ ਨੂੰ ਵਿਦੇਸ਼ਾਂ ਤੋਂ ਜਾ ਕੇ ਇਹ ਸਮੱਸਿਆ ਆ। ਹੁਣ ਆਪਾਂ ਕੈਨੇਡਾ ਜਾ ਕੇ ਆਏ ਆ, ਦੇਖਿਆ ਇਹ ਸਮੱਸਿਆ ਆ ਕੈਨੇਡਾ, ਇੰਗਲੈਂਡ, ਈਵਨ ਕਿ ਆਸਟ੍ਰੇਲੀਆ ਦੇ ਵਿੱਚ ਵੀ ਬਣਦੀ ਜਾ ਰਹੀ ਹੈ, ਜੇ ਇਹਨੂੰ ਨਾ ਨੱਥ ਪਾਈ, ਕਿ ਇੱਥੇ ਵਿਆਹ ਕਰਨਾ $60,000 ਤੱਕ ਪਹੁੰਚ ਗਿਆ, 60 ਤੋਂ 80 ਤੱਕ, ਸ਼ਹਿਰਾਂ 'ਚ ਤਾਂ ਜ਼ਿਆਦਾ ਹੋਏਗਾ। ਹੁਣ ਅਸੀਂ ਕੈਨੇਡਾ ਜਾ ਕੇ ਆਏ ਆ, ਉੱਥੇ ਅਸੀਂ ਫੀਡਬੈਕ ਲੈ ਕੇ ਆਏ ਆ, ਹਾਲ ਉੱਥੇ ਵੀ ਥਾਂ ਥਾਂ ਬਣੇ ਹੋਏ ਨੇ। ਹੁਣ ਉੱਥੇ ਇਹ ਕਹਿ ਰਹੇ ਨੇ ਕਿ ਇੱਕ ਵਿਆਹ ਦੇ ਉੱਤੇ $1,00,000 ਤੋਂ ਲੈ ਕੇ $1,30,000 ਦੇ ਵਿਚਾਲੇ ਖਰਚਾ ਹੋ ਗਿਆ ਆਮ, ਠੀਕ ਹੈ ਨਾ। ਹਾਂਜੀ, ਐਵਰੇਜ ਵਿਆਹ ਕਰਨਾ। ਸੋ ਹੁਣ ਜਿਹੜਾ ਉਹ ਜਿਹੜੀ ਐਕਸਪੋਰਟ ਮਾਰਕੀਟ ਇੰਡੀਆ ਲਈ ਬਣ ਗਈ ਹੈ ਕਿ ਇੰਡੀਆ ਜਾ ਕੇ ਵਿਆਹ ਕਰੋ, ਕੋਈ ਤੁਸੀਂ ਕੁੱਕ ਨੀ ਕਰਨਾ, ਕੋਈ ਭਾਂਡਾ ਟਿੰਡਾ ਨੀ, ਕੋਈ ਨਾਲੇ ਉੱਥੇ ਜਾਓ ਵਿਆਹ ਕਰਕੇ ਆ ਜਾਓ, ਤੇ ਮਤਲਬ ਬਹੁਤ ਸਸਤਾ ਵਿਆਹ ਇੰਡੀਆ ਪੈਂਦਾ ਆ ਕਰਨਾ। ਇਸ ਕਰਕੇ ਜਿਹੜਾ ਉੱਥੇ ਜਿਹੜਾ ਰਿਸੋਰਸ ਹੈ ਸਾਰਾ ਕੁਝ, ਮਤਲਬ ਜਿਹੜੇ ਵਿਆਹ ਸ਼ਾਦੀਆਂ ਹੋ ਰਹੇ ਨੇ ਉਹ ਜ਼ਿਆਦਾਤਰ NRI ਜਾ ਕੇ ਉੱਥੇ ਕਰਦੇ ਨੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਮਹਿੰਗਾ ਪੈ ਰਿਹਾ। ਸੋ ਇਹ ਇੰਡੀਆ ਲਈ ਤਾਂ, ਇਕਾਨਮੀ ਲਈ ਤਾਂ ਗੁੱਡ ਹੈ, ਠੀਕ ਹੈ, ਚੰਗਾ ਆ, ਪਰ ਕੀ ਉਸ ਦੀ ਵੀ ਲੋੜ ਹੈ? ਆਈ ਡੋਂਟ ਥਿੰਕ ਕਿ, ਪਹਿਲੀ ਗੱਲ ਤਾਂ ਵਿਦੇਸ਼ਾਂ ਦੇ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਇਹਨਾਂ ਦੀ ਵੀ ਇੰਨੀ ਲੋੜ ਨਹੀਂ। ਆਪਾਂ ਇਹ ਨਹੀਂ ਵੀ ਜਮਾਂ ਹੀ ਕੱਟ ਦੇਣਾ, ਜਮਾਂ ਹੀ ਖਤਮ ਕਰ ਦੇਣਾ ਕੰਮ, ਇਹਨੂੰ ਆਪਾਂ ਕੰਟਰੋਲ ਚ ਲਿਆਉਣਾ ਹੌਲੀ ਹੌਲੀ ਕਿਸੇ ਤਰ੍ਹਾਂ, ਕਿ ਅਸੀਂ ਆਪਣੀ ਜਿਹੜੀ ਇਨਕਮ ਦੇ ਹਿਸਾਬ ਨਾਲ ਨਾ ਉਸ ਐਵਰੇਜ ਦੇ ਵਿੱਚ ਲਿਆਈਏ। ਅਮਰੀਕ ਜੀ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਜੀ ਅਮਨਦੀਪ, ਮੇਰਾ ਤਾਂ, ਮੈਂ ਤਾਂ ਇਹ ਸੋਚਦਾ ਕਿ ਜਿੱਥੇ ਤੁਸੀਂ ਰਹਿੰਦੇ ਆ ਨਾ 20-25 ਸਾਲ ਤੋਂ, ਜਿੱਦਾਂ ਅਸੀਂ, ਸਾਨੂੰ 20-25 ਸਾਲ ਹੋ ਗਏ ਤੁਹਾਨੂੰ ਵੀ ਕਾਫੀ ਰਿਸ਼ਤੇ ਰਹਿੰਦੇ ਹੋਏ, ਜਿਹੜੇ ਤੁਹਾਡੀ ਸਾਰੀ ਰਿਸ਼ਤੇਦਾਰੀ ਆ ਜਾਂ ਤੁਹਾਡਾ ਸਾਰਾ ਪ੍ਰਾਹੁਣਚਾਰੀ ਆ ਜਾਂ ਤੁਹਾਡੇ ਜਿਹੜੇ ਮਿੱਤਰ ਦੋਸਤ ਆ, ਉਹ ਤਾਂ ਇੱਥੇ ਆ। ਹੁਣ ਇੰਡੀਆ ਦੇ ਵਿੱਚ ਤਾਂ ਤੁਹਾਡੇ ਰਿਸ਼ਤੇਦਾਰ ਉਹ ਹੀ ਰਿਸ਼ਤੇਦਾਰ ਜਿਨ੍ਹਾਂ ਨੂੰ ਤੁਸੀਂ ਕਦੇ ਕਦੇ ਮਿਲਦੇ ਆ, ਫਿਰ ਉੱਥੇ ਕੀ ਹੁੰਦਾ ਕਿ ਤੁਸੀਂ ਜਿਸਦੇ ਵਿਆਹ ਕਰਦੇ ਆ ਜਾ ਕੇ ਹਾਲ ਦੇ ਵਿੱਚ, ਤਾਂ ਉਹ ਜਿਹੜੇ ਸਾਰੇ ਚਿਹਰੇ ਹੁੰਦੇ ਆ ਉਹਨਾਂ ਨੂੰ ਤੁਸੀਂ ਜਾਣਦੇ ਵੀ ਨਹੀਂ ਹੁੰਦੇ। ਤਾਂ ਜਿਹੜੇ ਇੱਥੇ ਰਹਿ ਜਾਂਦੇ ਆ ਲੋਕ, ਜਿਨ੍ਹਾਂ ਦੇ ਨਾਲ ਤੁਸੀਂ ਵਰਤਾਵ ਕੀਤਾ, ਜਿਨ੍ਹਾਂ ਦੇ ਨਾਲ ਤੁਸੀਂ ਤੁਹਾਡੇ ਫੈਮਿਲੀ ਰਿਲੇਸ਼ਨ ਆ, ਉਹ ਬਾਂਝੇ ਰਹਿ ਜਾਂਦੇ ਉਹ ਸਾਰੀਆਂ ਉਹ ਸਾਰੇ ਵਰਤਾਰੇ ਤੋਂ। ਤਾਂ ਮੇਰੇ ਖਿਆਲ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਆ ਨਾ, ਚਾਹੇ ਤੁਸੀਂ ਆਸਟ੍ਰੇਲੀਆ ਚ ਰਹਿੰਦੇ ਆ, ਚਾਹੇ ਤੁਸੀਂ ਕੈਨੇਡਾ ਚ ਰਹਿੰਦੇ ਆ, ਚਾਹੇ ਤੁਸੀਂ ਫਰਾਂਸ ਚ ਰਹਿੰਦੇ ਆ ਜਾਂ ਹਾਲੈਂਡ, ਜਿੱਥੇ ਵੀ ਤੁਸੀਂ ਰਹਿੰਦੇ ਆ ਅਮਰੀਕਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ, ਵਿਆਹ ਉੱਥੇ ਹੀ ਕਰਨਾ ਚਾਹੀਦਾ। ਕਰਨਾ ਇਹ ਚਾਹੀਦਾ ਕਿ ਉਹਦੀ ਜਿਹੜੀ ਉਹਦੇ ਵਿੱਚ ਥੋੜੀ ਥੋੜੀ ਸਾਦਗੀ ਲਿਆਂਦੇ ਜਾਓ। ਪਹਿਲਾਂ ਗੁਰਦੁਆਰਿਆਂ ਚ ਵਿਆਹ ਹੁੰਦੇ ਸੀ ਤੇ ਉਸ ਤੋਂ ਬਾਅਦ ਹਾਲਾਂ ਦਾ ਰਿਵਾਜ ਪੈ ਗਿਆ। ਪਹਿਲਾਂ ਜਿੰਨੇ ਵੀ ਵਿਆਹ ਹੁੰਦੇ ਸੀ ਨਾ ਇੰਗਲੈਂਡ ਦੇ ਵਿੱਚ, ਅੱਜ 40-50 ਸਾਲ ਪਹਿਲਾਂ, ਉਹ ਬਰਾਤ ਜਾਂਦੀ ਹੁੰਦੀ ਸਿੱਧੀ ਗੁਰਦੁਆਰੇ ਘਰੋਂ, ਤੇ ਉਹਦੇ ਗੁਰਦੁਆਰੇ ਸਾਹਿਬ ਦੇ ਵਿੱਚ ਵਿਆਹ ਹੋ ਕੇ ਉੱਥੇ ਲੰਗਰ ਪਾਣੀ ਦਾ ਪ੍ਰਬੰਧ, ਉੱਥੋਂ ਬਰਾਤ ਵਾਪਸ ਆ ਜਾਂਦੀ ਸੀ। ਲੇਕਿਨ ਹੁਣ ਵਿਆਹ ਹੁੰਦਾ ਹੀ ਗੁਰਦੁਆਰੇ ਜਾ ਕੇ ਆ, ਲੇਕਿਨ ਉਸ ਤੋਂ ਬਾਅਦ ਉਹ ਸਾਰੀਆਂ ਭਾਰਤੀ ਜਿਹੜੀਆਂ ਰਵਾਇਤਾਂ ਆ ਹਾਲ ਕਰਦੇ ਆ, ਉਸ ਤੋਂ ਬਾਅਦ ਫਿਰ ਡਿਫਰੈਂਟ ਫੰਕਸ਼ਨ ਤੇ ਡਿਫਰੈਂਟ ਹਾਲ ਕਰਦੇ ਆ। ਉੱਥੇ ਤਾਂ ਕਈ ਲੱਖਾਂ ਪੌਂਡਾਂ ਦੇ ਵਿੱਚ ਖਰਚਾ ਹੁੰਦਾ ਇੰਗਲੈਂਡ ਦੇ ਵਿੱਚ। ਅਮਨਦੀਪ, ਮੇਰੇ ਕਹਿਣ ਦਾ ਭਾਵ ਆ ਜਿੱਥੇ ਤੁਸੀਂ ਰਹਿੰਦੇ ਆ, ਜਿੱਥੇ ਤੁਹਾਡਾ ਲੋਕਲ ਦੇਸ਼ ਆ, ਉੱਥੇ ਹੀ ਤੁਹਾਨੂੰ ਵਿਆਹ ਵਗੈਰਾ ਕਰਨੇ ਚਾਹੀਦੇ, ਫੰਕਸ਼ਨ ਕਰਨੇ ਚਾਹੀਦੇ ਆ। ਅਗਰ ਉਹ ਬਹੁਤ ਵੱਡੀ ਮਜਬੂਰੀ ਆ ਕਿ ਇੱਕ ਫੈਮਿਲੀ ਇੰਡੀਆ ਚ ਆ, ਦੂਜੀ ਫੈਮਿਲੀ ਇੱਥੇ ਆ, ਉਸ ਹਾਲਤ ਦੇ ਵਿੱਚ ਜਿਹੜਾ ਵਿਆਹ ਇੰਡੀਆ ਜਾ ਕੇ ਠੀਕ ਆ, ਅਗਰ ਦੋਨੋਂ ਫੈਮਿਲੀਆਂ ਇੱਥੇ ਦੀਆਂ ਤਾਂ ਮੇਰੇ ਖਿਆਲ ਦੇ ਵਿੱਚ ਇੰਡੀਆ ਨਹੀਂ ਜਾਣਾ ਚਾਹੀਦਾ, ਵਿਆਹ ਇੱਥੇ ਹੀ ਕਰ ਲੈਣੇ
ਇੱਥੇ ਵੀ। ਪਰ ਇੱਥੇ ਵੀ ਸਾਨੂੰ ਜਿਹੜੇ ਨਾ ਇੱਕ ਅਲਾਓ ਕਰਨਾ ਚਾਹੀਦਾ। ਹੁਣ ਬਹੁਤ ਚੰਗਾ ਮੈਂ ਦੇਖਿਆ ਕਿ ਗੁਰਦੁਆਰਾ ਸਾਹਿਬ ਸਿਡਨੀ ਆ, ਪਾਰਕਲੀ ਆ, ਕ੍ਰਿਗੀ ਬਰਨ ਹੈ, ਕੀਸਬਰੋ ਹੈ, ਕਈ ਗੁਰਦੁਆਰੇ ਆ, ਉਨ੍ਹਾਂ ਨੇ ਥੋੜਾ ਥੋੜਾ ਹੁਣ ਇਹਨੂੰ ਲਿਬਰਲਾਈਜ਼ ਕਰਨਾ ਸ਼ੁਰੂ ਕੀਤਾ ਕਿ ਚਲੋ ਚਾਹ ਪਾਣੀ ਦਾ ਪ੍ਰਬੰਧ ਵੀ ਗੁਰੂ ਘਰ ਦੇ ਵਿਚ ਹੀ ਹੋਵੇ। ਉਸ ਤੋਂ ਬਾਅਦ ਲੰਗਰ ਦਾ ਜਿਹੜਾ ਫੂਡ ਹੈ, ਲੰਗਰ ਦਾ ਵੀ ਇੱਦਾਂ ਕਿ ਚਲੋ ਖੜ ਕੇ ਜਿਹੜਾ ਟੇਬਲ ਦੇ ਸਜਾ ਦਿੰਦੇ ਆ ਤੇ ਤੁਸੀਂ ਖੜ ਕੇ ਖਾ ਸਕਦੇ ਹੋ, ਡੈਕੋਰੇਸ਼ਨ ਕਰ ਸਕਦੇ ਹੋ, ਉਹ ਜਿਹੜਾ ਹਾਲ ਹੈ ਉਹਨੂੰ ਇਸ ਤਰ੍ਹਾਂ ਅਲਾਓ ਕੀਤਾ ਆ। ਉਹ ਦੇਖੋ ਹੌਲੀ ਹੌਲੀ ਆਪਾਂ ਮੋੜ ਕੇ ਲਿਆ ਸਕਦੇ, ਇਕਦਮ ਆਪਾਂ ਕੈਂਚਾ ਨਹੀਂ ਮਾਰ ਸਕਦੇ ਕਿਉਂਕਿ ਉਹ ਔਡ ਲੱਗਦਾ ਆ। ਪਰ ਮੈਂ ਬਹੁਤ ਅਨੇਕਾਂ ਵਿਆਹ ਹੁਣ ਅਟੈਂਡ ਕੀਤੇ ਪਿਛਲੇ 2 ਸਾਲਾਂ ਦੇ ਵਿਚ, ਮੈਨੂੰ ਬਹੁਤ ਚੰਗਾ ਲੱਗਾ ਉਹ ਸਾਰਾ ਸਿਸਟਮ। ਤੇ ਠੀਕ ਹੈ, ਮਤਲਬ ਜਿਹੜਾ ਉਹ ਵਿਆਹ ਸੰਜੀਦਾ ਵੀ ਲੱਗਦਾ ਆ, ਖਾਣਾ ਵੀ ਬੜਾ ਆਲਾ ਦਰਜੇ ਦਾ ਹੁੰਦਾ ਆ, ਔਰ ਗੁਰਦੁਆਰੇ ਦੇ ਵਿਚ ਹੁੰਦਾ ਆ, ਔਰ ਮਰਿਆਦਾ ਦੇ ਵਿਚ ਹੁੰਦਾ, ਵੈਜੀਟੇਰੀਅਨ ਹੁੰਦਾ, ਕੋਈ ਉਹ ਚ ਹੁੱਲੜਬਾਜ਼ੀ ਨਹੀਂ ਹੁੰਦੀ, ਸ਼ਰਾਬ। ਸੋ ਸਾਨੂੰ ਨਾ ਸਾਰੇ ਜਿਹੜੇ ਪੋਜ਼ਿਟਿਵ ਪੱਖ ਦੇਖ ਕੇ ਮੈਂ ਆਪਣੇ ਮਨ ਦੇ ਨਾਲ ਦੇਖੋ, ਕਈ ਵਾਰੀ ਔਡ ਲੱਗਦਾ, ਦੇਖੋ ਜੀ ਇੱਥੇ ਟੇਬਲ ਲਾਏ ਆ, ਜੀ ਇਹ ਤਾਂ ਮਰਿਆਦਾ ਹੈ ਨੀ, ਜੀ ਇਹ ਤਾਂ ਜੀ ਉਹ ਹੈ ਨੀ, ਆਹ ਹੈ ਨੀ, ਠੀਕ ਹੈ। ਉਹ ਵੀ ਇੱਕ ਪੱਖ ਹੈ ਜਿਹੜਾ ਆਪਾਂ ਦੇਖ ਸਕਦੇ ਹਾਂ। ਪਰ ਉਹਦੇ ਮੁਕਾਬਲੇ ਇੱਕ ਮਤਲਬ ਕਿੰਨੇ ਬੈਨੀਫਿਟ ਹੋ ਰਹੇ ਨੇ ਸਾਡੇ ਸਮਾਜ ਦੇ ਵਿਚ, ਹਨਾ। ਤੇ ਥੋੜਾ ਜਿਹਾ ਸਾਦਗੀ ਵੱਲ ਨੂੰ ਕੰਮ ਆ ਰਿਹਾ ਆ, ਸ਼ਰਾਬਾਂ ਤੋਂ ਸਾਨੂੰ ਮਤਲਬ ਨਿਜਾਤ ਮਿਲ ਰਹੀ ਆ, ਹਨਾ, ਨਸ਼ਿਆਂ ਤੋਂ, ਹੁੱਲੜਬਾਜ਼ੀ ਤੋਂ, ਇਹੋ ਜਿਹੇ ਚੀਜ਼ਾਂ ਤੋਂ ਅਸੀਂ ਪਾਸੇ ਹੋ ਰਹੇ ਹਾਂ ਤੇ ਗੁਰੂ ਦੇ ਲਾਗੇ ਆ ਰਹੇ ਹਾਂ, ਗੁਰੂ ਦੀ ਪ੍ਰੈਮਿਸਿਸ ਦੇ ਵਿਚ ਆ ਰਹੇ। ਸੋ ਸਾਨੂੰ ਮਤਲਬ ਇਹੋ ਜਿਹੀਆਂ ਚੀਜ਼ਾਂ ਨੂੰ,
ਅਮਨਦੀਪ, ਇੱਕ ਖਾਣ ਦਾ ਜਿਹੜਾ ਵਰਤਾਰਾ ਹੁੰਦਾ ਹੈ ਨਾ, ਖਾਣ ਦਾ ਵਰਤਾਰਾ ਇਹ ਹੁੰਦਾ, ਜਿਸ ਵੇਲੇ ਤੁਸੀਂ ਰੋਟੀ ਖਾਂਦੇ ਆ ਨਾ, ਉਹ ਪਹਿਲਾਂ ਦੇਖੋ ਜਿੰਨੇ ਵੀ ਸਾਧ ਸੰਤ ਜਾਂ ਜਿੰਨੇ ਵੀ ਸਾਡੇ ਆਮ ਆਦਮੀ ਹੁੰਦੇ ਸੀ, ਚੌਂਕੜੀ ਮਾਰ ਕੇ ਥੱਲੇ ਬੈਠ ਕੇ ਉਹ ਰੋਟੀ ਖਾਂਦੇ ਹੁੰਦੇ ਸੀ। ਉਸ ਤੋਂ ਬਾਅਦ ਥੋੜੀ ਮਾਡਰਨਾਈਜੇਸ਼ਨ ਆ ਗਈ ਤੇ ਉਹ ਚਲੋ ਕੁਰਸੀਆਂ ਲਾ ਕੇ ਉਹ ਕੁਰਸੀਆਂ ਲਾਉਣ ਲੱਗ ਪਏ, ਮੇਜ਼ ਲਾਉਣ ਲੱਗ ਪਏ, ਫਿਰ ਖਾਣਾ ਜਿਹੜਾ ਸੀ ਬੈਠ ਕੇ ਹੀ ਖਾਂਦੇ ਸੀ। ਲੇਕਿਨ ਜਿਹੜਾ ਖੜ ਕੇ ਖਾਣਾ ਅਮਨਦੀਪ, ਇਹ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ, ਇਹ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਵੈਸੇ ਤਾਂ ਖੜ ਕੇ ਖਾਣਾ ਬਹੁਤ ਲੋਕ ਖਾਣ ਲੱਗ ਪਏ, ਇੱਕ ਨਵਾਂ ਰਿਵਾਜ਼ ਜਿਹਾ ਪੈ ਗਿਆ, ਲੇਕਿਨ ਜੇ ਤੁਸੀਂ ਇਹਦੀ ਅਨੈਲਿਸਿਸ ਕਰੋ ਤਾਂ ਇਹ ਸਿਹਤ ਲਈ ਬਹੁਤ ਹਾਨੀਕਾਰਕ ਆ। ਹਮੇਸ਼ਾ ਜਿਹੜਾ ਖਾਣਾ ਆ ਉਹ ਤੁਹਾਨੂੰ ਬੈਠ ਕੇ ਖਾਣਾ ਚਾਹੀਦਾ ਅਤੇ ਸਾਦਾ ਦਾ ਖਾਣਾ ਖਾਣਾ ਚਾਹੀਦਾ, ਜਿੱਦਾਂ ਦਾ ਮਰਜ਼ੀ ਖਾਓ ਤਾਂ ਤੁਹਾਡੀ ਮਰਜ਼ੀ ਹੈ, ਲੇਕਿਨ ਬੈਠ ਕੇ ਖਾਣਾ ਖਾਓ, ਤਸੱਲੀ ਨਾਲ ਖਾਣਾ ਖਾਓ ਅਤੇ ਖਾਣੇ ਨੂੰ ਥੋੜਾ ਉਹਦੀ ਟਾਈਮ ਵੀ ਦਿਓ। ਹੁੱਲੜਬਾਜ਼ੀ ਜਿਹੜੀ ਆ ਖਾਣੇ ਵਿੱਚ ਖਲਲ ਪਾਉਂਦੀ ਹੈ, ਇਹਦੇ ਨਾਲ ਉਹਦੀ ਜ਼ਿਆਦਾ ਬੰਦਾ ਖਾਣਾ ਖਾਂਦਾ, ਜਿਵੇਂ ਜ਼ਿਆਦਾ ਬੰਦਾ ਖਾਣਾ ਖਾਂਦਾ ਫਿਰ ਡਾਕਟਰਾਂ ਨੂੰ ਤਾਂ ਫਾਇਦਾ ਹੋ ਜਾਂਦਾ, ਉਹ ਫਿਰ ਵਿਆਹ ਵੀ ਨਹੀਂ ਆਪਣੇ ਕਰਦੇ ਮੁੰਡਿਆਂ ਦੇ ਤੇ ਪੈਸੇ ਕਮਾਈ ਜਾਂਦੇ ਆ, ਤੇ ਵਿਆਹ ਕਰਦੇ ਆ ਤਾਂ ਸਾਦਾ ਕਰਦੇ, ਕਾਫੀ ਸਿਆਣੇ ਬੰਦੇ ਆ, ਤਦੇ ਤਾਂ ਡਾਕਟਰ ਬਣ ਗਏ, ਉਹ ਸਾਡੇ ਵਰਗੇ ਥੋੜੇ ਡਾਕਟਰ ਬਣ ਗਏ ਜਿਹਨੇ ਵਿਆਹ ਦੇ ਵਿੱਚ ਹੀ ਸਾਰਾ ਖਰਚਾ ਕਰ ਦੇਣਾ, ਤੇ ਡਾਕਟਰ ਉਹਨੇ ਕੀ ਬਣਨਾ ਦੀ।
ਹਾਂਜੀ, ਚਲੋ ਇੱਧਰ ਆਪਾਂ ਅੱਗੇ ਹੋਰ ਵੱਧਦੇ ਆ ਕਿ ਚਾਲ ਹੁਣੀ ਮੈਸੇਜ ਸਾਡੇ ਨਾਲ ਸ਼ੇਅਰ ਕਰ ਰਹੇ ਜਾਣਕਾਰੀ ਕਿ ਆਸਟ੍ਰੇਲੀਆ ਦੇ ਵਿਚ ਹੁਣ ਡਬਲ ਡਿਮੈਰਿਟ ਪੁਆਇੰਟ ਸ਼ੁਰੂ ਹੋ ਚੁੱਕੇ ਨੇ ਜੀ, ਨਿਊ ਸਾਊਥ ਵੈਲਸ ਦੇ ਵਿਚ ਖਾਸ ਕਰਕੇ 22 ਦਸੰਬਰ ਤੋਂ ਲੈ ਕੇ 1 ਜਨਵਰੀ ਤੱਕ ਤੁਹਾਡੇ ਡਬਲ ਪੁਆਇੰਟ ਕੱਟੇ ਜਾਣਗੇ ਜੇ ਤੁਸੀਂ ਗੱਡੀ ਚਲਾਉਂਦੇ ਵੇਲੇ ਕੋਈ ਕੁਤਾਹੀ ਕਰਦੇ ਹੋ ਜਾਂ ਕੋਈ ਕਾਨੂੰਨ ਤੋੜਦੇ ਹੋ। ਸੋ ਡਬਲ ਡਿਮੈਰਿਟ ਪੁਆਇੰਟ ਹੈ। ਸੋ ਬਹੁਤ ਸਾਰੇ ਸੱਜਣ ਡਰਾਈਵ ਕਰਨਗੇ ਬੱਚਿਆਂ ਨੂੰ ਲੈ ਕੇ ਇਧਰ ਉਧਰ ਜਾਣਗੇ, ਹੋਲੀਡੇ ਕਰਨਗੇ, ਬੀਚ ਤੇ ਜਾਣਗੇ, ਨਹੀਂ ਤਾਂ ਰਹਿ ਮੁੱਕੇ ਨੂੰ ਸ਼ਾਪਿੰਗ ਸੈਂਟਰ ਤਾਂ ਜਾਣਗੇ। ਸੋ ਗੱਡੀ ਧਿਆਨ ਨਾਲ ਚਲਾਉਣੀ ਹੈ, ਡਬਲ ਡਿਮੈਰਿਟ ਪੁਆਇੰਟ। ਬਹੁਤ ਬਹੁਤ ਧੰਨਵਾਦ ਚਾਲ ਸਾਹਿਬ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ। ਮਹਿੰਦਰ ਸਿੰਘ ਹੰਸ ਬ੍ਰੈਂਪਟਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਾਓ ਜੀ ਵੈਰੀ ਗੁੱਡ ਟਾਕ ਵਿਦ ਅਮਰੀਕ ਜੀ, ਤੇ ਕਹਿੰਦੇ ਹੇਅਰ ਦ ਸੇਮ ਸੋ ਮੈਨੀ ਇਵੈਂਟਸ ਫਾਰ ਵਨ ਸ਼ਾਦੀ, ਇੱਕ ਵਿਆਹ ਦੇ ਲਈ ਕਿੰਨੀਆਂ ਹੁੰਦੇ ਨੇ ਇਵੈਂਟ। ਤੇ ਕਹਿੰਦੇ ਸਾਡੇ ਲੋਟ ਆਫ ਸਨੋ ਪਈ ਹੋਈ ਆ, ਵਿੰਟਰ ਸ਼ੁਰੂ ਹੋ ਚੁੱਕੀ ਹੈ। ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਬਹੁਤ ਸੋਹਣੀ ਸਵੇਰ ਹੈ ਜੀ ਮੈਲਬਨ ਦੇ ਵਿਚ, ਚਾਹ ਦੇ ਨਾਲ ਦਿਲ ਵਾਲੀ ਗੱਲ ਦਾ ਆਨੰਦ ਮਾਣ ਰਹੇ ਆ। ਬਾਕੀ ਸ਼ਹੀਦੀ ਜੋੜ ਮੇਲੇ ਬਾਰੇ ਕੀ ਗੱਲ ਕਰਿਓ ਜੀ, ਕਿੱਦਾਂ ਬਹੁਤ ਸਾਰੇ ਨੌਜਵਾਨ ਰਸਤੇ ਵਿਚ ਹੁੱਲੜਬਾਜ਼ੀ ਕਰਦੇ ਪਹੁੰਚ ਰਹੇ ਨੇ, ਕੀ ਇਹ ਠੀਕ ਹੈ? ਬਿਲਕੁਲ ਗਲਤ ਹੈ ਜੀ, ਹੁੱਲੜਬਾਜ਼ੀ ਕਿਉਂ ਕਰਨੀ ਹੈ ਨੌਜਵਾਨ, ਪਰ ਹੁੰਦੇ ਹੀ ਇੱਦਾਂ ਹੈ, ਕੀ ਕਰੀਏ। ਤਾਂ ਫਿਰ ਵੀ ਚਲੋ ਅਸੀਂ ਹੋਕਾ ਦਿੰਨੇ ਆ, ਉਹ ਸਹੀ ਠੀਕ ਤਰੀਕੇ ਨਾਲ ਕਰਨ ਸਾਰਾ ਕੁਝ। ਤੇ ਇੱਕ ਆ ਜਿਹੜਾ ਸ਼ਰਮਾ ਜੀ, ਗੌਰਵ ਸ਼ਰਮਾ ਜੀ, ਤੁਹਾਡਾ ਮੈਸੇਜ ਸਾਨੂੰ ਮਿਲ ਗਿਆ ਸੀ ਇਹ ਜਿਹੜਾ ਵਿਚਾਰ ਹੈ ਨਾ ਕੱਲ ਨੂੰ ਕਰਾਂਗੇ। ਜਗਮੀਤ ਸਿੰਘ ਹੁਣਾਂ ਦਾ ਉਹਨਾਂ ਦਾ ਵਿਆਹ ਹੋ ਕੇ ਹਟਿਆ ਤੇ ਉਹਦੇ ਬਾਰੇ ਆਪਾਂ ਕੱਲ ਗੱਲ ਕਰਾਂਗੇ। ਵਿਆਹ ਦੇ ਵਿਚ ਉਹ ਵੀ ਵਿਚਾਰੇ ਨੱਚ ਪਏ ਸੀ ਤੇ ਹੁਣ ਉਹੀ ਲੋਕੀ ਜਿਹੜੇ ਉਹਨੂੰ ਚੱਕਦੇ ਸੀ ਉਹੀ ਹੁਣ ਉਹਨੂੰ ਗਾਲਾਂ ਕੱਢਣ ਲੱਗੇ ਵਾ। ਉਹ ਦੇਖੋ ਉਹਦਾ ਵਿਆਹ ਹੋਇਆ ਵਿਚਾਰੇ ਦਾ ਹਨਾ, ਤੇ ਹਨਾ ਮੈਂ ਚਲੋ ਹੁਣ ਪੜ੍ਹੇ ਲੈਣੇ ਆ। ਇਹ ਵਿਆਹਾਂ ਦੀ ਗੱਲ ਚੱਲਦੀ ਆ। ਕਹਿੰਦੇ ਸਿੱਧੂ ਸਾਹਿਬ ਅੱਜ ਕੱਲ ਕਹਿੰਦੇ ਇੱਕ ਵੀਡੀਓ ਚੱਲ ਰਿਹਾ ਜੀ ਜਿਸ ਵਿਚ ਜਗਮੀਤ ਸਿੰਘ ਜੀ ਜਿਹੜੇ ਕਿ NDP ਪਾਰਟੀ ਕੈਨੇਡਾ ਵੱਲੋਂ ਪ੍ਰਧਾਨ ਚੁਣੇ ਗਏ ਨੇ, ਉਹ ਆਪਣੀ ਮੰਗਣੀ ਦੇ ਮੌਕੇ ਤੇ ਆਪਣੀ ਮੰਗੇਤਰ ਦੇ ਨਾਲ ਆਪਣੇ ਪਰਿਵਾਰ ਵਿਚ ਬੜੇ ਹੀ ਸੱਭਿਅਕ ਢੰਗ ਦੇ ਨਾਲ ਨੱਚ ਰਹੇ ਆ, ਤੇ ਜਿਹੜੇ ਲੋਕ ਹਾਲੇ ਕੁਝ ਕੁ ਦਿਨ ਪਹਿਲਾਂ ਉਨ੍ਹਾਂ ਨੂੰ ਸਿੱਖ ਕੌਮ ਦੀ ਸ਼ਾਨ ਦੱਸ ਰਹੇ ਸੀ ਉਹੀ ਹੁਣ ਉਨ੍ਹਾਂ ਨੂੰ ਭੰਡ ਰਹੇ ਆ ਕਿ ਅੰਮ੍ਰਿਤ ਛੱਕ ਕੇ ਵੀ ਉਹ ਨੱਚ ਰਹੇ ਨੇ। ਤੁਸੀਂ ਇਸ ਦੇ ਬਾਰੇ ਵਿਚਾਰ ਦੇ ਜੀ
ਅਮਰਦੀਪ, ਪਿਛਲੇ ਹਫ਼ਤੇ ਤੁਹਾਨੂੰ ਮਿਲਣ ਦਾ ਮੌਕਾ ਮਿਲ ਪਿਆ ਤੇ ਅੱਜ ਕੱਲ ਤਾਂ ਮੇਰੇ ਖਿਆਲ ਦੇ ਵਿਚ ਇਕ ਕੁਆਲੀਫਿਕੇਸ਼ਨ ਹੀ ਬਣ ਗਈ ਆ, ਜਿਹਨੂੰ ਜਿਸ ਮੁੰਡੇ ਨੂੰ ਨੱਚਣਾ ਨਾ ਨਾ ਆਉਂਦਾ ਹੋਵੇ ਉਹਦਾ ਤਾਂ ਸ਼ਾਇਦ ਵਿਆਹ ਹੀ ਨਹੀਂ ਹੋ ਸਕਦਾ, ਕਿਉਂਕਿ ਇਹ ਪ੍ਰੀ ਰਿਕੁਇਜ਼ਿਟ ਬਣ ਗਈ ਹੈ, ਕੁਆਲੀਫਿਕੇਸ਼ਨ ਬਣ ਕੇ ਨੱਚਣਾ ਆਉਣਾ ਚਾਹੀਦਾ। ਮੁੰਡੇ ਕੋਲ ਘਰ ਹੈਗਾ ਆਪਣਾ ਕਮਾਉਂਦਾ ਆ ਉਹ ਜੁਦੀ ਗੱਲ ਆ, ਉਹ ਘਰ ਲੈ ਲਿਆ ਤਾਂ ਕੋਈ ਵੱਡੀ ਗੱਲ ਥੋੜੋ ਆ। ਹਾਂ ਮੁੰਡੇ ਮੁੰਡਾ ਸਾਊ ਆ ਉਹ ਘਰ ਦਾ ਕੰਮ ਕੁੰਮ ਵੀ ਕਰ ਲੈ, ਉਹ ਵੱਡੀ ਗੱਲ ਥੋੜੋ ਆ। ਗੱਲ ਤਾਂ ਵੀ ਉਹਨੂੰ ਨੱਚਣਾ ਨੀ ਆਉਂਦਾ, ਕੁਆਲੀਫਿਕੇਸ਼ਨ ਇਹ ਹੈ ਜੇ ਨੱਚਣਾ ਨੀ ਆਉਂਦਾ, ਜੇ ਹੁਣ ਕੁੜੀ ਨਾਲ ਨਾ ਨੱਚ ਸਕਿਆ ਵਿਆਹ ਚ ਤਾਂ ਫੇਰ ਤਾਂ ਨੱਕ ਜਿਹੜਾ ਵੱਢਿਆ ਜਾਊਗਾ ਨਾ, ਤੇ ਹੁਣ ਇਹ ਕੁਆਲੀਫਿਕੇਸ਼ਨ ਬਣਦੀ ਜਾ ਰਹੀ ਆ ਤੇ ਮੁੰਡੇ ਨੂੰ ਨੱਚਣਾ ਆਉਂਦਾ
ਨਹੀਂ। ਉਹ ਗੱਲ ਇਹ ਹੈ ਕਿ ਜਿੱਥੇ ਹੁਣ ਉਹ ਲੀਡਰ ਨੇ, ਠੀਕ ਹੈ ਨਾ, ਗੌਰਵ ਸ਼ਰਮਾ ਉਹਨਾਂ ਨੇ ਮੈਸੇਜ ਪਾਇਆ, ਗੌਰਵ ਸ਼ਰਮਾ ਜੀ ਦੇਖੋ ਕਈ ਵਾਰੀ ਇੱਦਾਂ ਹੁੰਦੀ ਆ ਕਿ ਜਿੱਦਾਂ ਮੈਂ ਗੱਲ ਨੀ ਤੁਹਾਨੂੰ ਸੁਣਾਉਣਾ ਹੁੰਦਾ ਜੀ, ਮੈਂ ਤਾਂ ਮੰਨਦਾ ਵੀ ਮੈਂ ਨੱਚਣਾ ਨੀ ਪਰ ਸੰਗਤ ਨੀ ਮੰਨਦੀ। ਕਿਆ ਪਤਾ ਕੁੜੀ ਵਾਲਿਆਂ ਦੀ ਡਿਮਾਂਡ ਹੋਵੇ, ਕਿਆ ਪਤਾ ਕੁੜੀ ਦੀ ਡਿਮਾਂਡ ਹੋਵੇ, ਫਿਰ ਮੈਂ ਤਾਂ ਵਿਆਹ ਕਰਾਉਣਾ, ਮੇਰੀ ਕੰਡੀਸ਼ਨ ਹੀ ਇਹ ਹੈ ਵੀ ਜੇ ਮੇਰੇ ਨਾਲ ਨੱਚਣਾ ਹੈ ਨਾ। ਸੋ ਉਹ ਤਾਂ ਮੰਨਦਾ ਆ ਪਰ ਸੰਗਤ ਨੀ ਮੰਨੀ ਮੈਨੂੰ ਲੱਗਦਾ ਇਹਨਾਂ ਦੀ। ਸੋ ਇਸ ਕਰਕੇ ਸੰਗਤ ਦੇ ਮੂਹਰੇ ਸਾਰਾ ਕੁਝ ਫਿਰ ਫੇਲ ਹੈ। ਦੇਖੋ ਚਾਹੇ ਉਹ ਅੰਮ੍ਰਿਤਧਾਰੀ ਆ ਚਾਹੇ ਉਹ ਨਹੀਂ ਆ, ਫਿਰ ਵੀ ਉਹ ਇਨਸਾਨ ਹੈ। ਅੰਮ੍ਰਿਤਧਾਰੀ ਹੁੰਦੀ ਇੱਕ, ਮਤਲਬ ਆਪਾਂ ਚਲੋ ਇੱਥੇ ਹੁਣ ਧਰਮ ਦੇ ਕਈ ਵਾਰੀ ਆਪਾਂ ਕਰ ਚੁੱਕੇ ਹਾਂ ਵੀ ਇੱਕ ਉਹ ਐਡਿਡ ਰਿਸਪੋਂਸੀਬਿਲਿਟੀ ਹੈ, ਉਹ ਇੱਕ ਲੀਡਰ ਹੈ। ਹੁਣ ਜਗਮੀਤ ਸਿੰਘ ਆਈ ਰਿਸਪੈਕਟ ਹਿਮ ਹਨਾ, ਉਹ ਅੱਗੇ ਮਤਲਬ ਇੱਕ ਸ਼ੋਅ ਚੱਲ ਰਿਹਾ ਸੀ ਜਿੱਥੇ ਉਹ ਕੁੜੀਆਂ ਜਿਹੜੀਆਂ ਤੁਹਾਨੂੰ ਪਤਾ ਮਾਰਡੀ ਗਰਾ ਵਗੈਰਾ ਚੱਲਦੀ ਹੁੰਦੀ ਹੈ ਨਾ, ਤਾਂ ਉੱਥੇ ਉਹ ਭੜਕੀਲੇ ਜਿਹੇ ਕੱਪੜੇ ਪਾ ਕੇ ਸੜਕਾਂ ਦੇ ਉੱਤੇ ਸ਼ੋਅ ਚੱਲ ਰਿਹਾ ਹੁੰਦਾ, ਉਹਦੇ ਨਾਲ ਵੀ ਫੋਟੋ ਖਿਚਾਈ ਹੋਈ ਸੀ ਤੇ ਕਈਆਂ ਨੇ ਉਹ ਤੇ ਵੀ ਬਹੁਤ ਇਤਰਾਜ਼ ਕੀਤਾ। ਦੇਖੋ ਉਹ ਲੀਡਰ ਹੈ ਹਨਾ, ਉਹ ਕੱਲਾ ਲੀਡਰ ਅੰਮ੍ਰਿਤਧਾਰੀਆਂ ਦਾ ਲੀਡਰ ਨਹੀਂ ਹੈਗਾ, ਉਹ ਸਿੱਖਾਂ ਦਾ ਲੀਡਰ ਨਹੀਂ ਹੈਗਾ, ਹੀ ਇਜ਼ ਅ ਲੀਡਰ ਆਫ NDP ਐਂਡ ਹੀ ਇਜ਼ ਗੋਇੰ ਟੂ ਬੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ। ਕੈਨੇਡਾ ਜਦੋਂ ਤੁਸੀਂ ਲੀਡਰ ਬਣ ਜਾਂਦੇ ਹੋ ਨਾ, ਤਾਂ ਤੁਸੀਂ ਹਰ ਬੰਦੇ ਦੇ ਤੁਸੀਂ ਪ੍ਰਾਈਮ ਮਿਨਿਸਟਰ ਜਾਂ ਉਹਨਾਂ ਦੇ ਜਿਹੜੇ ਕਿ ਉੱਤਰਾਧਿਕਾਰੀ ਹੁੰਦੇ ਹੋ, ਉਹਦੇ ਵਿਚ ਉੱਚੇ ਲੋਕ ਵੀ ਆ ਜਾਂਦੇ ਨੇ, ਉਹਦੇ ਵਿਚ ਗਰੀਬ ਲੋਕ ਵੀ ਆ ਜਾਂਦੇ ਨੇ, ਉਹਦੇ ਵਿਚ ਨੀਚ ਲੋਕ ਵੀ ਆਉਂਦੇ ਨੇ, ਹਰ ਤਰ੍ਹਾਂ ਦੇ ਲੋਕਾਂ ਨੂੰ ਰੀਪ੍ਰੈਜੈਂਟ ਕਰਨਾ ਹੁੰਦਾ, ਹਰ ਤਰ੍ਹਾਂ ਦੇ ਲੋਕਾਂ ਨਾਲ ਜਾ ਕੇ ਮਿਲਣਾ ਹੁੰਦਾ। ਹੁਣ ਆਪਾਂ ਸਵੇਰੇ ਹੀ ਪ੍ਰੋਗਰਾਮ ਦੇ ਵਿਚ ਕਰਕੇ ਹਟੇ ਹਾਂ ਨਾ ਕਿ ਸ੍ਰੀ ਕ੍ਰਿਸ਼ਨ ਦੁਰਯੋਧਨ ਨੂੰ ਛੱਡ ਕੇ ਬਿਦਰ ਦੀ ਕੁੱਲੀ ਦੇ ਵਿਚ ਰਾਤ ਰਹੇ, ਠੀਕ ਹੈ, ਮਤਲਬ ਉਹ ਜਿਹੜਾ ਭਗਵਾਨ ਹੈ ਜਾਂ ਜਿਹੜਾ ਰਾਜਾ ਹੈ ਨਾ, ਉਹਦੇ ਲਈ ਸਾਰੇ ਪਰਜਾ ਜਿਹੜੀ ਇੱਕ ਸਮਾਨ ਹੁੰਦੀ ਆ, ਉਹ ਹਰ ਬੰਦੇ ਨਾਲ ਮਿਲਣਾ, ਹਰ ਬੰਦਾ ਰਾਜੇ ਨਾਲ ਫੋਟੋ ਖਿਚਾ ਸਕਦਾ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ, ਠੀਕ ਹੈ। ਹੁਣ ਸਾਨੂੰ ਇਸ ਐਂਗਲ ਤੋਂ ਸੋਚਣਾ ਚਾਹੀਦਾ ਕਿ ਉਹ ਕੋਈ ਸਾਧ ਜਾਂ ਸੰਤ ਨਹੀਂ ਹੈਗਾ ਕਿ ਉਹ ਇਹੋ ਜਿਹਾ ਕੰਮ ਕਰ ਰਿਹਾ, ਉਹ ਉਹਦੇ ਪੋਲੀਟੀਸ਼ੀਅਨ ਹੈ, ਪਰ ਉਸਨੇ ਅੰਮ੍ਰਿਤ ਛਕਿਆ ਹੋਇਆ, ਉਹਦੇ ਨਿੱਜੀ ਧਰਮ ਹੈ, ਉਹਦੀ ਨਿੱਜੀ ਚੋਇਸ ਹੈ ਅੰਮ੍ਰਿਤ ਛਕਣਾ, ਐਂਡ ਹੀ ਪਰ ਉਹ ਜਿਹੜੀ ਉਹਦੀ ਜੋਬ ਹੈ, ਉਹਦੀ ਉਹ ਆਪਣੀ ਜੋਬ ਕਰ ਰਿਹਾ। ਦੂਜੀ ਗੱਲ ਇਹ ਹੈ ਕਿ ਜੇ ਆਪਣੇ ਵਿਆਹ ਦੇ ਵਿਚ ਨੱਚ ਰਿਹਾ ਤਾਂ ਕਿਸੇ ਨੂੰ ਕੀ ਤਕਲੀਫ਼ ਹੈ, ਮਤਲਬ ਖੁਸ਼ੀ ਉਹਨੂੰ ਹੋ ਰਹੀ ਹੈ ਹਨਾ। ਲੋਕਾਂ ਨੂੰ ਪਤਾ ਕੀ ਹੈ ਅਮਰੀਕ ਜੀ, ਮੈਂ ਤੁਹਾਨੂੰ ਇੱਕ ਗੱਲ ਦਾ, ਤੁਸੀਂ ਟੀਚਰ ਰਹੇ ਹੋ, ਤੁਸੀਂ ਨਿਆਣੇ ਕੁੱਟੇ ਕਦੇ? ਤੁਸੀਂ ਹੁਣ ਜੀ ਕਹਿ ਕੇ ਹਟੇ ਆ, ਇਹਦਾ ਮਤਲਬ ਤੁਸੀਂ ਕੁੱਟੇ? ਮੈਂ ਤੁਹਾਨੂੰ ਦੱਸਦਾ
ਹੁਣ ਬਾਦਲ ਵਾਲੀ ਸਟੇਟ ਬਾਦਲ ਵਾਲੀ ਡਿਪਲੋਮੇਸੀ ਦਾ ਨਹੀਂ ਵਰਤਣੀ, ਇੰਡੀਆ ਦੇ ਸਾਰੇ ਟੀਚਰ ਕੁੱਟਦੇ ਹੀ ਆ।
ਅੱਛਾ ਤੁਸੀਂ ਇੱਦਾਂ ਕਰੋ, ਅੱਛਾ ਮੈਂ ਪੁੱਛੂਗਾ, ਅੱਛਾ ਇੱਦਾਂ ਹੋਈ ਆ,
ਦੇਖੂਗਾ।
ਦੇਖੋ ਗੱਲ ਇਹ ਆ ਅਮਰੀਕ ਜੀ ਕਿ ਬੰਦੇ ਦੀ ਇਹ ਫਿਤਰਤ ਹੈ ਕਿ ਕੋ ਹੁਣ ਜਗਮੀਤ ਸਿੰਘ ਨੱਚ ਰਿਹਾ, ਉਹ ਖੁਸ਼ੀ ਮਨਾ ਰਿਹਾ, ਅਸੀਂ ਉਹਦੀ ਖੁਸ਼ੀ ਵਿਚ ਖੁਸ਼ੀ ਮਨਾਉਣ ਦੀ ਬਜਾਏ ਅਸੀਂ ਉਹ ਤੋਂ ਦੁਖੀ ਹੋ ਰਹੇ ਹਾਂ, ਅਸੀਂ ਉਹਨੂੰ ਖੁਸ਼ ਦੇਖ ਕੇ ਅਸਲ ਚ ਦੁਖੀ ਹੋ ਰਹੇ ਹਾਂ। ਉਹਦੀ ਖੁਸ਼ੀ ਨੂੰ ਖੁਸ਼ੀ ਚ ਵਾਧਾ ਨਹੀਂ ਕਰ ਰਹੇ। ਇਸ ਕਰਕੇ ਨਾ ਅਸੀਂ ਖੁਸ਼ ਕਦੋਂ ਹੁੰਦੇ ਆ, ਜਦੋਂ ਉਹ ਸਮੱਸਿਆ ਚ ਕੋਈ ਆ ਜਾਵੇ, ਜਦੋਂ ਕੋਈ ਨਾ ਪ੍ਰੋਬਲਮ ਆ ਜਾਵੇ। ਬੰਦੇ ਨੂੰ ਬੜੀ ਖੁਸ਼ੀ ਹੁੰਦੀ ਆ ਕਿਸੇ ਦੇ, ਮਤਲਬ ਹੁਣ ਆਪਾਂ ਖੇਤੀਬਾੜੀ ਕਰਦੇ ਆ, ਕਿਸੇ ਦੇ ਨੁਕਸਾਨ ਹੋ ਗਿਆ, ਹਨੇਰੀ ਚੱਲ ਗਈ, ਨੈਟ ਪਾਟ ਗਿਆ ਜਾਂ ਕੋਈ ਐਨੀ ਵੇ ਹੈ ਨਾ, ਕੋਈ ਹੜ ਆ ਗਿਆ, ਸਾਨੂੰ ਨਾ ਅੰਦਰੋਂ ਬੜੀ ਖੁਸ਼ੀ ਹੁੰਦੀ ਆ, ਲੈ ਉਹਦਾ ਨੁਕਸਾਨ ਹੋ ਗਿਆ, ਹੁਣ ਮੇਰਾ ਸੂਤ ਲੱਗ ਜਾਣਾ, ਹੈਨਾ, ਇਹ ਮੇਰਾ ਕੰਪੈਟੀਟਰ। ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਸਾਰੇ ਨੋਟ ਕਰੋ, ਸਾਰੇ ਸਕੂਲਾਂ ਚ ਆਏ ਆ, ਤੁਸੀਂ ਸਕੂਲਾਂ ਚ ਪੜਾਇਆ ਵੀ ਆ, ਕਿ ਅਮਰੀਕ ਸਿੰਘ ਫਲੋਰਾ ਹੁਣੀ ਕਲਾਸ ਚ ਆਉਂਦੇ ਆ ਤੇ ਆ ਕੇ ਕਹਿੰਦੇ ਆ ਖੜੇ ਹੋ ਜਾਓ ਬਈ ਸਾਰੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ, ਠੀਕ ਆ, ਤੇ ਚਲੋ ਉਹਦੇ ਚੋ 20 ਮੁੰਡਿਆਂ ਚੋ 10 ਮੁੰਡੇ ਖੜੇ ਹੋ ਗਏ, ਠੀਕ ਆ, ਤੇ ਅਮਰੀਕ ਸਿੰਘ ਫਲੋਰਾ ਹੁਣੀ ਪਹਿਲੇ ਟੇਬਲ ਤੇ ਜਾਂਦੇ ਨੇ, ਤੂੰ ਕੰਮ ਨਹੀਂ ਕੀਤਾ, ਹਾਂਜੀ ਸਰ ਮੇਰਾ ਜੀ ਆ ਫਲਾਨਾ ਹੋ ਗਿਆ, ਤੋੜ ਚਪੇੜ ਪੈਂਦੀ ਆ, ਜਦੋਂ ਚਪੇੜ ਪੈਂਦੀ ਆ ਉਹਦੀ ਤਾਂ ਸੀ ਨਿਕਲਦੀ ਆ, ਹੈਨਾ, ਉਹ ਜਿਹੜੇ ਸਾਰੇ ਨਾ ਪਿੱਛੇ ਖੜੇ ਹੁੰਦੇ ਆ ਉਹਨਾਂ ਦਾ ਹਾਸਾ ਨਿਕਲਦਾ ਹੁੰਦਾ, ਇੱਦਾਂ ਹੀ ਹੁੰਦੀ ਨਾ, ਇੱਦਾਂ ਹੀ ਹੁੰਦੀ ਨਾ, ਉਹਨਾਂ ਦਾ ਹਾਸਾ ਨਿਕਲਦਾ ਹੁੰਦਾ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ, ਉਹ ਤਾਂ ਦੁੱਖ ਲੱਗੇ ਤੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਆ, ਵੀ ਲੈ ਵੀ ਉਹਦੇ ਦੁੱਖ ਲੱਗਿਆ, ਹੈਨਾ, ਠੀਕ ਆ। ਉਹ ਅਮਰੀਕ ਸਿੰਘ ਫਲੋਰਾ ਦੂਜੇ ਡੈਸਕ ਤੇ ਜਾਂਦੇ ਆ, ਉੱਥੇ ਇੱਕ ਖੜਾ ਹੁੰਦਾ ਮੇਰੇ ਵਰਗਾ, ਹਾਂ ਬਈ ਤੂੰ ਕੰਮ ਨੀ ਕਰ ਗਿਆ, ਕੱਲ ਨੀ ਕਰ ਗਿਆ, ਉਹ ਜੀ ਕੁੱਤਾ ਮੇਰਾ ਕੰਮ ਖਾ ਗਿਆ, ਕਾਪੀ ਖਾ ਗਿਆ ਮੇਰੀ ਕੁੱਤਾ, ਏਦਾਂ ਦਾ ਬਹਾਨਾ ਮਾਰਦਾ ਕੋਈ, ਤੁਹਾਡ ਪਹਿਲੀ ਗੱਲ ਤਾਂ ਬਹਾਨਾ ਸੁਣ ਕੇ ਪਿਛੇ ਵਾਲੇ ਹੱਸਦੇ, ਉਹਨਾਂ ਨੂੰ ਇਹ ਨੀ ਪਤਾ ਹੁੰਦਾ ਉਹਨਾਂ ਦੇ ਬਹਾਨੇ ਉਹ ਤੋਂ ਵੀ ਘਟੀਆ ਹੋਣੇ, ਹੈ ਨਾ, ਜਦੋਂ ਨਾਨੀ ਕਹਿਣਾ ਨਾ, ਦਾਦੀ ਕਹਿਣਾ, ਉਹ ਅਗਲੇ ਨੇ ਹੋਰ ਹੱਸਣਾ ਪਿੱਛੋਂ। ਦੇਖੋ ਇਹ ਫਿਤਰਤ ਹੈ, ਇਹ ਹੈ ਕਿ ਕਿਸੇ ਦੇ ਦੁੱਖ ਲੱਗਦਾ ਦੇਖ ਕੇ ਬੰਦਾ ਬੜਾ ਖੁਸ਼ ਹੁੰਦਾ, ਇਹ ਮਤਲਬ ਇਹ ਰਿਐਲਿਟੀ ਹੈ। ਗੌਰਵ ਸ਼ਰਮਾ ਜੀ, ਇਹੀ ਰਿਐਲਿਟੀ ਆ ਜੋ ਮੈਂ ਕਹਿਣਾ ਚਾਹੁੰਦਾ ਨਾ, ਜਿਹੜੀ ਚਪੇੜ ਪਈ ਆ ਤੇ ਦੂਜੇ ਲੋਕ ਹੱਸ ਰਹੇ ਨੇ, ਹੈਨਾ, ਤੇ ਅਗਲਾ ਹੱਸ ਰਿਹਾ ਤੇ ਦੂਜੇ ਨੂੰ ਦੁੱਖ ਲੱਗ ਰਿਹਾ, ਸਿੰਪਲ ਐਸ ਦੈਟ। ਉਹ ਵਿਆਹ
ਮਾਸਟਰਾਂ ਦੀ ਗੱਲ ਹੋਰ ਵੀ ਦੱਸ ਦਿੰਦੇ ਨਾ, ਪੰਜਾਬ ਦੇ ਵਿੱਚ ਅੱਜ ਕੱਲ ਤਾਂ ਖੈਰ ਕਾਫੀ ਫਰਕ ਪੈ ਗਿਆ ਮਾਸਟਰਾਂ ਦੀ ਪੜ੍ਹਾਈ ਦਾ, ਉੱਥੇ ਕਾਫੀ ਸਟੈਂਡਰਡ ਉੱਚਾ ਆਇਆ ਪੜ੍ਹਾਉਣ ਲੱਗ ਪਏ। 80s 70s ਦੇ ਵਿੱਚ ਕਈ ਸਕੂਲਾਂ ਚ ਇੱਦਾਂ ਹੁੰਦੀ ਸੀ, ਮਾਸਟਰ ਨੇ ਕਲਾਸ ਵਿੱਚ ਜਾਣਾ, ਕਹਿਣਾ ਏਦਾਂ ਕਰੋ ਬਈ ਬੱਚਿਓ ਏਦਾਂ ਕਰੋ, ਤੁਸੀਂ ਕੱਲ ਜਿਹੜਾ ਪੜ੍ਹਾਇਆ ਸੀ ਨਾ ਉਹਨੂੰ ਯਾਦ ਕਰੋ ਤੇ ਕੱਲ ਨੂੰ ਸੁਣਾਗੇ, ਅੱਜ ਦੀ ਕੋਈ ਗੱਲ ਹੀ ਨੀ, ਕੱਲ ਜਿਹੜਾ ਪੜ੍ਹਾਇਆ ਸੀ ਕੱਲ ਨੂੰ ਸੁਣਾਗੇ,
ਕੱਲ ਨੂੰ ਸੁਣਾਗੇ, ਠੀਕ ਹੈ ਜੀ, ਕੱਲ ਦੀ ਗੱਲ ਕੱਲ ਨੂੰ, ਤੇ ਅੱਜ ਕਹਿੰਦੇ ਅੱਜ ਕੀ ਕਰਨਾ, ਅੱਜ ਬਸ ਆਪਾਂ ਦੀ ਪਾਰਟੀ ਆ, ਤੇ ਖੈਰ
ਪਾਰਟੀ।
ਹਾਂਜੀ ਅਮਰੀਕ ਜੀ, ਇਹ ਤਾਂ ਜਗਮੀਤ ਸਿੰਘ ਉਹਨਾਂ ਦੀ ਗੱਲ ਸੀ, ਉਹਦਾ ਵਿਆਹ ਹੋਇਆ ਵਿਚਾਰੇ ਦਾ, ਉਹਨੂੰ ਨੱਚਣ ਦਿਓ, ਉਹਨੂੰ ਆਪਣੇ ਜਿਹੜੇ ਕੰਮ ਹੈ ਉਹਨੂੰ ਕਬੀਲਦਾਰੀਆਂ ਕਰਨ ਦਿਓ, ਕੱਲ ਨੂੰ ਉਹਦੇ ਮੁੰਡਾ ਹੋਊਗਾ, ਨਿਆਣਾ ਹੋਊਗਾ, ਕੁੜੀ ਹੋਊਗੀ, ਫੇਰ ਵੀ ਨਾ ਨੱਚਣ ਦੋਗੇ, ਇਹੋ ਜਿਹੜੇ ਲੋਕ ਨੇ ਨਾ ਐਵੇਂ ਖੱਜਲ ਖੁਆਰੀ ਕਰਦੇ ਨੇ ਜ਼ਿਆਦਾ ਵਾਧੂ ਲੋਕਾਂ ਦੀ। ਖੈਰ ਅੱਗੇ ਚੱਲਦੇ ਆ ਜੀ, ਤੇ ਅਮਰੀਕ ਜੀ ਇੱਕ ਨਾ ਤੁਸੀਂ ਮੈਂ ਸੁਣਿਆ ਬਈ ਤੁਸੀਂ ਇੰਡੀਆ ਜਾ ਰਹੇ ਹੋ, ਕੋਈ ਸਪੈਸ਼ਲ ਕੰਮ ਛੇਤੀ ਜਾ ਰਹੇ ਹੋ, ਬੜੀ ਛੇਤੀ ਕਹਿੰਦੇ ਪਲਾਨ ਬਣਾ ਰਹੇ, ਕੋਈ ਕਿਸੇ ਖਾਸ ਵਜ੍ਹਾ ਨਾਲ ਜਾ ਰਹੇ ਹੋ ਜਾਂ ਵੈਸੇ ਹੀ?
ਜੀ ਅਮਨਦੀਪ, ਇੰਡੀਆ ਜਾਣ ਦਾ ਪ੍ਰੋਗਰਾਮ ਅਗਲੇ ਸਾਲ, ਜੋ ਵੀ ਖਾਸ ਹੀ ਪ੍ਰੋਗਰਾਮ ਕਹਿ ਸਕਦੇ ਆ, ਜਿੱਦਾਂ ਅੱਜ ਕੱਲ ਹਰਮਨ ਰੇਡੀਓ ਤੇ ਚੱਲ ਰਹੀ ਨਾ ਐਡ, ਹਰਮਨ ਰੇਡੀਓ ਦੇ ਪ੍ਰੈਜੈਂਟਰ ਉੱਥੇ ਬਾਲ ਡਵਾ ਕੇ ਆਏ, ਚਲੋ ਮੈਂ ਕਿਹਾ ਅਸੀਂ ਵੀ ਬਾਲ ਡਵਾ ਕੇ ਆਈਏ, ਤੇ ਐਸੀ ਅਮਨਦੀਪ ਥੋੜਾ ਡਿਫਰੈਂਟ ਤਜਰਬਾ ਕਰਨ ਦੀ
ਮਹਿਸੂਸ। ਕੱਲੇ ਤੁਸੀਂ ਨੀ, ਤੁਹਾਡੀ ਇਹ ਤੁਸੀਂ ਨੀ ਕਹਿ ਰਹੇ, ਜਦ ਦੀ ਤੁਹਾਡੀ ਫੋਟੋ ਅਸੀਂ ਪਾਈ ਆ ਨਾ ਅਸੀਂ ਟੀਮ ਦੀ ਸਾਰਿਆਂ ਦੀ, ਤਾਂ ਬਹੁਤ ਸਾਰੇ ਜਿਹੜੇ ਸੱਜਣ ਨੇ ਨਾ ਉਹ ਤੁਹਾਡੀ ਫੋਟੋ ਦੇਖ ਕੇ ਤੁਹਾਨੂੰ ਅਰੁਣ ਜੇਤਲੀ ਦਾ ਝੋਲਾ ਝੋਲਾ ਜਿਹਾ ਉਹਨਾਂ ਨੂੰ ਪਈ ਜਾਂਦਾ, ਝੋਰਾ ਜਿਹਾ ਪਈ ਜਾਂਦਾ, ਤੇ ਹਾਂਜੀ ਉਹ ਕਹਿੰਦੇ ਆ, ਕਹਿੰਦੇ ਵੀ ਜਿੱਦਾਂ ਵੀ ਬਾਲਾਂ ਪੱਖੋਂ ਤੁਹਾਡਾ ਹੱਥ ਤੰਗ ਹੈ, ਤੇ ਤੁਸੀਂ ਮਤਲਬ ਹੁਣ ਉਹ ਤੁਸੀਂ ਵੀ ਲਵਾਉਣਾ ਚਾਹੁੰਦੇ ਹੋ?
ਮੈਂ ਬਿਲਕੁਲ ਬਿਲਕੁਲ ਅਮਨਦੀਪ, ਜਿੱਥੇ ਮਿੰਟੂ ਬਰਾੜ ਜੀ ਲਵਾ ਕੇ ਆਏ ਆ, ਤੇ ਮੈਂ ਕਿਹਾ ਅਸੀਂ ਕਿਉਂ ਨਾ ਫਾਇਦਾ ਉਠਾਈਏ ਡਾਕਟਰ ਗਰਗ ਦਾ, ਬਠਿੰਡੇ ਜਾ ਕੇ ਮੇਰਾ ਵਿਚਾਰ ਆ ਲਵਾਉਣ ਦਾ, ਮੈਂ ਥੋੜਾ ਜਿਹਾ ਡਿਫਰੈਂਟ ਕਰਨਾ ਚਾਹੁੰਦਾ ਅਮਨਦੀਪ, ਜਿੱਦਾਂ ਡੋਨਲਡ ਟਰੰਪ ਦੇ ਵਾਲ ਆ ਨਾ, ਉਦਾਂ ਦੇ ਲਾਣੇ ਚਾਹੁੰਦਾ, ਕਿਉਂਕਿ ਕਾਲੇ ਵਾਲ ਤਾਂ ਮੁੰਡਿਆਂ ਖੁੰਡਿਆਂ ਨੂੰ ਚੰਗੇ ਲੱਗਦੇ, ਟਰੰਪ ਵਰਗੇ ਚੰਗੇ ਲੱਗਦੇ ਆ, ਉਹ ਥੋੜੇ ਸੁਨਹਿਰੀ ਸੁਨਹਿਰੀ ਜੇ ਵਾਲ ਹੋਣ ਹੈ ਨਾ, ਤੇ ਮਿੱਤਰਾਂ ਦਾ ਉਹਦੇ ਵਾਲ ਜਿਹੜੇ ਆ ਭੇਡ ਜਿਹੀ ਦੇ ਵਾਲ ਲੱਗਦੇ ਆ,
ਉਹ ਜਿੱਦਾਂ ਮਿੰਟੂ ਭਾਜੀ ਦੇ ਬਾਲ ਸੀ, ਉਹ ਤਾਂ ਚਲੋ ਉਹਨਾਂ ਦਾ ਆਪਣਾ ਹੀ ਸਟਾਕ ਸੀਗਾ, ਤੁਹਾਡੇ ਦਾ ਸਟਾਕ ਵੀ ਮੁੱਕ ਗਿਆ ਪਿੱਛੇ, ਹੁਣ ਤੁਸੀਂ ਮਤਲਬ ਭੇਡ ਦਾ ਲਵਾਉਣਾ ਚਾਹੁੰਦੇ? ਭੇਡ
ਬਾਹਰ ਖਰੀਦਣੇ ਪੈਣੇ
ਭੇਡ ਦਾ ਤੂੰ ਕਹਿ ਭੇਡ ਦਾ ਤੁਸੀਂ ਉਹਨੂੰ ਕਹੋ ਭੇਡ ਦਾ ਲਾ ਦੇ ਮੇਰੇ ਹੈਨਾ ਤੇ ਸਿਰ ਦੇ ਭੇਡ ਦਾ ਲਾ ਦੇ ਭੀ ਸਾਲ ਮਗਰੋਂ ਏਦਾਂ ਕਰਿਆ ਕਰਾਂਗੇ ਮਤਲਬ ਰਜਾਈ ਭਰਾ ਲਿਆ ਕਰਾਂਗੇ ਕਟਾ ਕੇ
ਡਬਲ ਫਾਇਦਾ ਹੋ ਜੂਗਾ ਇੱਕ ਤਾਂ ਬਾਲ ਲੱਗੇ ਰਹੇ ਟਰੰਪ ਲੱਗਾਂਗੇ ਨਾਲੇ ਤੇ ਦੂਜਾ ਫਾਇਦਾ ਹੋ ਜੂਗਾ ਦੋ ਭੁਲੇਖੇ ਸੀਗੇ ਜ਼ਿੰਦਗੀ ਦੇ ਵਿੱਚ ਉਹ ਨਿਕਲ ਗਏ ਦੋ ਭੁਲੇਖੇ ਜੀ ਇੱਕ ਤਾਂ ਸੀਗਾ ਵੀ ਅਸੀਂ ਗਾਣੇ ਮੁਹੰਮਦ ਰਫੀ ਵਾਂਗੇ
ਅੱਛਾ
ਅਸੀਂ ਗਾਉਂਦੇ ਮੁਹੰਮਦ ਰਫੀ ਵਾਂਗੇ ਰਿਹਾ ਫੇਰ ਸਾਨੂੰ ਪਤਾ ਲੱਗਾ ਵੀ ਅਸੀਂ ਮੁਹੰਮਦ ਰਫੀ ਵਾਂਗੇ ਨਹੀਂ ਗਾਉਂਦੇ ਤੇ ਗਾਣੇ ਅਸੀਂ ਕੁਛ ਵੀ ਨਹੀਂ ਆ ਜਦੋਂ ਤੁਸੀਂ ਵੀ ਦੱਸਦੇ ਹੁੰਦੇ ਕਿ ਤੁਸੀਂ ਵੀ ਗਾਉਂਦੇ ਹੁੰਦੇ ਸੀ ਏਦਾਂ ਲੱਗਦਾ ਹੁੰਦਾ ਜਿੱਦਾਂ ਮੁਹੰਮਦ ਰਫੀ ਤੁਸੀਂ ਕਹੇ ਇੱਕ ਦਿਨ ਤੁਸੀਂ ਸੁਣ ਰਹੇ ਸੀ ਗਾਣਾ ਨਾਲ ਗਾ ਰਹੇ ਸੀ ਉਹ ਬਿਜਲੀ ਚਲ ਗਈ ਉਹ ਟੇਪ ਬੰਦ ਹੋ ਗਈ ਤੇ ਜਿਹੜੇ ਆਲੇ ਦੁਆਲੇ ਸਾਰੇ ਪੰਛੀ ਨੇ ਤੁਸੀਂ ਗਾਉਂਦੇ ਰਹੇ ਅਸੀਂ ਗਾਉਂਦੇ ਰਹੇ ਉਹ ਪੰਛੀ ਸਾਰੇ ਉੜ ਗਏ ਤੇ ਪਤਾ ਲੱਗਾ ਵੀ ਸਾਡੀ ਜਿਹੜੀ ਆਵਾਜ਼ ਹੈ ਨਾ ਉਹ ਰਫੀ ਵਰਗੀ ਨਹੀਂ ਹੈ ਤੇ ਹੁਣ ਸਰੋਤਿਆਂ ਨੇ ਇਹ ਵੀ ਆਈਡੈਂਟੀਫਾਈ ਕਰ ਦਿੱਤਾ ਕਿ ਹੁਣ ਉਮਰ ਹੋ ਚੁੱਕੀ ਆ ਤੇ ਹੁਣ ਜੇਤ ਲਈ ਮੰਗਰ ਲੱਗਦੇ ਆ ਭੁਲੇਖਾ ਤਾਂ ਇਹ ਸੀਗਾ ਸ਼ਾਇਦ ਧਰਮਿੰਦਰ ਕਹੂਗੇ
ਅੱਛਾ ਅੱਛਾ ਪਰ ਹੁਣ ਜੇਤਲੀ ਕਹਿਤਾ ਤੇ ਹੁਣ ਤੁਸੀਂ ਧਰਮਿੰਦਰ ਹੁਣ ਤੁਸੀਂ ਟਰੰਪ ਵਰਗੇ ਬਾਲ ਲਵਾ ਕੇ ਆਇਓ ਰੇਸ਼ਮੀ ਵੈਸੇ ਮੈਨੂੰ ਬੜੀ ਹੈਰਾਨੀ ਹੁੰਦੀ ਆ ਉਹਦੇ ਬਾਲ ਦੇਖ ਕੇ ਤੇ ਇੱਕ ਜਿਹੜਾ ਨਾਰਥ ਕੋਰੀਆ ਦਾ ਕਿਮ ਜੋਂਗ ਆ ਉਹਦੇ ਬਾਲ ਦੇਖ ਕੇ ਮੈਨੂੰ ਤਾਂ ਲੱਗਦਾ ਟਰੰਪ ਨੇ ਵੀ ਮੈਨੂੰ ਲੱਗਦਾ ਟਰੰਪ ਨੇ ਵੀ ਹਾਂ ਗਰਗ ਕਲੀਨਿਕ ਤੋਂ ਲਵਾਏ ਹੋਏ ਟਰੰਪ ਦੇ ਬਾਲ ਵੀ ਏਦਾਂ ਇਸ ਉਮਰ ਚ ਇੰਨੇ ਰੇਸ਼ਮੀ ਇੰਨੇ ਲਹਿਰਾਣ ਵਾਲੇ ਹੁੰਦੇ ਨੀ ਹੈਗੇ ਬਹੁਤ ਘੱਟ ਹੁੰਦੇ ਆ
ਲੋ
ਜੀ ਤੁਹਾਨੂੰ ਜਿਹੜਾ ਬਾਲਾਂ ਦਾ ਸਟਾਕ ਤਾਂ ਆ ਗਿਆ ਤਰਨ ਸਿੱਧੂ ਨਿਊਜ਼ੀਲੈਂਡ ਤੋਂ ਮੈਸੇਜ ਆਇਆ ਕਹਿੰਦੇ ਭਾਜੀ ਨਿਊਜ਼ੀਲੈਂਡ ਤੋਂ ਫਰੈਸ਼ ਭੇਡ ਦੇ ਬਾਲ ਭੇਜੀਏ ਤੁਹਾਨੂੰ ਸਟਾਕ ਠੀਕ ਹੈ ਜੀ
ਤੇ
ਹਾਂਜੀ ਤੇ ਬਾਕੀ ਕਹਿੰਦੇ ਜੀ ਮਹਿੰਦਰ ਸਿੰਘ ਹੰਸ ਕਹਿ ਰਹੇ ਨੇ ਜੀ ਬਿਲਕੁਲ ਕਹਿੰਦੇ ਜਿਹੜੀ ਤੁਸੀਂ ਨਿਆਣੇ ਨੂੰ ਕੁੱਟਣ ਵਾਲੀ ਗੱਲ ਕੀਤੀ ਹੈ ਨਾ ਤੇ ਇੱਦਾਂ ਹੀ ਕਹਿੰਦੇ ਜੀ ਫਲੋਰਾ ਜੀ ਵੀ ਇੱਦਾਂ ਬੀਟ ਦੇ ਹੁੰਦੇ ਸੀ ਨਿਆਣਿਆਂ ਨੂੰ
ਸਾਡੇ ਨਾ ਇੱਕ ਮੇਰਾ ਦੋਸਤ ਅਮਨਦੀਪ ਬੇਦੀ ਸਾਹਿਬ ਆ ਉਹ ਦਿੱਲੀ ਤੋਂ ਆ ਕਾਫੀ ਦੇਰ ਬਾਅਦ ਉਹਨਾਂ ਦਾ ਮੈਨੂੰ ਫੋਨ ਆਇਆ ਜਿੱਦਾਂ ਕਹਿੰਦੇ ਬੀਟ ਦੇ ਹੁੰਦੇ ਆ ਤੇ ਉਹ ਵੀ ਨਾ ਏਦਾਂ ਹੀ ਜਿਹੜੀ ਇੰਗਲਿਸ਼ ਆ ਇਹਨੂੰ ਨਾ ਥੋੜਾ ਜਿਹਾ ਪੰਜਾਬੀ ਸਟਾਈਲ ਵਿਚ ਬਣਾ ਕੇ ਦੱਸਣ ਲੱਗ ਪੈਂਦੇ ਗੱਲਾਂ ਮੈਨੂੰ ਪਿੱਛੇ ਜਿਹਾ ਫੋਨ ਆਇਆ ਦੋ ਤਿੰਨ ਮਹੀਨੇ ਹੋ ਗਏ ਕਹਿੰਦਾ ਅਮਰੀਕ ਭਾਜੀ ਗੱਲ ਹੈਗੀ ਇਸ ਤਰ੍ਹਾਂ ਕਿ ਮੇਰੇ ਨਾ ਮੁੰਡੇ ਦੇ ਵਿਆਹ ਤੇ ਖਰਚਾ ਬੜਾ ਹੋ ਗਿਆ ਹੈਗਾ ਲਗਭਗ 50 ਤੋਂ 70 ਲੱਖ ਰੁਪਇਆ ਖਰਚਾ ਹੋ ਗਿਆ ਹੈਗਾ ਤੇ ਹੁਣ ਮੁੰਡਾ ਅੜਿਆ ਹੋਇਆ ਕਹਿੰਦਾ ਮੈਂ ਨਾ ਹੁਣ ਸ਼ਹਿਦ ਚੰਦ ਜਾਣਾ ਸ਼ਹਿਦ ਚੰਦ ਕੀ ਹੁੰਦਾ ਜੀ ਸ਼ਹਿਦ ਚੰਦ ਕੀ ਹੁੰਦਾ ਜੀ ਉਹ ਵੀਰ ਜੀ ਹਨੀਮੂਨ ਕਹਿੰਦਾ ਜਾਣਾ ਮੈਂ ਤੇ ਮੈਨੂੰ ਦੱਸਿਆ ਉਹਨੂੰ ਸ਼ਹਿਦ ਚੰਦ ਉਹਨੂੰ ਹਨੀਮੂਨ ਦਾ ਚਿੱਤਾ ਭੁੱਲ ਗਿਆ ਉਹਨੇ ਪੰਜਾਬੀ ਟ੍ਰਾਂਸਲੇਟ ਕਰਕੇ ਦੱਸਤਾ ਕਹਿੰਦਾ ਜੀ ਉਹ ਕਹਿੰਦਾ ਮੈਂ ਸ਼ਹਿਦ ਚੰਦ ਜਾਣਾ
ਇੱਕ ਟ੍ਰੈਂਡ ਚੱਲ ਰਿਹਾ ਸ਼ਹਿਦ ਚੰਦ
ਕੀ ਹੁੰਦਾ
ਟ੍ਰੈਂਡ ਚੱਲ ਰਿਹਾ ਨਾ ਇੰਗਲਿਸ਼ ਨੀ ਬੋਲਣੀ ਅੰਗਰੇਜ਼ੀ ਨੀ ਬੋਲਣੀ ਆਪਾਂ ਪੰਜਾਬੀ ਚ ਗੱਲ ਕਰਨੀ ਤੇ ਉਹ ਸਿੱਧਾ
ਟ੍ਰਾਂਸਲੇਟ ਕਰ ਲੈਣੀ
ਹਾਂਜੀ ਸੋ ਇਸ ਤਰ੍ਹਾਂ ਮਤਲਬ ਇਹ ਵੀ ਇੱਕ ਹੈਗਾ ਬਾਕੀ ਸਾਡੇ ਨਾਲ ਬਰਿੰਦਰ ਨਿੱਜਰ ਮੈਲਬਨ ਤੇ ਵੀ ਜੁੜੇ ਨੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਚਾਲ ਸਾਹਿਬ ਤੁਸੀਂ ਕਾਫੀ ਇਨਫੋਰਮੇਸ਼ਨ ਭੇਜ ਰਹੇ ਹੋ ਬਹੁਤ ਬਹੁਤ ਧੰਨਵਾਦ ਤੇ ਜਗਤਾਰ ਗਿੱਲ ਭਾਜੀ ਇਹ ਜਿਹੜਾ ਮੈਸੇਜ ਹੈ ਨਾ ਇਹ ਆਪਾਂ ਕੱਲ ਨੂੰ ਹੁਣੇ ਗੱਲ ਕਰ ਲੈਂਦੇ ਹਾਂ ਗੁਰਿੰਦਰ ਸਿੰਘ ਦੀ ਭੁੱਖ ਹੜਤਾਲ ਤੋਂ ਬਾਅਦ ਅਕਾਲ ਤਖ਼ਤ ਤੋਂ ਫਰਮਾਨ ਆ ਗਿਆ ਕਾਨਫਰੰਸਾਂ ਦੇ ਸਬੰਧ ਚ ਕੀ ਇਸ ਮਸਲੇ ਤੇ ਗੁਰਿੰਦਰ ਸਿੰਘ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਨੂੰ ਪਹਿਲ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਕਰਨੀ ਚਾਹੀਦੀ ਸੀ ਤੁਹਾਡਾ ਇਸ ਬਾਰੇ ਕੀ ਕਹਿਣਾ ਸੋ ਅਮਰੀਕ ਜੀ ਫੈਸਲਾ ਇਹ ਹੋਇਆ ਕਿ ਜਿਹੜੀਆਂ ਹਜੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗਾ ਕਿ ਫਤਿਹਗੜ੍ਹ ਸਾਹਿਬ ਹੀ ਲਾਗੂ ਹੋਇਆ ਇਹ ਕਿ ਕਾਨਫਰੰਸਾਂ ਨਹੀਂ ਕਰਨੀਆਂ ਜਾਂ ਸਾਰੇ ਹੀ ਜਿਹੜੇ ਗੁਰਪੁਰਬ ਨੇ ਉਨ੍ਹਾਂ ਤੇ ਲਾਗੂ ਹੋਇਆ ਪਰ ਇੱਕ ਨਾ ਨੌਜਵਾਨ ਸੀ ਗੁਰਿੰਦਰ ਸਿੰਘ ਉਹਨੇ ਭੁੱਖ ਹੜਤਾਲ ਕੀਤੀ ਸੀ ਵੀ ਇਹ ਬੰਦ ਹੋਣਾ ਚਾਹੀਦਾ ਸਿਆਸੀ ਕਾਨਫਰੰਸਾਂ ਗੁਰਪੁਰਬਾਂ ਦੇ ਤੇ ਆਮ ਆਦਮੀ ਪਾਰਟੀ ਨੇ ਡਿਕਲੇਅਰ ਕਰਤਾ ਉਸ ਤੋਂ ਬਾਅਦ ਫਿਰ ਅਕਾਲ ਤਖ਼ਤ ਸਾਹਿਬ ਨੇ ਵੀ ਫੈਸਲਾ ਦੇ ਦਿੱਤਾ ਕੀ ਮਤਲਬ ਇਹਦੇ ਵਿਚ ਮੈਨੂੰ ਤਾਂ ਇਉਂ ਲੱਗਦਾ ਗਿੱਲ ਸਾਹਿਬ ਜਗਤਾਰ ਭਾਜੀ ਕਿ ਹੁਣ ਨਾ ਸਿੱਖਾਂ ਦੇ ਵਿਚ ਜਾਗਰੂਕਤਾ ਆ ਰਹੀ ਆ ਅਮਰੀਕ ਜੀ ਥੋੜੀ ਆਵਾਜ਼ ਆ ਰਹੀ ਮੈਨੂੰ ਲੱਗਦਾ ਹਵਾ ਪੈ ਰਹੀ ਤੁਹਾਡੇ ਸਿਸਟਮ ਦੇ ਵਿਚ
ਹਾਂਜੀ
ਤੇ ਇੱਕ ਨਾ ਮਤਲਬ ਇਹ ਆਪਾਂ ਨੂੰ ਥੋੜਾ ਜਿਹਾ 2 ਮਿੰਟ ਲੈਣੇ ਨੇ ਆਪਾਂ ਇਸ ਗੱਲ ਦੇ ਕਿ ਕੋਈ ਵੀ ਡੇਰੇਦਾਰ ਧਰਮ ਧਾਰਮਿਕ ਅਦਾਰੇ ਅਕਾਲ ਤਖ਼ਤ ਸਾਹਿਬ ਕੋਈ ਵੀ ਹੈਗਾ ਆ ਉਹਨਾਂ ਨੂੰ ਇਸ ਗੱਲ ਦਾ ਹੁਣ ਥੋੜਾ ਥੋੜਾ ਇਲਮ ਹੋਣ ਲੱਗ ਗਿਆ ਆ ਕਿ ਜਿਹੜਾ ਜਾਗਰੂਕਤਾ ਆ ਉਹ ਆ ਚੁੱਕੀ ਆ ਔਰ ਫੈਲ ਚੁੱਕੀ ਆ ਹੁਣ ਕਿਸੇ ਦਾ ਕੋਈ ਕੰਟਰੋਲ ਨਹੀਂ ਹੈਗਾ ਸੋ ਵਧੀਆ ਜਿਹੜੀਆਂ ਗੱਲਾਂ ਨੇ ਉਹ ਫਿਲਟਰ ਹੋਈ ਜਾਂਦੀਆਂ ਨੇ ਪੰਜਾਬੀ ਜਿਹੜਾ ਸਾਇਕੀ ਆ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਉੱਤੇ ਉਹ ਬਾਕੀ ਕਈ ਭਾਈਚਾਰਿਆਂ ਨੂੰ ਮੈਂ ਵਧੀਆ ਹੀ ਦੇਖੀ ਆ ਆਪਾਂ ਪੋਜ਼ਿਟਿਵ ਤਰੀਕੇ ਨਾਲ ਪੇਸ਼ ਕਰਨੀ ਆ ਸੋ ਵਧੀਆ ਹੀ ਦੇਖੀ ਆ ਇਸ ਕਰਕੇ ਹੁਣ ਉਹ ਰਿਸਪੋਂਸ ਜਿਹੜੀ ਆ ਉਹ ਦੇਣੀ ਬਣਦੀ ਆ ਜੇ ਅਕਾਲ ਤਖ਼ਤ ਸਾਹਿਬ ਇਹੋ ਜਿਹੇ ਫੈਸਲੇ ਨਹੀਂ ਕਰੂਗਾ ਜਾਂ ਜਿਹੜੇ ਉਹ ਅਦਾਰੇ ਤੇ ਬੈਠੇ ਹੋਏ ਨੇ ਉਹ ਫੈਸਲੇ ਨਹੀਂ ਕਰੂਗੇ ਹੁਣ ਪਿਛਲੇ 2-4 ਸਾਲ ਤੋਂ ਇਹੋ ਜਿਹੇ ਉਹਨਾਂ ਨੇ ਫੈਸਲੇ ਹੀ ਨਹੀਂ ਕੀਤੇ ਜਿਹਦੇ ਕਰਕੇ ਉਨ੍ਹਾਂ ਦੀ ਜਿਹੜੀ ਸਾਖ ਹੈ ਉਹ ਡਿੱਗੀ ਹੈ ਔਰ ਹੁਣ ਉਨ੍ਹਾਂ ਨੂੰ ਮੈਨੂੰ ਲੱਗਦਾ ਕਿ ਸਿੱਖਣਾ ਚਾਹੀਦਾ ਹੈ ਕਿ ਕੋਈ ਵੀ ਮੁੱਦਾ ਛੋਟਾ ਵੱਡਾ ਉਹਨੂੰ ਘੋਖ ਕੇ ਉਹਦੀ ਰਿਸਪੋਂਸ ਦੇਣੀ ਬਣਦੀ ਹੈ ਮੈਨੂੰ ਲੱਗਦਾ ਇਹ ਰਿਸਪੋਂਸ ਇਹਦਾ ਇੱਕ ਪੱਖ ਇਹ ਵੀ ਆ ਅਮਰੀਕ ਜੀ ਤੇ ਚਲੋ ਉਸ ਤੋਂ ਬਾਅਦ ਆਪਾਂ ਚੱਲਦੇ ਆ ਜੀ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਆ ਬਾਤ ਹੀ ਹੋ ਜਾਣੀ ਹੈ ਜੀ ਤੇ ਬਾਕੀ ਕਹਿੰਦੇ ਫਿਰ ਇਹਦਾ ਨਾਮ ਬਦਲਣਾ ਪੈਣਾ ਕਿਉਂਕਿ ਭਾਜੀ ਜੀ ਕਹਿੰਦੇ ਤੁਹਾਡਾ ਨਾਮ ਬਦਲਣਾ ਪੈਣਾ ਕਿ ਉਸ ਤੋਂ ਬਾਅਦ ਕਹਿੰਦੇ ਤੁਸੀਂ ਪਛਾਣੇ ਤਾਂ ਜਾਣਾ ਨੀ ਜਦ ਤੋਂ ਅਸੀਂ ਵਾਲ ਲਾ ਲੋ ਵਾਲ ਲਵਾ ਲੈਣੇ ਤੇ
ਇਹ ਵੀ ਠੀਕ ਕਹਿੰਦੇ
ਹਾਂਜੀ ਇਹ ਵੀ ਠੀਕ ਕਹਿੰਦੇ ਤੇ ਬਰਿੰਦਰ ਨਿੱਜਰ ਵੀ ਹੱਸ ਰਹੇ ਨੇ ਕਹਿੰਦੇ ਆਪਣੀ ਕੁੱਟ ਭੁੱਲ ਜਾਂਦਾ ਬਸ ਇਹੋ ਇਹੀ ਕਹਿੰਦੇ ਚੇਤਾ ਰਹਿੰਦਾ ਕਿ ਦੂਜਿਆਂ ਦੇ ਵੀ ਏਦਾਂ ਹੀ ਪੈ ਗਈਆਂ ਸੋ ਮਤਲਬ ਜਦੋਂ ਕੁੱਟ ਪੈਂਦੀ ਹੈ ਨਾ ਤਾਂ ਆਪਣੀ ਫਿਰ ਚੇਤਾ ਫਿਰ ਦੂਜਿਆਂ ਵਾਂਗ ਰੇ ਮੇਰੇ ਪੈਣੀ ਹੈ ਆਪਣੀ ਨੀ ਚੇਤੇ ਰਹਿੰਦੀ ਸੋ ਅਮਰੀਕ ਜੀ ਮਿੰਟੂ ਬਰਾੜ ਜੀ ਹੁਣ
ਬਹੁਤ ਪਰਖਾਣ ਦਾ ਐਕਸਪੀਰੀਅੰਸ ਰਿਹਾ ਸਕੂਲਾਂ ਦੇ ਵਿਚ ਕਾਫੀ ਸ਼ਰਾਰਤਾਂ ਵਗੈਰਾ ਕਰਦੇ ਹੁੰਦੇ ਸੀ ਗੰਨੇ ਵਗੈਰਾ ਭੰਨਣੇ ਆਦੇ ਸੰਤਰੇ ਤੋਂ ਲੋਕਾਂ ਦੇ ਇਧਰ ਉਧਰ ਸ਼ਰਾਰਤਾਂ ਕਰਦੇ ਹੁੰਦੇ ਛੋਟੀ ਉਮਰ ਹੁੰਦੀ ਉਦੋਂ ਸਾਰੇ ਕਰਦੇ ਆ
ਅਮਰੀਕ ਜੀ ਕੱਲ ਨੂੰ ਮਿੰਟੂ ਬਰਾੜ ਹੁਣੀ ਆ ਜਾਣਾ ਤੇ ਉਹਨਾਂ ਤੋਂ ਵੀ ਆਪਾਂ ਬਾਲਾਂ ਦੀ ਹੋਰ ਥੋੜੀ ਜਾਣਕਾਰੀ ਲਵਾਂਗੇ ਪਰ ਜਿੱਦਾਂ ਉਹਨਾਂ ਦੀ ਜਿਹੜੀ ਐਡ ਹੈ ਉਹ ਤਾਂ ਇਹ ਹੈਗੀ ਭਈ ਜਦੋਂ ਉਹ ਲਵਾ ਕੇ ਆਏ ਤਾਂ ਉੱਡ ਜਬ ਜਬ ਜੁਲਫੇ ਤੇਰੀ ਹਨਾ ਇਹ ਗੀਤ ਲਾਇਆ ਸੀ ਜਿਹੜਾ ਕਿ ਬੜਾ ਪਸੰਦ ਕੀਤਾ ਜਾ ਰਿਹਾ ਜਦੋਂ ਹੁਣ ਤੁਸੀਂ ਭੇਟ ਦੇ ਬਾਲ ਲਵਾ ਕੇ ਆਣੇ ਆ ਸਿਰ ਦੇ ਉੱਤੇ ਤਾਂ ਉਹ ਥੋੜੇ ਰੇਸ਼ਮੀ ਵੀ ਹੋਣੇ ਆ ਤੇ ਮੈਂ ਸੋਚਦਾ ਸੀਗਾ ਇੱਕ ਗਾਣਾ ਹੈਗਾ ਮੇਰੇ ਕੋਲ ਜਿਹੜਾ ਉਹ ਤੁਹਾਡੀ ਐਡ ਬਣਾਵਾਂਗੇ ਨਾ ਉਹ ਲਾਵਾਂਗੇ ਉਹਦੇ ਵਿੱਚ
ਤੁਹਾਡੇ ਮਾਇੰਡ ਚ ਹੈਗਾ ਕੋਈ
ਮੇਰੇ ਮਾਇੰਡ ਚ ਇੱਕ ਗੀਤ ਹੈਗਾ ਬੜਾ ਆਲਾ ਦਰਜੇ ਦਾ ਗੀਤ ਹੈ ਤੇ ਆਪਾਂ ਉਹ ਲਾਉਣਾ ਠੀਕ ਹੈ ਉਹ ਏਦਾਂ ਕਰੋ ਹੁਣ ਤੁਸੀਂ ਨਾ ਆਪਾਂ ਛੁੱਟੀ ਲੈਣੇ ਆ ਛੁੱਟੀ ਲੈਣ ਤੋਂ ਬਾਅਦ ਨਾਲੇ ਤਾਂ ਆਪਾਂ ਤੁਹਾਨੂੰ ਉਹ ਗੀਤ ਸੁਣਾਉਣੇ ਆ ਤੇ ਕਿਹੜਾ ਆ ਹਨਾ ਤੇ ਨਾਲੇ ਫਿਰ ਆਪਾਂ ਹੁਣ ਇਜਾਜ਼ਤ ਵੀ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਕੱਲ ਨੂੰ ਫਿਰ ਮਿੰਟੂ ਬਰਾੜ ਹੁਣਾਂ ਨਾਲ ਪ੍ਰੋਗਰਾਮ ਕਰਨਾ ਦਿਲ ਵਾਲੀ ਗੱਲ ਚੱਲੀਏ ਜੀ ਫਿਰ ਟੰਡੂ ਰਾਮ ਜੀ ਜੈ ਹਿੰਦ
ਸਾਰੇ ਸਰੋਤਿਆਂ ਤੋਂ ਲੈਣੇ ਆਜ਼ਾਦ ਅਗਲੇ ਸ਼ਨੀਚਰ ਬਾਅਦ ਤੁਹਾਡੇ ਇੱਕ ਵਾਰੀ ਫਿਰ ਉਭਰੂ ਹੋਵਾਂਗੇ ਉਦੋਂ ਤੱਕ ਅਮਨਦੀਪ ਸਾਰੇ ਸਰੋਤਿਆਂ ਤੋਂ ਅਸੀਂ ਯਾਦ ਲੈਣੇ ਆ ਜੇ ਕਿਸੇ ਨੂੰ ਵੱਧ ਘੱਟ ਕਿਹਾ ਗਿਆ ਹੋਵੇ ਜਾਂ ਕੋਈ ਗਲਤ ਗੱਲ ਕਹੀ ਗਈ ਹੋਵੇ ਤਾਂ ਉਸ ਲਈ ਮਾਫ਼ੀ ਚਾਹੁੰਦੇ ਆ ਤੇ ਆਸ ਕਰਦੇ ਆ ਕਿ ਇਹ ਫੈਸਟਿਵ ਸੀਜ਼ਨ ਸਾਰਿਆਂ ਦਾ ਬਹੁਤ ਵਧੀਆ ਲੰਘੇਗਾ ਅਗਲੇ ਸ਼ਨੀਚਰ ਮਿਲਦੇ ਆ ਉਦੋਂ ਤੱਕ ਦੇ ਆਜ਼ਾਦ ਸਤਿ ਸ੍ਰੀ ਅਕਾਲ ਨਮਸਕਾਰ ਤੇ
ਲਓ ਜੀ ਫਿਰ ਜ਼ੁਲਫਾਂ ਦੇ ਉੱਤੇ ਇੱਕ ਗੀਤ ਜੇ ਰੇਸ਼ਮੀ ਜ਼ੁਲਫੇ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕੱਲ ਨੂੰ ਜੀ
ਯੇ ਰੇਸ਼ਮੀ ਜ਼ੁਲਫੇ ਯੇ ਸ਼ਰਬਤੀ ਆਂਖੇ ਇਨ੍ਹੇ ਦੇਖ ਕਰ ਜੀ ਰਹੇ ਹੈ ਸਭੀ ਇਨ੍ਹੇ ਦੇਖ ਕਰ ਜੀ ਰਹੇ ਹੈ ਸਭੀ ਯੇ ਰੇਸ਼ਮੀ ਜ਼ੁਲਫੇ ਯੇ ਸ਼ਰਬਤੀ ਆਂਖੇ ਦੇਖ ਕਰ ਜੀ ਰਹੇ ਸਭੀ ਇਨ੍ਹੇ ਦੇਖ ਕਰ ਜੀ ਰਹੇ ਸਭੀ ¶¶
लुक जाएगी सारी बातें यही बस रुक जाएगी। चुप रहना ये अफसाना कोई इनको ना बतलाना कि इन्हें देख कर पी रहे हैं सभी इन्हें देख कर पी रहे हैं सभी। ये रेशमी जुल्फें ये शर्बती आंखें इन्हें देख कर जी रहे हैं सभी इन्हें देख कर जी रहे हैं सभी। इनको न बतलाना कि इन्हें देख कर जी रहे हैं सभी इन्हें देख कर जी रहे हैं सभी। चाक गिरे वा दीवाने इन्हें देख कर सी रहे हैं सभी इन्हें देख कर सी रहे हैं सभी। ये रेशमी जुल्फें ये शर्बती आंखें इन्हें देख कर जी रहे हैं सभी इन्हें देख कर जी रहे हैं सभी।